ਸਤਨਾਮ ਧੰਨਵਾਖੇ ਗੁਰੂ ਸਾਖੀ ਹਮ ਅਵਗੁਣ ਪਰੇ ਏਕ ਗੁਣ ਨਾਹੀਂ ਅੰਮ੍ਰਿਤ ਛਾਡ ਬਿਖੈ ਭਿਖ ਖਾਇ ਹਮ ਅਵਗੁਣ ਪਰੇ ਏਕ ਗੁਣ ਨਾਹੀਂ ਅੰਮ੍ਰਿਤ ਛਾਡ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਫੂਲੇ ਸੁਤ ਧਾਰਾ ਸਿਉਂ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਇ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਇ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਇ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਡੰਡੋਤ ਬੰਦਨ ਅਨਿਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਹਰ ਚੌਥੜੀ ਲਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਪਾਏ हर मन तन मीठा लाया बलराम जियो। हर मीठा लाया मेरे प्रभ पाया, अन दिन हर लिव लाई। मन चिंदिया फल पाया स्वामी, हर नाम वजी वादाई। हर प्रभ ठाकुर काज रचाया, तन हिरदय नाम विगासी। जन नानक बोले चौथी लावे, हर पाया प्रभ अविनाशी। हर प्रभ ठाकुर काज रचाया, तन हिरदय नाम विगासी। जन नानक बोले चौथी लावे, हर पाया प्रभ अविनाशी। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। सतगुरां जी दे अमृत बचना दा कीर्तन आप जी सरवण कर रहे सी। जो लड़ीवार विचार पिछले दिना तो प्रारंभ कीती सी, सतगुरु गुरु रामदास सचे पातशाह जी महाराज उन्हां दे सोही राग अंदर उचारण कीते जो शंत ने, उस विचो चार लावां शंत दे चार पदे जो साडी गुरमत दी मर्यादा अनुसार आनंद कारज वेले इन्हां चार लावां दा पाठ कीता जांदा है। भाई साहब कीर्तनिए फिर कीर्तन करदे ने, लाड़ी और लाड़ा, बच्ची और बच्चा श्री गुरु ग्रंथ साहिब महाराज जी दे चार चुफेरे हजूर नूं सज्जे हथ रख चार लावां नाल चार परिक्रमा करदे ने। आओ साध संगत, अज आपां इन्हां चार लावां दी संपूर्णता करनी है। जिन्नी कु सतगुरु ने सोझी सुबुद्धि जां अकल दित्ती उस अनुसार आप जी नाल विचारां सांझियां करदा रहा। पर जो सतगुरु पड़ां पड़ां दर पड़ां हर लाम विच सानू गुरमत उपदेश दिंदे ने, उस नू आपां सारे नू अज फिर विचार लईए। आप जितने हजूर दे चरणा विच इत्थे हाजिर हो जां अपने घरां विच बैठे दूर दराडे इस अस्थान तो गुरमत दीवान सरवण कर रहे हो, करो कृपा साध संगत जी, आप जी असीस बख्शो, अदब सहित उचारण करो जी। सतनाम श्री वाहे गुरु जी, फिर उचारण करो जी। सतनाम श्री वाहे गुरु जी। कल आपां तीसरी लाम दा पाठ और समय अनुसार इस दी विचार सांझी कीती सी। ਤੀਸਰੀ ਲਾਮ ਵਿੱਚ ਸਤਿਗੁਰਾਂ ਨੇ ਸੁਮਤ ਦਿੱਤੀ ਸੀ। ਹਰ ਤੀਜੜੀ ਲਾਵ ਮਨ ਚਾਉ ਭਇਆ, ਬੈਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆਂ ਬਲਰਾਮ ਜੀਓ। ਤੀਸਰੀ ਲਾਮ ਵਿੱਚ ਸਤਿਗੁਰੂ ਨੇ ਬੈਰਾਗ ਔਰ ਚਾਉ ਦਾ ਜ਼ਿਕਰ ਕੀਤਾ ਤੇ ਪਰਮੇਸ਼ਵਰ ਦੀ ਪ੍ਰਾਪਤੀ ਲਈ ਉਹ ਬੈਰਾਗ ਉਹ ਚਾਹ ਪਰਮਾਤਮਾ ਦੀ ਭਗਤੀ ਵਿੱਚ ਰਤੀਆਂ ਹੋਈਆਂ ਜੋ ਰੂਹਾਂ ਨੇ ਉਹਨਾਂ ਸੰਤ ਜਨਾਂ ਦੇ ਮੇਲ ਕਰਕੇ। ਜਿਸ ਦਿਨ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਸੀ ਉਸ ਦਿਨ ਔਰ ਤਕਰੀਬਨ ਰੋਜ਼ ਮੈਂ ਇੱਕ ਬੇਨਤੀ ਕਰਦਾ ਆ ਰਿਹਾ ਕਿ ਅਸਲ ਵਿੱਚ ਇਹ ਚਾਰ ਲਾਵਾਂ ਸਹਿਜ ਪਦ ਉਸ ਦੀ ਪ੍ਰਾਪਤੀ ਤੱਕ ਦੇ ਚਾਰ ਪੜਾਅ ਜ਼ਿੰਦਗੀ ਜੀਣ ਦੇ ਤਰੀਕੇ ਦੱਸੇ, ਪਰ ਨਾਲ ਕੇਵਲ ਆਪਣਾ ਉੱਦਮ, ਆਪਣੀ ਸ਼ਕਤੀ, ਆਪਣਾ ਬਲ ਨਹੀਂ ਕੰਮ ਕਰਦਾ। ਹਾਲਾਂਕਿ ਅਸੀਂ ਇਹ ਸ਼ਬਦ ਵਰਤਨੇ ਆ ਕਿ ਉੱਦਮ ਕਰੋ, ਪਰਮਾਤਮਾ ਦੀ ਭਗਤੀ ਕਰੋ, ਕਈ ਵਾਰੀ ਆਪਣਾ ਜ਼ੋਰ, ਆਪਣੀ ਬਲ, ਆਪਣੀ ਤਾਕਤ, ਆਪਣੀ ਸ਼ਕਤੀ ਨਹੀਂ ਕੰਮ ਕਰਦੀ ਜੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾ ਹੋਵੇ ਤਾਂ। ਅਸੀਂ ਰੋਜ਼ ਜਪਜੀ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹਾਂ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਧੱਕੇ ਨਾਲ ਜ਼ੋਰ ਨਾਲ ਬੰਦਾ ਸੁਰਤ ਜੋੜ ਸਕਦਾ ਹੈ ਜੀ? ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਆਪ ਨਾਲ ਸਾਂਝਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੇ ਭਗਤ ਸਾਹਿਬਾਨ ਜੀ ਦੇ ਬੋਲ ਨੇ, ਬਚਨ ਨੇ, ਉਹਨਾਂ ਦੀ ਵਿਆਖਿਆ ਗੁਰੂ ਜੋਤ ਨੇ ਆਪਣੇ ਸ਼ਬਦਾਂ ਦੇ ਨਾਲ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਘਾਲਣਾ ਦੀ, ਮੁਸ਼ਕਤ ਦੀ ਇੱਕ ਸਲੋਕ ਵਿੱਚ ਬਾਤ ਕਰਦੇ ਨੇ। ਉਹ ਸਲੋਕ ਹੈ, ਕਬੀਰ ਮਹਿੰਦੀ ਕਰਕੇ ਘਾਲਿਆ, ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ। ਘਾਲਿਆ ਦਾ ਅਰਥ ਹੈ ਘਾਲਣਾ, ਕਮਾਈ ਕੀਤੀ। ਕਹਿੰਦੇ ਇਸ ਤਰ੍ਹਾਂ ਕਮਾਈ ਕੀਤੀ, ਇਸ ਤਰ੍ਹਾਂ ਘਾਲਣਾ ਘਾਲੀ ਕਿ ਜਿਵੇਂ ਮਹਿੰਦੀ ਨੂੰ ਪੀ ਕੇ ਬਿਲਕੁਲ ਬਰੀਕ ਕਰ ਦਿੱਤਾ ਹੋਵੇ। ਅਗਲਾ ਨਾਲ ਬਚਨ ਹੈ, ਘਾਲਣਾ ਤੇ ਕੀਤੀ ਮਹਿੰਦੀ ਦੀ ਤਰ੍ਹਾਂ ਬਰੀਕ ਕਰ ਲਿਆ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਆਪਣਾ ਪੀ ਦਿੱਤਾ ਜੀ। ਮੈਂ ਮੇਰੀ ਨੂੰ ਪੂਰਾ ਦਲ ਦਿੱਤਾ, ਮਲ ਦਿੱਤਾ, ਪਰ ਨਾਲ ਕਹਿੰਦੇ ਨੇ ਇੰਨੀ ਘਾਲਣਾ ਤੋਂ, ਇੰਨੀ ਕਮਾਈ ਤੋਂ ਬਾਅਦ ਤੈ ਸਹਿ ਬਾਤ ਨਾ ਪੁੱਛੀਆ। ਫਿਰ ਅਰ ਸੁਣਿਓ, ਕਮਾਈ ਹੈ, ਘਾਲਣਾ ਹੈ, ਮਹਿੰਦੀ ਦੀ ਤਰ੍ਹਾਂ ਪੀ ਦਿੱਤਾ, ਪਰ ਹੇ ਵਾਹਿਗੁਰੂ ਜੀ, ਸਹਿ ਦਾ ਅਰਥ ਪਰਮਾਤਮਾ ਜੀ, ਪਰਮੇਸ਼ਵਰ ਜੀ, ਪਤੀ ਜੀ, ਤੈ ਸਹਿ ਬਾਤ ਨਾ ਪੁੱਛੀਆ, ਕਬੂ ਨਾ ਲਾਈ ਪਾਏ। ਤੁਸੀਂ ਸਾਡੀ ਬਾਤ ਨੀ ਪੁੱਛੀ ਕਦੀ, ਆਪਣੇ ਪੈਰਾਂ ਨਾਲ ਤੁਸੀਂ ਲਾਇਆ ਹੀ ਨਹੀਂ। ਹੁਣ ਇੱਥੇ ਇੱਕ ਰਮਜ ਪਾ ਗਿਆ ਭਗਤ ਕਬੀਰ ਸਾਹਿਬ ਜੀ, ਉਹਦੀ ਵਿਆਖਿਆ ਸਤਿਗੁਰਾਂ ਨੇ ਫਿਰ ਅਗਲੇ ਸਲੋਕ ਚ ਕੀਤੀ। ਮਹਿੰਦੀ ਪੀਸੀ ਖੋਈ ਵਿੱਚ ਵੀ ਰੰਗ ਹੈ, ਮਹਿੰਦੀ ਦੇ ਪੱਤਿਆਂ ਵਿੱਚ ਵੀ ਰੰਗ ਹੈ, ਮਹਿੰਦੀ ਪਾਣੀ ਪਾ ਕੇ ਘੋਲ ਦਈਏ ਤੇ ਤਾਂ ਵੀ ਰੰਗ ਹੈ। ਪਰ ਇਹ ਗੱਲ ਚੇਤੇ ਰੱਖਿਓ, ਰੰਗ ਹੋਣ ਦੇ ਬਾਵਜੂਦ ਵੀ ਰੰਗ ਦਾ ਨਿਖਾਰ ਨਹੀਂ ਆਉਣਾ ਜਿੰਨੀ ਦੇਰ ਤੱਕ ਕੋਈ ਆਪਣੇ ਹੱਥਾਂ ਪੈਰਾਂ ਦੀਆਂ ਤਲੀਆਂ ਨਾਲ ਨਹੀਂ ਲਾਉਂਦਾ। ਰੰਗ ਉਹਦੇ ਕੋਲ ਹੈ, ਇਕੱਲਾ ਉਹਦਾ ਰੰਗ ਉਹਦੀ ਕਮਾਈ ਕੀ ਕਰੇਗੀ? ਜੇ ਪੈਰਾਂ ਦੀਆਂ ਤਲੀਆਂ ਨਾਲ ਕਿਸੇ ਨਾਲ ਲਾਇਆ, ਸਤਿਗੁਰੂ ਕਹਿੰਦੇ ਨੇ ਭਾਈ ਕਮਾਈ ਇਕੱਲੀ ਨਹੀਂ ਕਰਦੀ ਜਿੰਨੀ ਦੇਰ ਤੱਕ ਉਹਦੀ ਕਿਰਪਾ ਨਾਲ ਨਾ ਵਰਤੇ। ਮਹਾਰਾਜ ਜੀ ਦੇ ਇਸ ਤੋਂ ਅੱਗੇ ਸਲੋਕ ਹੈ, ਗੁਰੂ ਅਮਰਦਾਸ ਜੀ ਦਾ ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ। ਮੈਂ ਤਾਂ ਬੇਨਤੀ ਕਰਨ ਲੱਗਾ, ਆਪਾਂ ਕਥਾ ਤਾਂ ਉਦਣ ਦੀ ਕਰ ਰਹੇ ਹਾਂ ਵੀ ਆਹ ਅਵਸਥਾ ਆਹ ਅਵਸਥਾ, ਪਰ ਇਹ ਵੀ ਤਾਂ ਜੇ ਉਸ ਕਰਤੇ ਪੁਰਖ ਦੀ ਕਿਰਪਾ ਹੋਵੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਕਿਹਾ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ। ਫਿਰ ਬੇਨਤੀ ਸੁਣਿਓ, ਉੱਥੇ ਸੀ ਕਬੀਰ ਮਹਿੰਦੀ ਕਰਕੇ ਘਾਲਿਆ, ਇੱਥੇ ਨਾਲ ਕਹਿ ਦਿੱਤਾ ਇਕੱਲੀ ਘਾਲਣਾ ਨੀ, ਨਾਲ ਨਦਰ, ਕਿਰਪਾ, ਅਨੁਗ੍ਰਹਿ, ਬਖਸ਼ਿਸ਼, ਪ੍ਰਸਾਦ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ, ਆਪੇ ਪੀਸੈ, ਆਪੇ ਘਸੈ, ਆਪੇ ਹੀ ਲਾਏ ਲੈ। ਅੱਗੇ ਮਹਾਰਾਜ ਕਹਿੰਦੇ ਭਾਈ ਘਾਲਣਾ ਤੇ ਜ਼ਰੂਰ ਹੈ, ਪਰ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਇਹ ਤਾਂ ਉਸ ਦੀ ਦਾਤ ਹੈ, ਜਿਸ ਉੱਤੇ ਕਰਤੇ ਪੁਰਖ ਵਾਹਿਗੁਰੂ ਦੀ ਮਿਹਰ ਹੋਵੇ ਉਸ ਨੂੰ ਦਾਤ ਮਿਲਦੀ। ਪਰ ਗੁਰੂ ਰਾਮਦਾਸ ਜੀ ਨੇ ਇਹਨਾਂ ਚਾਰ ਲਾਵਾਂ ਚ ਸਹਿਜ ਪਦ ਤੱਕ ਪਹੁੰਚਣ ਦੀ ਬਖਸ਼ਿਸ਼ ਕੀਤੀ ਸਾਡੇ ਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਲਾਮ ਹੈ ਜੀ, ਫਿਰ ਆਪ ਜੀ ਨੂੰ ਰਿਪੀਟ ਕਰਨ ਲੱਗਾ ਵਾਂ ਕਿ ਉਸ ਦਿਨ ਲਾਮ ਦੇ ਅਸੀਂ ਜਦੋਂ ਅਰਥ ਕੀਤੇ ਸਨ, ਇੱਕ ਤਾਂ ਮੈਂ ਬੇਨਤੀ ਕੀਤੀ ਸੀ ਲਾਮ ਭਾਈ ਕਾਨ ਸਿੰਘ ਨਾਭਾ ਜੀ ਦੇ ਮੁਤਾਬਕ ਲੂ ਧਾਤੂ ਤੋਂ ਬਣੀ ਹੈ, ਜਿਸ ਦਾ ਅਰਥ ਕੱਟਣਾ। ਇਹਦਾ ਮਤਲਬ ਸੀ ਕਿ ਇੱਕ ਬੱਚੀ ਆਪਣੇ ਪਿਤਾ ਦੇ ਘਰ ਨਾਲੋਂ ਟੁੱਟ ਕੇ ਪਤੀ ਦੇ ਘਰ ਨਾਲ ਜੁੜਦੀ ਪਈ ਹੈ। ਇਹਦਾ ਮਤਲਬ ਭਾਵ ਅਰਥ ਇਹ ਵੇ ਕਿ ਇੱਕ ਜਗਿਆਸੂ ਜਿਹੜਾ ਪਰਮੇਸ਼ਰ ਦੇ ਮਾਰਗ ਤੇ ਚੱਲਣਾ ਚਾਹੁੰਦਾ ਹੈ, ਉਹ ਸੰਸਾਰ ਦੀਆਂ ਵਾਸ਼ਨਾਵਾਂ ਤੋਂ ਮੁਕਤ ਹੋ ਕੇ ਉਸ ਪਰਮ ਰਸ ਵਾਲੇ ਪਾਸੇ ਸਬਰ ਕਰਦਾ ਪਿਆ, ਜਿੱਥੇ ਆਖਰੀ ਮੰਜ਼ਿਲ ਪਰਮ ਪਦ ਜਾਂ ਸਹਿਜ ਪਦ ਹੈ। ਉਹਦੇ ਵਿੱਚ ਸਤਿਗੁਰੂ ਨੇ ਸਾਨੂੰ ਪਹਿਲੀ ਸਮਾਤੇ ਦਿੱਤੀ ਜੀ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਮੈਂ ਰਿਪੀਟ ਕਰਨ ਲੱਗਾ ਜੀ ਕਿਉਂਕਿ ਨਿਚੋੜ ਜੋ ਹੈ, ਜੋ ਸਤਿਗੁਰੂ ਸਾਨੂੰ ਵਾਰ ਵਾਰ ਸਮਝਾਉਂਦੇ ਨੇ, ਪਹਿਲੜੀ ਲਾਮ ਹੈ ਇਸ ਜੀਵ ਦੀ। ਉਂਝ ਵਿਆਹ ਦੇ ਪੱਖੋਂ ਮੈਂ ਅਰਥ ਇਹ ਕਰਾਂਗਾ, ਹੇ ਦੰਪਤੀ ਕੱਲੀ ਬੱਚੀ ਨੂੰ ਨਹੀਂ, ਜੇ ਦੋਨਾਂ ਦਾ ਜ਼ਿਕਰ ਕਰ ਲਈਏ ਕਿ ਹੇ ਦੰਪਤੀ ਤੁਹਾਡੇ ਸਫ਼ਰ ਦੀ ਗ੍ਰਿਸ ਦੀ ਇਹ ਪਹਿਲੀ ਲਾਮ ਹੈ ਬਾਹਰ ਮੁਖੀ ਵੀ, ਪਰ ਅੰਤਰਮੁਖੀ ਹੇ ਜੀਵ ਆਤਮਾ, ਹੇ ਮੇਰੀ ਆਤਮਾ, ਪਹਿਲੀ ਲਾਮ ਇਹ ਵੇ ਜੇ ਸਹਿਜ ਪਦ ਤੱਕ ਪਹੁੰਚਣਾ ਹੈ ਤੇ ਬ੍ਰਹਮਾ ਦੇ ਵੇਦ ਦੀ ਥਾਂ, ਉਦਨ ਕਿਹਾ ਸੀ ਬ੍ਰਹਮਾ ਦਾ ਵੇਦ, ਅਸੀਂ ਅਰਥ ਕੀਤੇ ਨੇ ਕਿ ਤੇਰੇ ਵਾਸਤੇ ਗੁਰੂ ਕੀ ਬਾਣੀ ਹੀ ਬ੍ਰਹਮਾ ਕਾ ਵੇਦ ਹੈ। ਇਹਦਾ ਮਤਲਬ ਤੂੰ ਗੁਰੂ ਕੀ ਬਾਣੀ ਨੂੰ ਸਭ ਤੋਂ ਸ੍ਰੇਸ਼ਟ ਜਾਣੀ, ਤੇ ਅਗਲੀ ਗੱਲ ਧਰਮ ਨੂੰ ਦ੍ਰਿੜ ਕਰੀ, ਜੇ ਧਰਮ ਦ੍ਰਿੜ ਕਰੇਗਾ ਤੇ ਪਾਪ ਤੇਰਾ ਖਹਿੜਾ ਛੱਡ ਜਾਣਗੇ। ਕਿਉਂਕਿ ਸਿੱਧੀ ਜੀ ਗੱਲ ਗੁਰਮੁਖੋ, ਜਿੰਨੀ ਕਿਸੇ ਦੀ ਅੰਦਰ ਆਤਮਾ, ਆਤਮਾ ਸ਼ਬਦ ਵਰਤਾਂ, ਜਿੰਨੀ ਕਿਸੇ ਦੀ ਅੰਦਰ ਦੀ ਮਤ ਪਾਪਾਂ ਨਾਲ ਲਵਰੇਜ ਹੈ ਨਾ, ਉਹ ਜਿੰਨਾ ਮਰਜ਼ੀ ਰੌਲਾ ਪਾਈ ਜਾਏ ਉਹ ਸਹਿਜ ਪਾਤ ਤੱਕ ਨਹੀਂ ਉਹਨੇ ਪਹੁੰਚਣਾ। ਕਿਉਂਕਿ ਪਾਪ ਕਰਮ ਪਤਾ ਨਹੀਂ ਕਿੰਨੇ ਕੋ ਆਪਾਂ ਕੀਤੇ ਨੇ, ਚੇਤ ਕੀਤੇ ਨੇ, ਅਚੇਤ ਕੀਤੇ ਨੇ, ਪਤਾ ਨਹੀਂ ਕਿੰਨੇ ਜਨਮਾਂ ਦੀਆਂ ਪੰਡਾਂ ਚੁੱਕੀ ਫਿਰਨੇ। ਇੱਕ ਬੇਨਤੀ ਹੋਰ ਹੈ, ਕਿਉਂਕਿ ਕਈ ਵਾਰੀ ਅਸੀਂ ਬਾਹਰ ਮੁਖੀ ਜਦੋਂ ਕਹਿੰਦੇ ਹਾਂ ਇਹ ਸ਼ਬਦ ਕਹਿ ਦਿੰਦੇ, ਮੈਂ ਅਕਸਰ ਕਹਿਣਾ ਕਿ ਦੇਖੋ ਜੀ ਪਾਪ ਕੋਈ ਨਹੀਂ, ਪੁੰਨ ਕੋਈ ਨਹੀਂ, ਇਹ ਸਿਰਫ ਪੁਰਾਣੀਆਂ ਗੱਲਾਂ ਨੇ, ਇਹ ਡਰਾਵੇ ਬਣਾ ਦਿੱਤੇ ਨੇ। ਗੁਰਮੁਖੋ ਸਤਿਗੁਰਾਂ ਨੇ ਬਾਣੀ ਚ ਸਮਤ ਦਿੱਤੀ, ਕਹਿਣ ਲੱਗੇ ਪਾਪ ਵੀ ਹੁੰਦਾ ਹੈ, ਪੁੰਨ ਵੀ ਹੁੰਦਾ ਹੈ, ਤੇ ਜੋ ਕੋਈ ਤੂੰ ਇੱਥੇ ਕਰ ਰਿਹਾ ਇਹ ਅੱਗੇ ਵੀ ਜਾਂਦਾ ਹੈ। ਸਤਿਗੁਰਾਂ ਦਾ ਬਚਨ ਅਸੀਂ ਪੜ੍ਹਦੇ ਹਾਂ, ਪੁੰਨੀ ਪਾਪੀ ਆਖਣ ਨਾ ਹੈ, ਇਹ ਅਖਾਣ ਨਹੀਂ, ਇਹ ਮੁਹਾਵਰੇ ਨਹੀਂ, ਇਹ ਬਣੀਆਂ ਬਣਾਈਆਂ ਗੱਲਾਂ ਨਹੀਂ ਤੇਰੇ ਤੇ ਥੋਪ ਦਿੱਤੀਆਂ, ਇਹ ਲਕੀਰ ਦੇ ਫਕੀਰ ਨਹੀਂ, ਹਕੀਕਤ ਹੈ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਕਰ ਰਿਹਾ ਉਹ ਲਿਖ ਕੇ ਲੈ ਜਾਏਗਾ। ਅੱਗੇ ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਫਿਰ ਬੇਨਤੀ, ਪਹਿਲੀ ਲਾਮ ਹੈ ਜੋ ਪਾਪ ਕਰਮ ਕਿਵੇਂ ਦਗਦੋ। ਮੈਂ ਉਸ ਦਿਨ ਆਪ ਜੀ ਨੂੰ ਕਿਹਾ ਸੀ ਕਿਰਪਾ ਏਡੀ ਵੱਡੀ ਹੈ ਜੀ, ਉਹ ਪਾਪਾਂ ਨੂੰ ਖਤਮ ਕਰਕੇ ਰੱਖ ਦਿੰਦੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਚ ਇੱਕ ਸਲੋਕ ਹੈ ਕਿ ਜਦੋਂ ਪਹਿਲੀ ਲਾਮ ਤੇਰੇ ਪਾਪ ਤਾਂ ਤਜਣਗੇ ਜੇ ਤੂੰ ਬਾਣੀ ਨੂੰ ਸ੍ਰੇਸ਼ਟ ਜਾਣੇਗਾ, ਜੇ ਧਰਮ ਦ੍ਰਿੜ ਕਰੇਗਾ, ਜੇ ਤੇਰੀ ਸਿਮਰਤੀ ਵਿੱਚ ਨਾਮ ਦ੍ਰਿੜ ਹੋ ਜਾਏਗਾ। ਸਤਿਗੁਰਾਂ ਨੇ ਉੱਥੇ ਇੱਕ ਬਚਨ ਕਿਹਾ, ਪਾਪੜਿਆਂ ਪਛਾੜ ਬਾਣ ਸਚਾਵਾ ਸਨ ਕਹਿ, ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿ। ਜਿਵੇਂ ਮੰਨ ਲਓ ਆ ਕੋਈ ਬੰਦਾ ਤੀਰ ਚਲਾਉਂਦਾ ਜਾਂ ਬੰਦੂਕ ਚਲਾਉਂਦਾ, ਟਾਰਗੇਟ ਬਣਾਉਂਦਾ ਹੈ ਨਾ, ਤੇ ਉਹਨੂੰ ਕਿਹਾ ਜਾਂਦਾ ਵੀ ਇਸ ਨਿਸ਼ਾਨੇ ਤੋਂ ਤੂੰ ਗੋਲੀ ਮਾਰਨੀ ਹੈ। ਗੁਰੂ ਜੀ ਕਹਿੰਦੇ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ, ਜਿਹੜੇ ਪਾਪ ਕੀਤੇ ਨੇ, ਮੈਂ ਫਿਰ ਕੀਤੀ, ਚੇਤ ਕੀਤੇ, ਅਚੇਤ ਕੀਤੇ, ਭੋਲ ਕੀਤੇ, ਅਨਭੋਲ ਕੀਤੇ, ਜਿਵੇਂ ਇੱਕ ਗੋਲੀ ਵਾਲਾ, ਇੱਕ ਤੀਰ ਵਾਲਾ ਨਿਸ਼ਾਨਾ ਬਣਾ ਕੇ ਉਸ ਨਿਸ਼ਾਨੇ ਤੇ ਤੀਰ ਮਾਰਦਾ, ਉਹਨੂੰ ਪਾੜ ਦਿੰਦਾ, ਵਿੰਨ ਦਿੰਦਾ, ਸਾੜ ਦਿੰਦਾ, ਇਹ ਜ਼ਿੰਦਗੀ ਦਾ ਨਿਸ਼ਾਨਾ ਬਣਾ ਕੇ ਤੁਰ ਪਾਪਾਂ ਨੂੰ ਤੂੰ ਵਿੰਨ ਦੇਣਾ, ਪਰ ਇਹ ਵਿੰਨੇ ਜਾਣਗੇ ਪਰਮਾਤਮਾ ਦੇ ਨਾਮ ਦੇ ਤੀਰ ਨਾਲ। ਦੇਖੋ ਸ਼ਬਦ ਹੈ ਪਾਪੜਿਆਂ ਪਾਛਾੜ, ਪਾਪ ਦਾ ਸ਼ਬਦ ਹੀ ਪਾਪੜਿਆਂ ਪਾਛਾੜ ਬਾਣ ਸਚਾਵਾ ਸਨ ਕਹਿ, ਤੀਰ ਮਾਰ ਚੰਗੀ ਤਰ੍ਹਾਂ ਇਕਾਗਰ ਹੋ ਕੇ। ਕਿਹੜਾ ਤੀਰ? ਕਹਿਣ ਲੱਗੇ ਗੁਰਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀ ਵਈ। ਗੁਰੂ ਕੇ ਮੰਤਰ ਨੂੰ ਦ੍ਰਿੜ ਕਰ, ਬਾਣੀ ਨੂੰ ਦ੍ਰਿੜ ਕਰ, ਫਿਰ ਤੈਨੂੰ ਦੁੱਖ ਨਹੀਂ ਲੱਗਾ। ਪਹਿਲੀ ਲਾਮ ਭਾਈ ਸਾਡੇ ਲਈ ਸਭ ਤੋਂ ਵੱਡੀ ਗੱਲ ਕਿ ਆਪਾਂ ਗੁਰੂ ਕੀ ਬਾਣੀ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਬਾਣੀ ਹੀ ਤੇਰੇ ਵਾਸਤੇ ਸ੍ਰੇਸ਼ਟ ਹੈ, ਧਰਮ ਨੂੰ ਦ੍ਰਿੜ ਕਰ, ਇਹ ਪਾਪ ਤੇਰਾ ਖਹਿੜਾ ਛੱਡ ਜਾਣਗੇ। ਇੱਥੇ ਇੱਕ ਹੋਰ ਮੈਂ ਆਪ ਨੂੰ ਅਰਜ਼ ਕਰ ਦਿਆਂਗਾ, ਕਿਉਂਕਿ ਗੁਰਬਾਣੀ ਦਾ ਅਭਿਆਸ ਹੁਣੇ ਅਸੀਂ ਪੜ੍ਹਦੇ ਹਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ, ਤੇ ਆਪਾਂ ਯਤਨ ਕਰਨੇ ਪਏ ਵੀ ਜੀ ਸਿਰਫ ਬਾਣੀ ਵਿੱਚੋਂ। ਹਾਲਾਂਕਿ ਮੈਂ ਇਸ ਨੂੰ ਹਉਮੈ ਨਾਲ ਨਾ ਜੋੜ ਕੇ ਦੇਖਿਓ, ਦੂਜੀਆਂ ਗੱਲਾਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ, ਉਹ ਬਿਲਕੁਲ ਪਰੋਸਿਆ ਪਿਆ, ਸਭ ਕੁਝ ਅਖਬਾਰਾਂ ਵਿੱਚ ਪਰੋਸਿਆ, ਫੇਸਬੁੱਕ ਤੇ ਪਰੋਸਿਆ, ਪਰ ਆਪਾਂ ਸੰਗਤ ਵਿੱਚ ਇਸ ਕਰਕੇ ਆਉਂਦੇ ਹਾਂ ਆਪਾਂ ਗੁਰੂ ਕੇ ਸ਼ਬਦ ਨੂੰ ਸੁਣਨਾ ਹੈ। ਸਾਨੂੰ ਤੁਸੀਂ ਤਾਂ ਪਿਆਰ ਕਰਦੇ ਹੋ ਵੀ ਆਪਾਂ ਗੁਰੂ ਕੇ ਸ਼ਬਦ ਦੀ ਖੋਜ ਕਰੀਏ, ਤੇ ਖੋਜ ਦਾ ਅਰਥ ਇਕੱਲੇ ਅਸੀਂ ਨਹੀਂ, ਆਪ ਸੰਗਤ ਵਿੱਚ ਕਈ ਐਸੀਆਂ ਰੂਹਾਂ ਨੇ ਜਿਹੜੇ ਬਾਣੀ ਦੇ ਬਹੁਤ ਅਭਿਆਸੀ ਨੇ, ਜਿਨ੍ਹਾਂ ਤੋਂ ਸਾਨੂੰ ਸਿੱਖਾਂ ਨੂੰ ਬਹੁਤ ਕੁਝ ਮਿਲਦਾ ਹੈ। ਸਤਿਗੁਰਾਂ ਨੇ ਬਾਣੀ 'ਚ ਇੱਕ ਬਚਨ ਕੈਫੋਨੇ 'ਚ ਕਹਿੰਦੇ ਨੇ ਵੀ ਇਹ ਜਿਹੜੀ ਸਤਿਗੁਰੂ ਕੀ ਬਾਣੀ ਹੈ ਨਾ, ਇਹ ਗੁਰੂ ਜੀ ਦਾ ਚਿੱਤ ਹੈ, ਗੁਰੂ ਜੀ ਦਾ ਆਪਾ ਹੈ ਜੀ। ਜੇ ਜੋਤ ਵੀ ਸ਼ਬਦ ਵਰਤਨੇ ਆ, ਮੈਂ ਕੱਲ ਵੀ ਕਿਹਾ ਕਿ ਜਦੋਂ ਅਸੀਂ ਅਰਦਾਸ ਕਰਨੇ ਆ ਉਹਦੇ ਵਿੱਚ ਇਹੀ ਕਹਿੰਦੇ ਹਾਂ ਕਿ ਦਸਾਂ ਪਾਤਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜੋਤ ਕਿਆ ਹੈ ਨਾ, ਗੁਰੂ ਨਾਨਕ ਸਾਹਿਬ ਜੀ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭੱਟ ਸਾਹਿਬਾਨ ਨੇ ਜੋਤ ਸ਼ਬਦ ਵਰਤਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਕਿਆ ਨਾ। ਗੁਰੂ ਅਰਜਨ ਦੇਵ ਜੀ ਨੇ ਸ਼ਬਦ ਵਰਤਿਆ, ਉਹਨਾਂ ਨੇ ਜੋਤ ਦੀ ਥਾਂ ਤੇ ਸ਼ਬਦ ਵਰਤਿਆ ਫਾਰਸੀ ਦਾ, ਪਰਸ਼ੀਅਨ ਦਾ, ਚਿਰਾਗ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਇਹ ਜੋਤ ਸ਼ਬਦ ਵਰਤਿਆ। ਇੱਥੋਂ ਤੱਕ ਜਦੋਂ ਗੁਰਦੇਵ ਚੋਲਾ ਬਦਲਦੇ ਆ ਲਫ਼ਜ਼ ਵਰਤਾਂ, ਕਿਉਂਕਿ ਕਾਇਆ ਪਲਟ ਲੈਂਦੇ ਆ, ਜੋਤ ਨਹੀਂ ਪਲਟਦੀ, ਜੋਤ ਉਹੀ ਹੈ, ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਪਲਟੀ ਗਈ ਜੋਤ। ਇੱਥੋਂ ਤੱਕ ਗੁਰੂ ਸਾਹਿਬ ਜੀ ਦੇ ਰਬਾਬੀਆਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ, ਮੈਂ ਸ਼ਬਦ ਤਕਰੀਬਨ ਵਰਤ ਰਿਹਾ ਮਹੀਨੇ ਪਾ ਕੇ ਨਹੀਂ, ਬਾਬਾ ਲਹਿਣਾ ਜੀ 35 ਸਾਲ ਛੋਟੇ ਨੇ ਗੁਰੂ ਨਾਨਕ ਸਾਹਿਬ ਤੋਂ, 1469 ਤੇ 1504, 35 ਸਾਲ ਹੀ ਬਣ ਗਏ ਨਾ ਜੀ, 35 ਸਾਲ ਛੋਟੇ ਨੇ। ਪਰ ਬਾਣੀ ਕਹਿ ਰਹੀ ਹੈ ਜੀ ਆਪਣੇ ਤੋਂ 35 ਸਾਲ ਛੋਟੇ ਬਾਬਾ ਲਹਿਣਾ ਜੀ, ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਉਹਨਾਂ ਵਿੱਚ ਟਿਕਾ ਕੇ, ਜੋਤ ਜੋਤ ਵਿੱਚ ਮਿਲਾ ਕੇ ਆਪਣੇ ਬਰਾਬਰ ਕਰ ਲਿਆ ਹੈ। ਇਹ ਵੀ ਬਚਨ ਅਸੀਂ ਪੜ੍ਹਨੇ, ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ, ਮਿਕ ਦਰ ਤੇ ਚੁਣ ਲਿਆ ਜੀ। ਫਿਰ ਬੇਨਤੀ ਇੱਥੇ ਥੋੜੀ ਜੀ, ਇਹ ਮਿਕਣਾ ਸ਼ਬਦ ਵੀ ਬੜਾ ਪੁਰਾਣਾ ਜੀ, ਸਾਡੇ ਪੰਜਾਬ ਦੀ ਖੇਡ ਨਾਲ ਸੰਬੰਧਿਤ ਹੈ, ਮਿਕਣ ਦਰ ਤੇ ਚੁਣਨਾ। ਸ਼ਾਇਦ ਆਪਾਂ ਨੂੰ ਪਤਾ ਉਹਨੇ ਰਾਤ ਨੂੰ ਪੰਜਾਬ ਚ ਮੀਟੀ ਖੇਡ ਦਿੰਦੇ ਸਨ, ਮੀਟੀ ਸ਼ਬਦ ਸਮਝਦੇ ਨਾ ਨਿਆਣੇ ਨਿੱਕੇ ਨਿੱਕੇ, ਜਦੋਂ ਖੇਡਣ ਲੱਗਦੇ ਸਨ ਤੇ ਦੋ ਦੋ ਇੱਕ ਦੋ ਉਹਨਾਂ ਦੇ ਨੇਤਾ ਬਣ ਜਾਂਦੇ ਸਨ, ਦੋ ਟੀਮ ਦੇ ਕੈਪਟਨ ਕਹਿ ਲਓ, ਤੇ ਇੱਕੋ ਜਿਹੀ ਉਮਰ ਦੇ ਇੱਕੋ ਜਿਹੇ ਬਲ ਵਾਲੇ ਬੱਚੇ ਉਹਨਾਂ ਨੂੰ ਸਾਥੀ ਮਿੱਕਿਆ ਜਾਂਦਾ ਸੀ, ਆ ਤੂੰ ਲੈ ਲਾ ਆ ਮੈਂ ਲੈ ਲਾ। ਮਹਾਰਾਜ ਕਹਿੰਦੇ ਆਮ ਤੌਰ ਤੇ ਬਰਾਬਰ ਦਾ ਸਾਥੀ ਬਣਾਉਣ ਲਈ ਬਰਾਬਰ ਦੀ ਉਮਰ, ਬਰਾਬਰ ਦਾ ਬਲ, ਪਰ ਕਹਿੰਦੇ ਇੱਥੇ ਏਡੀ ਵੱਡੀ ਕਿਰਪਾ ਵਾਪਰ ਗਈ, ਆਪਣੇ ਤੋਂ 35 ਸਾਲ ਛੋਟੇ ਨੂੰ ਗੁਰੂ ਨਾਨਕ ਸਾਹਿਬ ਨੇ ਮਿੱਕ ਲਿਆ, ਚੁਣ ਲਿਆ, ਆਪਣੀ ਜੋਤ ਉਹਦੇ ਵਿੱਚ ਟਿਕਾ ਕੇ ਆਪਣੇ ਵਰਗਾ ਬਣਾ ਲਿਆ। ਮੇਰੀ ਫਿਰ ਬੇਨਤੀ ਹੈ ਜੀ, ਇਹ ਸਤਿਗੁਰੂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ, ਮੈਂ ਜਿਹੜੀ ਅਰਜ਼ ਕਰਨ ਲੱਗਾ, ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੋਤ, ਇੱਕ ਤਾਂ ਪ੍ਰਕਾਸ਼ ਅਸੀਂ ਮਨਾਉਂਦੇ ਹਾਂ ਜੀ, ਆਪ ਜੀ ਵੀ ਇੱਥੇ ਮਨਾਉਂਦੇ ਹੋ, ਮੈਂ ਵੀ ਜੇ ਦਰਬਾਰ ਸਾਹਿਬ ਹੋਵਾਂ ਕਥਾ ਕਰਨਾ, ਇੱਕ ਪ੍ਰਕਾਸ਼ ਹੈ ਬਾਹਰ ਮੁਖੀ, ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇੱਕ ਸ਼ਬਦ ਅਸੀਂ ਰੋਜ਼ ਵਰਤਨੇ, ਇੱਕ ਤਾਂ ਮਨਾਉਂਦੇ ਹਾਂ ਪਹਿਲਾ ਪ੍ਰਕਾਸ਼, ਤੇ ਗੁਰਮੁਖੋ ਕੋਈ ਗੁਰਦੁਆਰਾ ਕੋਈ ਘਰ ਕੋਈ ਥਾਂ ਅਸੀਂ ਨਹੀਂ ਜਿੱਥੇ ਅਸੀਂ ਸ਼ਬਦ ਨਹੀਂ ਵਰਤਦੇ, ਵੀ ਜਿੱਥੇ ਮਹਾਰਾਜ ਸਰੂਪ ਅਸੀਂ ਕਹਿੰਦੇ ਜੀ ਅਸੀਂ 9 ਵਜੇ ਪ੍ਰਕਾਸ਼ ਕਰਨੇ ਆ, ਪ੍ਰਕਾਸ਼ ਲਾ ਵੀ ਵਰਤਨੇ ਆ ਨਾ, 9 ਵਜੇ ਪ੍ਰਕਾਸ਼ ਕਰਨੇ, ਜਿਹੜੇ ਕਿ ਸ਼ਬਦ ਅਸੀਂ ਇਹ ਵੀ ਵਰਤਨੇ ਆ ਵੀ ਅਸੀਂ ਬਾਬਾ ਜੀ ਦੇ ਚਰਨੀ ਲੱਗੇ ਆ। ਡਾਕਟਰ ਤਾਰਨ ਸਿੰਘ ਲਿਖਦੇ ਆ ਮੁਦਾਮਣੀ ਦਾ ਪਾਠ ਕਰਕੇ ਕਿ ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰਤਾਰੋ, ਅੱਗੇ ਤਮ ਸੰਸਾਰ। ਇਹ ਮੁਦਾਮਣੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਲਈ ਕਿ ਉਹ ਥਾਲ ਪਰੋਸਿਆ ਜਿਹਦੇ ਵਿੱਚ ਸਤ ਹੈ, ਸੰਤੋਖ ਹੈ, ਨਾਮ ਅੰਮ੍ਰਿਤ ਹੈ, ਵਿਚਾਰ ਹੈ, ਪਰ ਕਹਿੰਦੇ ਨੇ ਸਭ ਦਾ ਆਧਾਰਕ ਹੈ, ਪਰ ਇਹ ਤਾਂ ਹਨੇਰਾ ਦੂਰ ਹੋਵੇਗਾ ਜੇ ਚਰਨਾਂ ਨਾਲ ਜੁੜਾਂਗੇ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਗੁਰਮੁਖੋ। ਅੱਜ ਜਦੋਂ ਬੱਚੇ ਨੂੰ ਆਪ ਜੀ ਗੁਰੂ ਗ੍ਰੰਥ ਸਾਹਿਬ ਜਾਂ ਆਪ ਵੀ ਕਹੀਏ, ਪਹਿਲੀ ਵਾਰ ਜਿਹੜਾ ਪਾਠ ਸ਼ੁਰੂ ਕਰਦਾ ਨਾ, ਅਸੀਂ ਗੁਰਦੁਆਰੇ ਜਾ ਕੇ ਨੇ ਭਾਈ ਸਾਹਿਬ ਜੀ ਅਰਦਾਸ ਕਰਿਓ, ਅਸੀਂ ਬੱਚੇ ਨੂੰ ਅੱਜ ਚਰਨੀ ਲਾਉਣ ਆਏ। ਇਹਦਾ ਅਰਥ ਇਹ ਵੀ ਹੈ ਚਰਨਾਂ ਨਾਲ ਜੁੜੇਗਾ, ਸ਼ਬਦ ਨਾਲ ਜੁੜੇਗਾ। ਤਾਂ ਮੈਂ ਫਿਰ ਅਰਜ਼ ਕਰਾਂਗਾ, ਇੱਕ ਪ੍ਰਕਾਸ਼ ਹੈ ਬਾਹਰ ਜੋ ਆਪਾਂ ਘਰਾਂ ਚ ਕਰਨੇ ਆ, ਗੁਰਦੁਆਰਿਆਂ ਚ ਕਰਨੇ ਆ, ਇੱਥੇ ਅਖੰਡ ਪਾਠ ਸਾਹਿਬ ਰੱਖਣੇ ਆ, ਪ੍ਰਕਾਸ਼ ਕਰਨੇ ਆ। ਗੁਰਮੁਖੋ, ਇਸ ਪ੍ਰਕਾਸ਼ ਤੋਂ ਅੱਗੇ ਇੱਕ ਹੋਰ ਪ੍ਰਕਾਸ਼ ਹੈ, ਉਹ ਮਹਾਰਾਜ ਦਾ ਜਿਹੜੀ ਪਾਲਕੀ ਉਹ ਸਿੱਖ ਦਾ ਹਿਰਦਾ, ਉਹਦੇ ਵੀ ਸ਼ਬਦ ਦਾ ਪ੍ਰਕਾਸ਼ ਹੋਣਾ ਹੈ। ਫਿਰ ਅਰਜ਼, ਉਹ ਮਹਾਰਾਜ ਜੀ ਸਿੱਖ ਦੇ ਹਿਰਦੇ ਚ ਪ੍ਰਕਾਸ਼ ਕਰਦੇ ਆ। ਗੁਰੂ ਸਾਹਿਬ ਨੇ ਕਿਹਾ ਪਹਿਲੀ ਲਾਮ ਇਹ ਵੇ ਕਿ ਸਿੱਖਾ ਤੂੰ ਬਾਣੀ ਦਾ ਅਭਿਆਸ ਕਰੀ। ਤੇ ਇੱਕ ਮੈਂ ਫੁਨਾ ਆਪ ਨਾਲ ਸਾਂਝਾ ਕਰਨਾ, ਉਹ ਹੈ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਐ। ਅਗਲੀ ਤੁਕ ਧਿਆਨ ਨਾਲ ਸੁਣੋ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਮੈਂ ਫਿਰ ਇਹ ਰਿਪੀਟ ਕਰ ਦਿਆਂਗਾ ਆਪਾਂ ਅਰਥ, ਮਿੱਤ ਕਾ ਚਿੱਤ ਅਨੂਪ। ਇੱਕ ਤਾਂ ਮਿੱਤ ਦਾ ਅਰਥ ਇੱਥੇ ਮਿੱਤਰ, ਇੱਕ ਮਿੱਤ ਦਾ ਅਰਥ ਹੁੰਦਾ ਮਿਲਣਾ, ਹਾਂਜੀ ਤੁਮਰੀ ਗਤ ਮਿੱਤ ਤੁਮੀ ਜਾਣੀ, ਉੱਥੇ ਮਿੱਤ ਦਾ ਅਰਥ ਮਾਪਣਾ, ਇੱਥੇ ਮਿੱਤ ਦਾ ਅਰਥ ਮਿੱਤਰ। ਮਿੱਤ ਕਾ ਚਿੱਤ ਅਨੂਪ, ਚਿੱਤ ਆਪਾਂ ਸਮਝਦੇ ਹਾਂ ਜੀ, ਉਂਝ ਵੈਸੇ ਜਦੋਂ ਚਿੱਤ ਸ਼ਬਦ ਦਿਲ ਲਈ ਵੀ ਵਰਤਿਆ ਜਾਂਦਾ, ਮਨ ਲਈ ਵੀ ਬਾਣੀ ਚ ਆਇਆ, ਤੇ ਮੈਂ ਹੁਣੇ ਕਥਾ ਕਰਕੇ ਆ, ਮੈਂ ਬੇਨਤੀ ਕੀਤੀ, ਚਿੱਤ ਅਸਲ ਚ ਜਿਹੜਾ ਸਾਡੇ ਮਾਨਵੀ ਸਰੀਰ ਵਿੱਚ ਅੰਤਕਰਨ ਮੰਨਿਆ, ਜਿਹਨੂੰ ਅੰਤਸ਼ਕਰਨ ਕਹਿੰਦੇ ਨੇ, ਵੇਦਾਂਤ ਵਾਲੇ ਉਹਨੂੰ ਚੁਤਿਸ਼ਟਾ ਕਹਿੰਦੇ ਨੇ। ਭਾਈ ਕਾਨ ਸਿੰਘ ਨਾਭਾ ਜੀ ਦੇ ਮੁਤਾਬਕ ਜਿਹੜਾ ਸਰਮ ਖੰਡ ਹੈ ਉਹ ਅੰਤਕਰਨ ਕਹਿ, ਤਿੱਥ ਹੈ ਘੜੀਐ ਸੁਰਤ ਮਤ ਮਨ ਬੁੱਧ, ਉਂਝ ਸ਼ਬਦ ਨੇ ਮਨ ਬੁੱਧ ਚਿੱਤ ਹੰਕਾਰ, ਇਹੀ ਕਹਿੰਦੇ ਆ ਨਾ ਜੀ। ਭਾਈ ਕਾਨ ਸਿੰਘ ਨਾਭਾ ਜੀ ਨੂੰ ਪੜਿਓ ਕਿਤੇ ਇਸ ਬਾਰੇ, ਉਹ ਇਹ ਸ਼ਬਦ ਕਹਿੰਦੇ ਆ, ਇਹਦੇ ਚ ਮਨ ਹੋ ਗਿਆ, ਤੇ ਫਿਰ ਆਇਆ ਜੀ ਚਿੱਤ, ਉਹ ਕਹਿੰਦੇ ਸੁਰਤ, ਤੇ ਜਿਹੜਾ ਹੰਕਾਰ ਉਹ ਕਹਿੰਦੇ ਮਤ ਮਮਤਵ, ਮਮਤਵ ਦਾ ਅਰਥ ਹੈ ਮੈਂ ਮੇਰਾ, ਉੱਥੇ ਮਤ ਦੇ ਅਰਥ ਉਹਨਾਂ ਖੌਮੇ ਚ ਕੀਤੇ ਆ। ਤਿੱਥੇ ਕਰੀਐ ਸੁਰਤ ਮਤ ਮਨ ਬੁੱਧ, ਉੱਥੇ ਕਿਹਾ ਜਾਂਦਾ ਮਨ ਬੁੱਧ ਚਿੱਤ ਤੇ ਹੰਕਾਰ, ਮਤ ਨੂੰ ਉਹਨਾਂ ਨੇ ਆਮ ਨਾਲ ਜੋੜਿਆ। ਫਿਰ ਬੇਨਤੀ ਹੈ ਜੀ, ਚਿੱਤ ਅਸਲ ਚ ਕੀ ਹੈ, ਇਹਨੂੰ ਚਲੋ ਅੱਜ ਕੱਲ ਆਪ ਜੀ ਪੜ੍ਹੇ ਲਿਖੇ ਜਿਹੜਾ ਮਨ ਦਾ ਬੜਾ ਵਿਸ਼ਲੇਸ਼ਣ ਕਰਦੇ ਆ ਡੂੰਘਾਈ ਚ, ਮੈਂ ਕਈ ਵਾਰੀ ਕਹਿਣਾ ਸੁਪਰ ਕੌਨਸ਼ੀਅਸ, ਕੌਨਸ਼ੀਅਸ ਸਬ ਕੌਨਸ਼ੀਅਸ ਅਨਕੌਨਸ਼ੀਅਸ ਸੁਪਰ ਕੌਨਸ਼ੀਅਸ ਹੀ ਕਹਿੰਦੇ। ਗੁਰੂ ਗ੍ਰੰਥ ਸਾਹਿਬ ਨੇ ਮਨ ਦਾ ਜ਼ਿਕਰ ਕੀਤਾ, ਪਿਆਰਿਓ ਸਾਰੀ ਬਾਣੀ ਮਨ ਦੀ ਸਾਧਨਾ। ਮੈਂ ਕੱਲ ਵੀ ਕਿਹਾ ਕਸੂਰ ਤੁਹਾਡਾ ਕੋਈ ਨਹੀਂ, ਸਾਡਾ ਬਹੁਤ ਕਸੂਰ ਹੈ, ਅਸੀਂ ਉਸ ਸਿਆਸਤਦਾਨ ਦੀ ਤਰ੍ਹਾਂ ਵਿਆਖਿਆ ਕਰਨੇ ਆ, ਸ਼ਬਦ ਕੁਝ ਕਹਿ ਰਿਹਾ, ਅਸੀਂ ਸੰਗਤ ਦਾ ਧਿਆਨ ਕਨਵਰਟ ਕਰਕੇ ਕਿਸੇ ਹੋਰ ਪਾਸੇ ਖਿੱਚ ਕੇ ਜਾਣੇ ਪਏ। ਇਹ ਇਹ ਕੌੜੀ ਸੱਚਾਈ ਹੈ, ਕਿਉਂਕਿ ਸਾਡਾ ਮਨ ਤਿਆਰ ਹੈ, ਹਰ ਬੰਦੇ ਨੂੰ ਸੁਣਨ ਵਾਸਤੇ ਹਰ ਬੰਦਾ ਤਿਆਰ ਨਹੀਂ। ਬੰਦੇ ਦਾ ਮਨ ਹੁੰਦਾ ਮੈਂ ਕੀ ਸੁਣਨਾ, ਜੋ ਕੁਝ ਜੇ ਮੇਰੇ ਮੁਤਾਬਕ ਸੁਣਾਏਗਾ ਫਿਰ ਬਹੁਤ ਚੰਗਾ, ਜੇ ਮੇਰੇ ਮੁਤਾਬਕ ਨਹੀਂ ਸੁਣਾ ਰਿਹਾ ਤੇ ਠੀਕ ਨਹੀਂ, ਕਿਉਂਕਿ ਸਾਡਾ ਪਾਤਰ ਹਰ ਇੱਕ ਦਾ ਆਪੋ ਆਪਣਾ ਹੈ। ਉਂਝ ਮੇਰੀ ਬੇਨਤੀ ਹੈ, ਚਿੱਤ ਉਹ ਹੈ ਜਿਹਦੇ ਵਿੱਚ ਸਾਡੀਆਂ ਪੁਰਾਣੀਆਂ ਯਾਦਾਂ ਪਈਆਂ ਹੋਈਆਂ ਹਨ, ਸਭ ਕੁਝ ਇਹਦੇ ਵਿੱਚ ਪਿਆ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਸੁਣਿਓ, ਮਿੱਤ ਕਾ ਚਿੱਤ ਅਨੂਪ। ਮੈਂ ਆਉਣਾ ਚੌਥੀ ਲਾਮਤੀ ਹੈ, ਤੇ ਮੇਰੀ ਇੱਛਾ ਸੀ ਵੀ ਅੱਜ ਜੇ ਮੰਨ ਲਓ ਸੰਖੇਪ ਵੀ ਕਰਨੀ ਹੋਵੇ ਇਹ ਇਹ ਗੱਲ ਜ਼ਰੂਰ ਆਪਾਂ ਥੋੜੇ ਸਮੇਂ ਸਮਝ ਲਈਏ। ਮੇਰੇ ਮਿੱਤਰ ਦਾ ਚਿੱਤ ਜਿਹੜਾ ਉਹ ਉਪਮਾ ਤੋਂ ਰਹਿਤ ਹੈ। ਹੁਣ ਇਹਦੇ ਅਰਥ ਚਿੱਤ ਦੇ ਗੁਰਮੁਖਾਂ ਕੀਤੇ ਨੇ, ਗੁਰੂ ਦਾ ਚਿੱਤ, ਮਿੱਤਰ ਦਾ ਅਰਥ ਹੈ ਗੁਰੂ, ਗੁਰੂ ਮਿੱਤਰ ਜੀ, ਤੇ ਚਿੱਤ ਦਾ ਅਰਥ ਹੈ ਗੁਰੂ ਕਾ ਸ਼ਬਦ। ਹਾਲਾਂਕਿ ਬਾਣੀ ਸਾਨੂੰ ਸਾਰੇ ਇਸ਼ਾਰੇ ਕਰਦੀ, ਜਦੋਂ ਮਹਾਰਾਜ ਜੀ ਦੇ ਚਰਨਾਂ ਦੀ ਗੱਲ ਵੀ ਚੱਲਦੀ ਹੈ, ਮਾਈ ਗੁਰ ਚਰਨੀ ਚਿਤ ਲਾਈ ਹੈ, ਮਾਈ ਚਰਨ ਗੁਰ ਮੀਠੇ, ਚਰਨ ਕਮਲ ਗੁਰ ਆਸਰਮ ਦੀਆ, ਤੇ ਗੁਰੂ ਗ੍ਰੰਥ ਸਾਹਿਬ ਉਸੇ ਟਾਈਮ ਜਿਹੜਾ ਸ਼ਬਦ ਇੱਥੇ ਮੈਂ ਵਿਆਖਿਆ ਲੱਭ ਰਿਹਾ, ਹੋ ਸਕਦਾ ਮੈਨੂੰ ਇੱਥੇ ਸਮਝ ਨਾ ਪਏ ਨਾ ਪਏ, ਸਹਿਜ ਪਾਠ ਕਰਦਿਆਂ ਕਰਦਿਆਂ ਉਸੇ ਪ੍ਰਸ਼ਨ ਦਾ ਉੱਤਰ ਕਿਸੇ ਹੋਰ ਰਾਗ ਚ ਮਿਲ ਜਾਏਗਾ। ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਹਿ, ਖਿਰਦੈ ਚਰਨ ਆਪਣੇ ਜਿਹੜੇ ਗੁਰੂ ਦੇ ਚਰਨ ਨੇ, ਖਿਰਦੈ ਸ਼ਬਦ, ਜੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਏ, ਕਿ ਸੱਚ ਇਹ ਵੇ ਕਿ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਣਾ ਹੀ ਗੁਰੂ ਕੇ ਚਰਨ ਨੇ, ਨਹੀਂ ਫਿਰ ਬੇਨਤੀ ਕਰ। ਇੱਥੇ ਮਿੱਤ ਕਾ ਚਿੱਤ ਦਾ ਅਰਥ ਕਰੀਏ ਗੁਰੂ ਮਿੱਤਰ ਦਾ ਚਿੱਤ ਬਾਣੀ ਸ਼ਬਦ ਜਿਹੜੇ ਮਿਲੇ ਨੇ ਸਰੀਰਕ ਤੌਰ ਤੇ ਬਾਬਾ ਸ੍ਰੀ ਚੰਦ ਵੀ ਰੋਜ਼ ਮਿਲਦੇ ਸਨ, ਪਰ ਜੋ ਗੁਰੂ ਅੰਗਦ ਸਾਹਿਬ ਚਿੱਤ ਕਰਕੇ ਮਿਲ ਗਿਆ ਪਿਆਰੇ ਉਹ ਘੋਲ ਮਿਲਿਆ। ਇੱਥੇ ਹੈ ਗੁਰੂ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ, ਉਹਦਾ ਕੋਈ ਭੇਦ ਨਹੀਂ ਜਾਣਦਾ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਉਹਦੇ ਭੇਦ ਨੂੰ ਕਿੰਨੇ ਜਾਣਾ ਉਪਮਾ ਤੋਂ ਰਹਿਤ। ਅੱਗੇ ਫਿਰ ਨਾਲ ਇੱਕ ਸਮੱਤ ਦਿੱਤੀ, ਇਹਦਾ ਮਤਲਬ ਫਿਰ ਕੀ ਫਾਇਦਾ ਜੇ ਸਮਝ ਹੀ ਨਹੀਂ ਪੈਣੀ। ਕਹਿਣ ਲੱਗੇ ਗਾਹਕ ਗੁਣੀ ਅਪਾਰ ਸੋ ਤਤ ਪਛਾਣੀਏ। ਗਾਹਕ ਗੁਣੀ ਅਪਾਰ, ਉਹ ਗੁਣੀ ਗ੍ਰਾਹਕ ਜਿਹੜੇ ਰੂਹਾਨੀਅਤ ਦੇ ਗ੍ਰਾਹਕ ਨੇ ਉਹ ਸੱਚੀ ਮੁੱਚੀ ਇਸ ਤੱਤ ਨੂੰ ਪਛਾਣ ਜਾਂਦੇ ਨੇ। ਕਿਵੇਂ ਜੀ? ਅਗਲੀ ਤੋਕੇ ਚਿੱਤੈ ਚਿੱਤ ਸਮਾਏ। ਫਿਰ ਸੁਣਿਓ ਧਿਆਨ ਨਾਲ, ਦੋ ਵਾਰੀ ਆਏ ਚਿੱਤੈ ਚੱਚੇ ਨੂੰ ਸਿਹਾਰੀ, ਤੱਤਾਂ ਖਾਏ ਨੂੰ ਸਿਹਾਰੀ, ਚਿੱਤੈ ਚਿੱਤ, ਚਿੱਤੈ ਚਿੱਤ ਸਮਾਏ। ਇਹ ਤਾਂ ਪੜਿਆ ਇੱਕ ਚਿੱਤ ਜੈ ਇੱਕ ਚਿੰਤੇ ਆਇਓ ਗੁਰੂ ਗੋਬਿੰਦ ਸਿੰਘ ਜੀ ਪਰਣਵਾਦ ਦੇ ਕੰਕਾਰਾ ਅਕਾਲ ਉਸਤ। ਇਹ ਤਾਂ ਪੜਿਆ ਕਿ ਚਿੱਤ ਆਵੇ ਉਸ ਪਾਰ ਬ੍ਰਹਮ, ਇਹ ਵੀ ਆਪਾਂ ਪੜ੍ਹਨੇ ਆ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ। ਪਰ ਇੱਥੇ ਦੋ ਵਾਰੀ ਸ਼ਬਦ ਆਇਆ ਚਿੱਤੈ ਚਿੱਤ ਸਮਾਏ, ਤਾਂ ਹੋਵੇ ਰੰਗ ਘਣਾ, ਰੰਗ ਦਾ ਅਰਥ ਹੈ ਪ੍ਰੇਮ, ਘਣਾ ਦਾ ਅਰਥ ਹੈ ਬਹੁਤ ਜ਼ਿਆਦਾ। ਹੁਣ ਇੱਥੇ ਚਿੱਤੈ ਇੱਕ ਪਹਿਲੇ ਚਿੱਤੈ ਦਾ ਅਰਥ ਹੈ ਗੁਰੂ ਜੀ ਦਾ ਚਿੱਤ, ਗੁਰੂ ਜੀ ਦਾ ਸ਼ਬਦ, ਗੁਰੂ ਜੀ ਦੀ ਬਾਣੀ। ਚਿੱਤ ਸਮਾਏ, ਆਪਣੇ ਚਿੱਤ ਨੂੰ ਤੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ। ਜਿਹਦੇ ਨਾਲ ਚਿੱਤ ਜੁੜ ਜਾਏ ਉਹਦੇ ਗੁਣ ਔਗਣ ਪ੍ਰਵੇਸ਼ ਕਰ ਜਾਂਦੇ ਆ। ਜੇ ਆਪਣੇ ਚਿੱਤ ਨੂੰ ਤੂੰ ਗੁਰੂ ਦੇ ਚਿੱਤ ਵੀ ਸਮਾ ਦੇਗਾ, ਬਾਣੀ ਦਾ ਪ੍ਰੇਮ ਤੇਰੇ ਚਿੱਤ ਅੰਦਰ ਚੜ ਜਾਏਗਾ। ਮਹਾਰਾਜ ਕਹਿੰਦੇ ਪਹਿਲੀ ਲਾਮ ਹੈ। ਫਿਰ ਸੁਣਿਓ, ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਐ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰਹਿ ਮਾਰ ਤਾਂ ਪਾਵੈ ਸੱਚ ਧਨਾ। ਤੈਨੂੰ ਸੱਚਾ ਧਨ ਤਾਂ ਮਿਲੇਗਾ ਜੇ ਸ਼ਬਦ ਵਿੱਚ ਆਪਣੇ ਚਿੱਤ ਨੂੰ ਜੋੜ ਦੇਵੇਂ। ਮੈਂ ਪਹਿਲੀ ਬੇਨਤੀ ਕਰਾਂਗਾ ਕਿ ਹਰ ਬੱਚੇ ਨੂੰ ਵੇਖੋ ਯਤਨ ਕਰਨਾ ਚਾਹੀਦਾ। ਅਸੀਂ ਪ੍ਰਚਾਰਕ ਹਾਂ ਜੀ, ਸਾਡਾ ਕੰਮ ਹੈ ਇਮਾਨਦਾਰੀ ਨਾਲ ਹੋਕਾ ਦੇਣਾ। ਮੈਂ ਇਮਾਨ ਇਹ ਨਹੀਂ ਕਿ ਅਸੀਂ ਭੁੱਲਦੇ ਕੋਈ ਨਹੀਂ, ਅਸੀਂ ਬਹੁਤ ਭੁੱਲਦੇ ਹਾਂ ਜੀ। ਜਿੰਨੀ ਦੇਰ ਤੱਕ ਇਹ ਪੰਜਾਂ ਤੱਤਾਂ ਦਾ ਪੁਤਲਾ ਵਿਚਰਦਾ ਭੁੱਲਦਾ ਬੰਦਾ, ਖਿੰਨ ਖਿੰਨ ਭੁੱਲਦਾ। ਅਸੀਂ ਤਾਂ ਰੋਜ਼ ਗੁਰੂ ਸਾਹਿਬ ਤੋਂ ਮਾਫੀਆਂ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਬਖਸ਼ ਦਿਆ ਜੇ। ਪਰ ਬੇਨਤੀ ਹੈ ਕਿ ਜਿਸ ਨੇ ਸਹਿਜ ਅਵਸਥਾ ਤੱਕ ਪਹੁੰਚਣੇ, ਗੁਰਮਤ ਦੀ ਪਹਿਲੀ ਪੌੜੀ ਇਹ ਵੇ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ, ਉਹ ਰੋਜ਼ ਪਾਠ ਕਰੇ। ਮੈਂ ਕਹਿੰਦਾ ਨਾ ਇੱਕ ਅੰਗ ਹੀ ਕਰ ਲਓ ਗੁਰਮੁਖੋ, ਇੱਕ ਅੰਗ ਪਾਠ ਰੋਜ਼ ਕਰੋ। ਇਹ ਅਗਲੀ ਗੱਲ, ਇਹ ਅੰਗ ਕਿਉਂ ਕਹਿੰਦੇ ਹਾਂ ਜੀ? ਇਸ ਕਰਕੇ ਕਹਿੰਦੇ ਹਾਂ ਬਾਕੀ ਕੰਮ ਸਤਿਗੁਰਾਂ ਨੇ ਕਰ ਦੇਣਾ, ਇੱਕ ਅੰਗ ਬੰਦਾ ਗੁਰੂ ਦਾ ਭਾਵਨਾ ਨਾਲ ਪੜ੍ਹੇ। ਆ ਜਿਹੜਾ ਭਾਈ ਸਾਹਿਬ ਨੇ ਕਿਹਾ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਇਹ ਬਾਰੰਗ ਬਾਰ ਗੁਰ ਗੀਤ ਹੈ, ਇਹਦੇ ਅਰਥ ਬੜੇ ਡੂੰਘੇ ਨੇ ਜੀ। ਕਹਿਣੂ ਤਾਂ ਬੜਾ ਸੌਖਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਕਾਗਰ ਹੋ ਕੇ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਮਾਤਰ ਵੀ ਸੰਗਤ ਚ ਬੈਠਿਆਂ ਵਾਹਿਗੁਰੂ ਵਾਹਿਗੁਰੂ ਕਰ ਲਈਏ, ਸੰਗਤ ਚ ਬੈਠਿਆਂ ਬਾਣੀ। ਮਹਾਰਾਜ ਕਹਿੰਦੇ ਤੂੰ ਇੱਕ ਵਾਰੀ ਗੁਰੂ ਨੂੰ ਸਿਮਰਨ ਮਾਤਰ ਚੇਤੇ ਕਰਕੇ ਵੇਖ ਲਈ, ਅਗਾਂ ਕੀ ਹੋਵੇਗਾ? ਸ਼ਬਦ ਜਦੋਂ ਤੇਰੇ ਧੁਰ ਅੰਦਰ ਅਣਿਆਲੇ ਤੀਰ ਦੀ ਤਰ੍ਹਾਂ ਖੁੱਭ ਗਿਆ ਨਾ, ਫਿਰ ਤੈਨੂੰ ਚੇਤਾ ਕਰਨ ਦੀ ਲੋੜ ਨਹੀਂ। ਜਿਹੜਾ ਸ਼ਬਦ ਤੂੰ ਕਮਾਇਆ, ਸ਼ਬਦ ਤੈਨੂੰ ਵਾਰ ਵਾਰ ਚੇਤੇ ਆਈ ਜਾਏਗਾ। ਮੇਰੀ ਫਿਰ ਬੇਨਤੀ ਹੈ ਜੀ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੇ ਸੱਚ ਤਣਾ। ਕਿਉਂਕਿ ਗੁਰਬਾਣੀ ਜਿਹੜੀ ਇਹ ਸਾਡੀ ਪਹਿਲੀ ਲਾਮ ਹੈ, ਸਾਡੇ ਲਈ ਗੁਰਬਾਣੀ ਸਤਿਗੁਰੂ ਦੇ ਬਚਨ ਤੋਂ ਉੱਪਰ ਕੁਛ ਨਹੀਂ। ਪਹਿਲੀ ਲਾਮ ਸਤਿਗੁਰਾਂ ਨੇ ਕਿਹਾ ਜੀ ਸਤਿਗੁਰੂ ਕੀ ਬਾਣੀ। ਮੈਂ ਫਿਰ ਸੰਖੇਪ ਕਹਾਂ, ਫਿਰ ਨਾਲ ਕਿਹਾ ਨਾਮ ਨੂੰ ਦ੍ਰਿੜ ਕਰੋ। ਬੜੇ ਸਵਾਲ ਉੱਠਦੇ ਕਿ ਬਾਣੀ ਨਾਮ ਨਹੀਂ, ਜੇ ਬਾਣੀ ਪੜ੍ਹਦੇ ਨਾਮ ਦੀ ਕੀ ਲੋੜ, ਜੇ ਨਾਮ ਜਪਣੇ ਬਾਣੀ ਦੀ ਕੀ ਲੋੜ? ਨਹੀਂ ਪਿਆਰਿਓ, ਇਹ ਦੋਨਾਂ ਦੀ ਬਹੁਤ ਲੋੜ ਹੈ, ਬਾਣੀ ਦੀ ਵੀ ਤੇ ਨਾਮ ਦੀ ਵੀ। ਆਪ ਜੀ ਦੇਖੋ, ਕਈ ਗੁਰਮੁਖ ਆਪ ਚ ਐਸੇ ਬੈਠੇ ਹੋਣਗੇ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਆ, ਗੁਰਮੰਤਰ ਦਾ ਵੀ। ਹਾਂਜੀ, ਜਦੋਂ ਇਕਾਗਰ ਹੋ ਕੇ ਉਹ ਬਾਣੀ ਪੜ੍ਹਦੇ ਆ ਨਾ, ਤੁਸੀਂ ਦੇਖੋ ਤਾਂ ਦੋ ਤਰ੍ਹਾਂ ਦੀ ਖੇਡ ਵਾਪਰਦੀ। ਰਸਨਾ ਬਾਣੀ ਪੜ੍ਹੀ ਜਾਂਦੀ ਏ, ਅੰਦਰ ਵਾਹਿਗੁਰੂ ਵਾਹਿਗੁਰੂ ਚੱਲਣ ਲੱਗ ਪੈਂਦਾ। ਫਿਰ ਬੇਨਤੀ ਹੈ ਕਿ ਸਤਿਗੁਰੂ ਦਾ ਜਿਹੜਾ ਸ਼ਬਦ ਹੈ, ਇਹ ਵੀ ਅੱਖਰ ਇਸ ਕਰਕੇ ਨੇ ਉਸ ਪਰਮ ਸੱਚ ਨਾਲ ਜੁੜ ਲਈ। ਗੁਰੂ ਜੀ ਕਹਿੰਦੇ ਨੇ ਭਾਈ ਬਾਣੀ ਤੇਰੀ ਪਹਿਲੀ ਲਾਮ ਦ੍ਰਿੜ ਇਹੀ, ਬਾਣੀ ਦ੍ਰਿੜ ਕਰ, ਨਾਮ ਦ੍ਰਿੜ ਕਰ, ਤੇ ਪਾਪ ਜਿਹੜੇ ਤੇਰੇ ਨੇ ਉਹ ਖਹਿੜਾ ਛੁੱਟ ਜਾਣ ਛੱਡ ਜਾਣਗੇ। ਜਿੰਨਾ ਤੂੰ ਨਾਮ ਨਾਲ ਬਾਣੀ ਨਾਲ ਜੁੜੇਗਾ ਉਹਨਾਂ ਪਾਪ ਦਗਦ ਹੋਣਗੇ। ਪਰ ਮਜ਼ਾਕ ਵਾਲਾ ਕੰਮ ਨਹੀਂ ਕਿ ਰਾਤ ਨੂੰ ਪਾਪ ਕੀਤਾ ਸਵੇਰੇ ਸੁਖਮਨੀ ਸਾਹਿਬ ਪੜ੍ਹ ਲਾਂਗੇ। ਮਹਾਰਾਜ ਫਿਰ ਕਹਿੰਦੇ ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਮਨ ਜਾਣ ਸਭ ਬਾਤ ਜਾਣਤੀ ਔਗਣ ਕਰੇ, ਮਨ ਸਭ ਕੁਝ ਜਾਣਦਾ ਤੇ ਫਿਰ ਤੂੰ ਗਲਤੀਆਂ ਕਰ ਰਹੇ। ਇੱਥੇ ਪਹਿਲੀ ਲਾਮ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਬਾਣੀ ਨੂੰ ਦ੍ਰਿੜ ਕਰੋ, ਬਾਣੀ ਨੂੰ ਜਪੋ, ਨਾਮ ਨੂੰ ਦ੍ਰਿੜ ਕਰੋ। ਫਿਰ ਅਗਲੀ ਗੱਲ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਗੱਲ ਵਾਰ ਵਾਰ ਆਉਂਦੀ, ਸਤਿਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਸਤਿਗੁਰੂ ਦਰਗਾਹ ਦੇ ਵਕੀਲ ਨੇ, ਵੇਖੋ ਏਡੀ ਵੱਡੀ ਗੱਲ। ਵਸੀਠ ਦਾ ਅਰਥ ਕੀ ਹੁੰਦਾ? ਵਕੀਲ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਪਰਮੇਸ਼ਵਰ ਦੀ ਦਰਗਾਹ ਦੇ ਵਕੀਲ, ਗੁਰਮੁਖੋ ਜਿਹਦਾ ਵਕੀਲ ਗੁਰੂ ਨਾਨਕ ਸਾਹਿਬ ਹੋਵੇ ਕਦੀ ਹਾਰਦਾ ਨਹੀਂ। ਮੈਂ ਇੱਕ ਵਾਰ ਇੱਕ ਆਪ ਜੀ ਨੂੰ ਸਾਖੀ ਸੁਣਾਈ ਸੀ, ਮੈਨੂੰ ਲਿਖਾ ਮਿਲਿਆ ਜੀ ਕਿਤਾਬ ਜਾ, ਹੁਣ ਤੇ ਬੜੀ ਸਾਰੇ ਉਹ ਕਿਤਾਬਾਂ ਵੀ ਉਹਨਾਂ ਛਪਾ ਦਿੱਤੀਆਂ ਜੀ। ਸ਼ਹੀਦ ਪ੍ਰਿਥੀਪਾਲ ਸਿੰਘ ਉਹਨਾਂ ਦਾ ਆਪਾਂ ਜ਼ਿਕਰ ਕੀਤਾ ਸੀ, ਹੁਣ ਤਾਂ ਕਾਫੀ ਸਿੰਘਾਂ ਨੇ ਜੀ, ਇੱਕ ਡਾਕਟਰ ਜਸਬੀਰ ਸਿੰਘ ਸਰਨਾ ਨੇ ਮੇਰਾ ਖਿਆਲ ਜੰਮੂ ਕਸ਼ਮੀਰ ਤੋਂ, ਉਹਨਾਂ ਵੀ ਛਾਪ ਦਿੱਤੀ, ਸਰਦਾਰ ਹਿੰਮਤ ਸਿੰਘ ਨੇ ਕਾਫੀ, ਸਿਆਤੋਬਾ ਬਾਬਾ ਨਾਨਕ ਸ਼ਾਇਦ ਆਪ ਨੂੰ ਯਾਦ ਹੋਣਾ, ਬਹੁਤ ਸਮਾਂ ਪਹਿਲਾਂ ਮੈਨੂੰ ਅਸਲ 'ਚ ਮਿਲੀ ਸੀ ਪਟਿਆਲਿਓਂ, ਛੋਟਾ ਜਿਹਾ ਟ੍ਰੈਕਟ ਮਿਲਿਆ ਸੀ ਤੇ ਉਹਦੇ ਵਿੱਚ ਸੈਯਦ ਪ੍ਰਿਥੀਪਾਲ ਸਿੰਘ ਹੋਣਾ ਦਾ ਜ਼ਿਕਰ ਸੀ। ਤੇ ਮੈਂ ਇੰਗਲੈਂਡ ਕਥਾ ਕਰਨ ਗਿਆ ਸੀ, ਸਾਊਥ ਹਾਲ, ਉਹ ਹੰਸਲੋ ਰਹਿੰਦੇ ਆ, ਤੇ ਮੈਨੂੰ ਫਿਰ ਉਹਨਾਂ ਦਾ ਬੇਟਾ ਵੀ ਮਿਲਿਆ ਸੀ ਜੀ, ਤੇ ਮੈਨੂੰ ਉਹਨਾਂ ਨੇ ਉਹ ਲਿਖਤ ਦੇ ਦਰਸ਼ਨ ਵੀ ਕਰਾਏ ਜਿਹੜੀ ਸੈਯਦ ਪ੍ਰਿਥੀਪਾਲ ਸਿੰਘ ਹੋਣਾ ਨੇ ਗੁਰਮੁਖੀ ਵਿੱਚ ਲਿਖੀ ਹੋਈ ਸੀ। ਇਹ ਸੈਯਦ ਪ੍ਰਿਥੀਪਾਲ ਸਿੰਘ, ਇਹ ਪਹਿਲਾਂ ਸੈਯਦ ਸਿੰਘ ਜੀ, ਇਹ ਕਸ਼ਮੀਰ ਦੇ ਰਹਿਣ ਵਾਲੇ ਸਿੰਘ, ਪਾਕਿਸਤਾਨ 'ਚ ਕਸ਼ਮੀਰ ਮੀਰਪੁਰ, ਉਹ ਸੁਣਿਆ ਵੀ ਡੈਮ 'ਚ ਆ ਗਿਆ। ਇਹ ਆਪਣੇ ਪਿਤਾ ਨਾਲ ਹੱਜ ਕਰਨ ਗਏ ਸਨ, ਉੱਥੋਂ ਦੀ ਜਿਹੜੀਆਂ ਪੁਸਤਕਾਲਿਆ ਨੇ ਲਾਇਬ੍ਰੇਰੀਜ਼ ਉੱਥੇ ਮੁਤਾਲਿਆ ਕਰਦੇ ਸਨ, ਉੱਥੇ ਉਹਨਾਂ ਨੂੰ ਇੱਕ ਕਿਤਾਬ ਮਿਲੀ ਸੀ ਸਿਆਤੋਬਾ ਬਾਬਾ ਨਾਨਕ, ਉਹ ਸ਼ਾਇਦ ਤਾਜਦੀਨ ਉਹਦਾ ਨਾਂ ਸੀ ਰਾਈਟਰ ਦਾ, ਮੈਂ ਜੇ ਭੁੱਲ ਗਿਆ ਖਿਮਾ ਕਰਿਓ, ਬੜੇ ਸਮੇਂ ਬਾਅਦ ਯਾਦ ਆਈ ਗੱਲ। ਉਹਦੇ ਵਿੱਚ ਇੱਕ ਜ਼ਿਕਰ ਕਰਦੇ ਨੇ ਕਿ ਜਦੋਂ ਬਾਬਾ ਜੀ ਬਗਦਾਦ ਗਏ ਅਰਬ, ਉਹ ਕਹਿੰਦਾ ਅਰਬ, ਉਹ ਬੰਦਾ ਕਹਿੰਦਾ ਮੈਂ ਨਾਲ ਨਾ ਰਿਹਾ। ਉਹ ਕਿਤਾਬ ਗੁਰਮੁਖੀ 'ਚ ਮਿਲੇਗੀ, ਪਲੀਜ਼ ਪੜ੍ਹਿਓ ਜ਼ਰੂਰ, ਇੱਥੇ ਤੁਹਾਡੇ ਸਟਾਲ ਲਾਉਂਦੇ ਨੂੰ ਪਈ ਹੁੰਦੀ ਕਿਤਾਬ। ਉਹਦੇ ਵਿੱਚ ਉਹ ਕਹਿੰਦਾ ਅਰਬੀ ਵਿੱਚ ਸਤਿਗੁਰਾਂ ਨੇ ਕੀਰਤਨ ਕੀਤਾ, ਦੇਗ ਨਹੀਂ ਸੀ ਉੱਥੇ, ਖਜੂਰਾਂ ਦਾ ਤੇ ਸ਼ਹਿਦ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ। ਉਹ ਲਿਖਣ ਵਾਲਾ ਕਹਿੰਦਾ ਸੀ ਰੋਜ਼ ਜਾਂਦੇ ਸਾਂ, ਉੱਥੇ ਇੱਕ ਔਰਤ ਆਉਂਦੀ ਸੀ, ਉਹਨੇ ਬੁਰਕਾ ਪਰਦੇ 'ਚ ਆਉਣਾ, ਉਹਦਾ ਨਾਮ ਉਹਨੇ ਦਿੱਤਾ ਜੀ ਸਲੀਮਾ, ਉਹਦਾ ਨਾਮ ਵੀ ਦਿੱਤਾ। ਉਹਨੇ ਆਉਣਾ ਤੇ ਕੀਰਤਨ ਸੁਣਨਾ, ਅੱਗੇ ਨਹੀਂ ਆਉਣਾ, ਪਿੱਛੇ ਬਹਿਣਾ, ਸੁਣਨਾ ਤੇ ਚਲੇ ਜਾਣਾ। ਉਂਝ ਵੈਸੇ ਉਹ ਸਾਰੀ ਦੀ ਸਾਰੀ ਕਿਤਾਬ ਇੱਕ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਹੈ, ਮੱਕੇ ਮਦੀਨੇ ਕੀ ਗੋਸ਼ਤ, ਉਹਦੇ ਨਾਲ ਮੇਲ ਖਾਂਦੀ ਥੋੜ੍ਹੀ ਜੀ। ਉਹਦੇ ਵਿੱਚ ਉਹ ਲਿਖਾਰੀ ਲਿਖਦਾ ਮੱਕਾ ਘੁੰਮਿਆ ਹੈ, ਉਹਦੇ 'ਚ ਉਹ ਕਹਿੰਦਾ ਸਾਡੇ ਤੋਂ ਪਹਿਲਾਂ ਬਾਬਾ ਜੀ ਉੱਥੇ ਪਹੁੰਚਿਆ। ਮੈਂ ਤਾਂ ਕਿਹਾ ਵੀ ਤੁਸੀਂ ਧਿਆਨ ਨਾਲ ਉਸ ਕਿਤਾਬ ਨੂੰ ਪੜ੍ਹਿਓ, ਉਹ ਚਸ਼ਮਦੀਦ ਗਵਾਹ ਹੈ। ਉਹਦੇ ਵਿੱਚ ਉਹ ਕਹਿੰਦਾ ਵੀ ਉਹਨੇ ਰੋਜ਼ ਆਉਣਾ, ਕੀਰਤਨ ਸੁਣਨਾ, ਪਿੱਛੇ ਉੱਠ ਕੇ ਚਲੀ ਜਾਣਾ। ਇੱਕ ਦਿਨ ਉਹ ਲਿਖਾਰੀ ਕਹਿੰਦਾ ਮੈਨੂੰ ਬਾਬਾ ਜੀ ਨੇ ਕਿਹਾ ਕਿ ਸਲੀਮਾ ਨੂੰ ਕਹੋ ਵਾਪਸ ਆਪਣੀ ਘਰ ਚਲੀ ਜਾ। ਕਹਿੰਦੇ ਜਦੋਂ ਮੈਂ ਉਹਨੂੰ ਜਾ ਕੇ ਕਿਹਾ ਵੀ ਬਾਬਾ ਜੀ ਹਿੰਦੀ ਪੀਰ ਕਹਿੰਦੇ ਸਨ, ਤੁਹਾਨੂੰ ਕਹਿ ਰਹੇ ਨੇ ਵਾਪਸ ਆਪਣੇ ਘਰ ਚਲੀ ਜਾ, ਉਹ ਜਾਣ ਲੱਗੀ, ਪਤਾ ਨਹੀਂ ਮਨ 'ਚ ਕੀ ਆਇਆ, ਹਜ਼ੂਰ ਦੇ ਸਨਮੁਖ ਉਹਨੇ ਆ ਕੇ ਸਜਦਾ ਜਾ ਕੀਤਾ। ਤੇ ਅਗਲੀ ਗੱਲ ਉਹਨੇ ਆਪ ਕਹੀ, ਬਾਬਾ ਜੀ ਮੈਨੂੰ ਇੰਜ ਪ੍ਰਤੀਤ ਹੁੰਦਾ ਮੇਰਾ ਖਾਵੰਦ, ਮੇਰਾ ਪਤੀ ਅੱਜ ਘਰ ਆ ਗਿਆ। ਮਹਾਰਾਜ ਹੱਸ ਕੇ ਕਹਿੰਦੇ ਆ ਤਾਂ ਗਿਆ ਹੈ, ਪਰ ਜੋ ਤੈਨੂੰ ਮਿਲਿਆ ਇਹਨੂੰ ਜਰ ਲਈ। ਕਿਉਂ ਸਮਝ ਪੈ ਗਈ ਮੇਰਾ ਪਤੀ ਘਰ ਆ ਗਿਆ? ਜਰ ਲਈ। ਉਹ ਘਰ ਜਾਂਦੀ, ਉਹਦੇ ਪਤੀ ਦਾ ਨਾਮ ਲਿਖਿਆ ਜੀ ਜਾਜਾ ਗੁਲਾਮ, ਉਸ ਕਿਤਾਬ ਸਲੀਮਾ ਦੇ ਘਰ ਵਾਲੇ ਦਾ। ਉਹ ਘਰ ਜਾਂਦੀ, ਉਹ ਘਰ ਆਇਆ, ਉਹਨੂੰ ਕਿਸੇ ਰਸਤੇ 'ਚ ਦੱਸਦਾ ਵੀ ਤੂੰ ਊਠਾਂ ਦਾ ਵਪਾਰ ਕਰਨਾ ਫਿਰਨਾ, ਤੇਰੀ ਘਰ ਵਾਲੀ ਉਹ ਹਿੰਦੀ ਪੀਰ ਆ, ਉਹਦੇ ਕੋਲ ਸਰੋਦ ਸੁਣ ਜਾਂਦੀ, ਸਮਝ ਗਿਆ ਜੀ, ਕੀਰਤਨ ਸੁਣਦੀ ਉੱਥੋਂ। ਉਹ ਤੁਸੀਂ ਅਰਬ ਦੀ ਧਰਤੀ ਹੋਵੇ, ਇਸ ਦਾ ਸੁਣਿਆ ਜਾ ਸਕਦਾ ਕਿਤੇ? ਉਹ ਕ੍ਰੋਧ ਨਾਲ ਭਰਿਆ ਹੋਇਆ ਆ। ਜਦੋਂ ਸਲੀਮਾ ਘਰ ਵੜੀ, ਉਹਨੇ ਆਉਂਦਿਆਂ ਸਰ ਕਿਹਾ, ਕਹਿੰਦਾ ਗਈ ਕਿੱਥੇ ਸੀ?
ਉਹਨੇ ਉਲਟਾ ਸਵਾਲ ਕਰਤਾ, ਮੈਂ ਤਾਂ ਬਾਅਦ ਦੱਸਾਂਗੀ, ਪਹਿਲਾਂ ਤੂੰ ਦੱਸੋ, ਤੁਸੀਂ ਦੱਸੋ ਜਿਹੜਾ ਮਿਸਰ ਵਿੱਚ ਕਤਲ ਹੋ ਗਿਆ ਉਹਦਾ ਕੀ ਬਣਿਆ ਹੈ। ਉਹ ਚੁੱਪ ਕਰ ਗਿਆ। ਉਹਨੇ ਕਿਹਾ ਇਹਨੂੰ ਕਿਵੇਂ ਪਤਾ ਲੱਗ ਗਿਆ? ਉਹਦੇ ਵਿੱਚੋਂ ਫਿਰ ਇਹ ਜਿਵੇਂ ਬੰਦਾ ਠੰਡਾ ਜਿਹਾ ਪੈ ਜਾਂਦਾ ਨਾ, ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਕਤਲ ਕੀਤਾ। ਉਹਦੇ ਵਿੱਚ ਫਿਰ ਉਹ ਲਿਖਦਾ, ਉਹ ਕਹਿੰਦਾ ਵੀ ਉਹਨੇ ਕਿਹਾ ਮੈਂ ਮਿਸਰ ਚ ਗਿਆ, ਮੇਰਾ ਊਠ ਇੱਕ ਅੰਗੂਰਾਂ ਦੇ ਖੇਤ ਚ ਪੈ ਗਿਆ, ਉਸ ਮਾਲਕ ਨੇ ਪੱਥਰ ਪਕੜ ਕੇ ਮੇਰੇ ਊਠ ਨੂੰ ਮਾਰਿਆ, ਉਹ ਮੱਥੇ ਚ ਵੱਜਿਆ, ਊਠ ਮਰ ਗਿਆ, ਉਹੀ ਪੱਥਰ ਚੁੱਕ ਕੇ ਮੈਂ ਉਸ ਬਜ਼ੁਰਗ ਨੂੰ ਮਾਰਿਆ, ਉਹਦੇ ਸਿਰ ਤੋਂ ਵੱਜਾ, ਉਹ ਵੀ ਮਰ ਗਿਆ। ਕਹਿੰਦਾ ਮੈਨੂੰ ਪਕੜ ਲਿਆ ਤੇ ਸ਼ਰ੍ਹਾਂ ਦੀ ਅਦਾਲਤ ਵਿੱਚ ਪੇਸ਼ ਕੀਤਾ, ਤੇ ਫੈਸਲਾ ਸ਼ਰ੍ਹਾਂ ਦਾ ਇਹ ਸੀ ਵੀ ਖੂਨ ਦਾ ਬਦਲਾ ਖੂਨ, ਇਹਨੇ ਮਾਰਿਆ ਤੇਰਾ ਕਤਲ ਹੋਵੇਗਾ। ਦੂਸਰਾ ਇੱਕ ਆਪਸ਼ਨ, ਦੂਸਰੀ ਇਹ ਇੱਕ ਹੋਰ ਸੀ ਆਪਸ਼ਨ, ਤੂੰ ਖੂਨ ਦੇ ਬਦਲੇ ਪੈਸੇ ਦੇ ਸਕਦਾ। ਉਹਨੇ ਕਿਹਾ ਜੀ ਮੇਰੇ ਕੋਲ ਪੈਸੇ ਹੈਗੇ ਆ ਪਰ ਘਰ ਨੇ। ਉਹਨੇ ਕਿਹਾ ਮੁੱਲ ਦੇ ਦਿੱਤੀ, ਇੰਨੇ ਦਿਨਾਂ ਤੱਕ ਪੈਸੇ ਲੈ ਕੇ ਆ ਜੀ, ਸੋਨੇ ਦੀਆਂ ਮੋਹਰਾਂ ਜੋ ਵੀ ਉੱਥੇ ਦੇ ਗਿਣਤੀ ਵੀ ਦੱਸੀ ਹੈ ਜੀ ਸੈਂਕੜਿਆਂ ਚ, ਇਹ ਤੂੰ ਆ ਕੇ ਦੇ ਦੇਈ, ਆਪ ਚੱਲੈ ਤੇ ਆਪਣਾ ਜਾਮਨ ਦੇ ਜਾ। ਬੜੀ ਅਜੀਬੋ ਗਰੀਬ, ਕਈ ਵਾਰੀ ਪੜ੍ਹੇ ਲਿਖਿਆਂ ਲੱਗਦੀ ਪਰ ਇਹ ਯੂਨੀਵਰਸਿਟੀ ਨੇ ਵੀ ਛਾਪੀ ਜੀ, ਆਪਣਾ ਤੂੰ ਕੋਈ ਦੇ ਜਾ ਜਾਮਨ ਜਿਹੜਾ ਤੇਰੀ ਥਾਂ ਖਲੋ ਜਾਏ। ਕਹਿੰਦਾ ਮੈਂ ਸੋਚਦਾ ਪਿਆ ਸਾਂ ਮੇਰਾ ਜਾਮਨ ਕੌਣ ਪ੍ਰਦੇਸ਼ ਚ। ਕਹਿੰਦਾ ਅਧਖੜ ਉਮਰ ਦੇ ਕਾਏ ਮੈਨੂੰ ਹੱਥ ਰੱਖ ਕੇ ਕਹਿੰਦੇ ਤੂੰ ਜਾ ਪੈਸੇ ਲੈ ਮੈਂ ਖਲੋਨਾ। ਕਹਿੰਦਾ ਮੈਂ ਆਇਆ ਸਲੀਮਾ ਨੂੰ ਦੱਸ ਰਿਹਾ, ਕਹਿੰਦਾ ਮੈਂ ਤੈਨੂੰ ਦੱਸਿਆ ਨਹੀਂ, ਮੈਂ ਆਇਆ ਪੈਸੇ ਲਏ ਮੈਂ ਚਲਾ ਗਿਆ। ਆਖਰੀ ਤਰੀਕ ਸੀ ਤੇ ਸ਼ਰ੍ਹਾਂ ਦੀ ਅਦਾਲਤ ਵਿੱਚ ਬੈਠਾ ਕਾਜੀ ਕਹਿ ਰਿਹਾ ਸੀ ਮੇਰੇ ਜਾਮਨ ਨੂੰ ਕਿ ਅੱਜ ਜੇ ਤੇਰਾ ਬੰਦਾ ਨਾ ਆਇਆ ਜਿਹਦੀ ਤੂੰ ਜਾਮਨੀ ਭਰੀਏ ਉਹ ਸਜ਼ਾ ਤੈਨੂੰ ਮਿਲੇਗੀ। ਤੇ ਕਹਿੰਦੇ ਮੇਰੇ ਕੰਨਾਂ 'ਚ ਆਵਾਜ਼ ਪਈ ਮੇਰਾ ਜਾਮਨ ਕਹਿੰਦਾ ਜਿਹਦਾ ਮੈਂ ਜਾਮਨ ਹੋ ਜਾ ਕਦੀ ਝੂਠ ਨਹੀਂ ਬੋਲਦਾ ਹੁੰਦਾ। ਕਹਿੰਦਾ ਮੈਂ ਅੰਦਰ ਗਿਆ, ਮੈਂ ਪੈਸੇ ਭਰੇ, ਜਾਮਨ ਮੇਰਾ ਬਾਹਰ ਨਿਕਲ ਆਇਆ। ਕਹਿੰਦਾ ਮੈਂ ਲੋਕਾਂ ਨੂੰ ਪੁੱਛਿਆ ਕੌਣ ਸੀ ਕਿੱਥੇ ਸੀ, ਉਹ ਕਹਿਣ ਲੱਗੇ ਤੇਰੇ ਨਾਲ ਹੀ ਆਇਆ ਸੀ ਤੇਰੇ ਨਾਲ ਹੀ ਚਲਾ ਗਿਆ। ਸਲੀਮਾ ਰੋ ਰਹੀ ਸੀ, ਉਹ ਲਿਖਾਰੀ ਲਿਖ ਲਾ ਰੋ ਰਹੀ ਸੀ। ਉਹਨੇ ਖਾਣਾ ਤਿਆਰ ਕੀਤਾ, ਕਹਿੰਦੀ ਮੇਰੇ ਨਾਲ ਸਵੇਰੇ ਤੁਸੀਂ ਸਰੋਦ ਸੁਣ ਜਾਓਗੇ। ਬੰਦੇ ਅੰਦਰ ਟਿਕ ਗਿਆ, ਸਰੋਦ ਸੁਣ ਜਾਓਗੇ ਕੀਰਤਨ ਸੁਣ। ਉਹਨੇ ਕਿਹਾ ਮੈਂ ਜਾਵਾਂਗਾ ਪਰ ਯਾਦ ਰੱਖਿਓ ਅਸਲ ਚ ਕੀ ਹੈ, ਹੁਣ ਇੰਨੇ ਚਿਰ ਚੋਂ ਬੰਦਾ ਬਦਲ ਕਿਉਂ ਗਿਆ? ਉਹ ਤਾਂ ਬਦਲ ਗਿਆ ਕਿ ਉਸ ਔਰਤ ਦੇ ਅੰਦਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਸੀ ਉਹਦੀ ਫੁਹਾਰ ਨੇ ਬੰਦੇ ਦਾ ਮਨ ਬਦਲ ਕੇ ਰੱਖ ਦਿੱਤਾ। ਸਤਸੰਗਤ ਦਰਦ ਇਕੱਲਾ ਸਟੇਜਾਂ ਤੇ ਬਹਿਣਾ ਥੋੜਾ ਹੈ, ਗੁਰਮੁਖੋ ਜਿਹੜਾ ਕਦੀ ਵੀ ਮਾਈਕ ਤੇ ਨਹੀਂ ਬੋਲਿਆ ਉਹ ਵੀ ਕਿਤੇ ਦੁਰਮਤੀਏ ਕੋਲ ਬਹਿ ਜਾਏ ਬੰਦਾ ਉਹਦੀ ਚੁੱਪ ਵਿੱਚ ਵੀ ਬਦਲ ਜਾਂਦਾ। ਉਹਨੇ ਕਿਹਾ ਮੈਂ ਜਾਵਾਂਗਾ। ਕਹਿੰਦੀ ਜਦੋਂ ਗਏ, ਲਿਖਾਰੀ ਲਿਖਦਾ ਤਾਜਦੀਨ ਉਹ ਗਏ, ਬਾਬਾ ਜੀ ਕੀਰਤਨ ਕਰ ਰਹੇ ਸਨ, ਭਾਈ ਮਰਦਾਨੇ ਦਾ ਜ਼ਿਕਰ ਕਰਦਾ ਉਹ, ਕਹਿੰਦਾ ਕੀਰਤਨ ਕਰ ਰਹੇ ਸਨ, ਹਨੇਰਾ ਸੀ, ਚਾਨਣ ਹੁੰਦਾ ਸੀ ਤੇ ਕੀਰਤਨ ਬੰਦ ਹੋ ਜਾਂਦਾ ਸੀ। ਕੀਰਤਨ ਕਰਦਿਆਂ ਜਦੋਂ ਉਹਨੇ ਸਵਰੂਪ ਦੇਖਿਆ, ਜਾ ਜਾ ਗੁਲਾਮ ਦੌੜ ਕੇ ਸਜਦਾ ਕਰਕੇ ਕਹਿੰਦਾ ਸਲੀਮਾ ਇਹ ਉਹੀ ਜਾਮਣ ਜਿਹੜਾ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਤਾ ਕੇ ਲਿਆਇਆ, ਮੈਂ ਇੱਕ ਬੇਨਤੀ ਕਰਾਂਗਾ, ਉਹ ਉਹੀ ਹੈ ਸੱਚ ਏਵੇ। ਮੈਂ ਉਸ ਕਿਤਾਬ ਦੇ ਪਰਸ਼ੀਅਨ ਵਿੱਚ ਤੇ ਦਰਸ਼ਨ ਨਹੀਂ ਕੀਤੇ ਜੋ ਉਹਨਾਂ ਲਿਖਿਆ, ਉਹ ਮੈਂ ਉਹਨਾਂ ਦੇ ਪੈਨ ਨਾਲ ਲਿਖਾਈ ਜ਼ਰੂਰ ਪੜ੍ਹੀ, ਉਹ ਕਿਤਾਬ ਚਲੋ ਬਾਅਦ ਛਪ ਵੀ ਗਈ ਹੈ। ਮੈਂ ਇੱਕ ਬੇਨਤੀ ਕਰਾਂਗਾ, ਇਹ ਸਾਖੀ ਕੇਵਲ ਐਵੇਂ ਲਿਖੀ, ਦੂਜੀ ਲਾਮ ਹੈ ਤੂੰ ਸਤਿਗੁਰੂ ਦੇ ਨਾਲ ਜੁੜ ਜਾ, ਗੁਰੂ ਰੱਬ ਦੇ ਘਰ ਦਾ ਵਕੀਲ ਹੈ, ਤੇਰਾ ਕੇਸ ਉਹ ਭੁਗਤੇਗਾ। ਮਹਾਰਾਜ ਜੀ ਨੇ ਫਰਮਾਇਆ, ਫਿਰ ਮੈਂ ਉਸ ਤੇ ਆਉਣ ਲੱਗਾ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀ ਸਤਿਗੁਰੂ ਪੁਰਖ ਮਿਲਾ ਦਿੱਤਾ। ਮਹਾਰਾਜ ਜੀ ਨੇ ਸ਼ਬਦ ਕਿਹਾ ਨਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਏਡੀ ਵੱਡਾ ਵਕੀਲ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਸੱਜਣਾ ਮੈਂ ਤੇਰੇ ਵਰਗਾ ਸੱਜਣ ਨਹੀਂ ਕਿ ਸਵਾਰਥ ਨਿਕਲਿਆ ਜੇਬ ਕੱਟੀ ਤੇ ਧੋਖਾ ਦੇ ਦਿੱਤਾ। ਕਹਿਣ ਲੱਗਿਆ ਆਪਾਂ ਤਾਂ ਯਾਰੀ ਉਸ ਸੱਜਣ ਨਾਲ ਪਾਣਾਈਏ, ਆਪਾਂ ਬਾਅਦ ਵੀ ਜਾਣਾ ਸੱਜਣ ਦਰਗਾਹ ਵਿੱਚ ਪਹਿਲਾਂ ਖਲੋਤਾ ਹੈ। ਸੱਜਣ ਸ਼ੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ। ਜਿੱਥੇ ਰੱਬ ਦੀ ਦਰਗਾਹ ਚ ਲਿਖਾ। ਮੇਰੀ ਬੇਨਤੀ, ਗੁਰੂ ਰਾਮਦਾਸ ਕਹਿੰਦੇ ਤੂੰ ਬਾਣੀ ਨਾਲ ਜੁੜ। ਹੁਣ ਜੇ ਆਪਾਂ ਕਹੀਏ ਮੈਂ ਬਾਣੀ ਪੜ੍ਹਨਾ ਨਹੀਂ, ਗੁਰੂ ਜੀ ਕਹਿੰਦੇ ਇਸ ਤੋਂ ਅਗਲਾ ਸਟੈਪ ਹੈ ਸਤਿਗੁਰੂ ਪੁਰਖ ਮਿਲ ਜਾ ਤੈਨੂੰ। ਮਹਾਰਾਜ ਕਹਿੰਦੇ ਵੀ ਸਤਿਗੁਰੂ ਪੁਰਖ ਮਿਲ ਗਿਆ, ਫਿਰ ਕਹਿੰਦੇ ਤੇਰੇ ਅੰਦਰ ਜਿਹੜਾ ਹੰਕਾਰ ਦੀ ਹਉਮੈ ਦੀ ਮਹਿਲ ਹੈ ਨਾ, ਮੈਂ ਇਹ ਕਨਵਰਟ ਹੋ ਜਾਏਗੀ, ਬਦਲ ਜਾਏਗੀ। ਇਹ ਧੁੱਪਣਾ ਹੈ ਨਾ, ਇਹ ਧੁੱਪੇਗੀ ਤਾਂ ਜੇ ਅੰਦਰ ਭੈ ਹੋਵੇਗਾ। ਤਾਂ ਹੰਕਾਰੀ ਬੰਦਾ ਦੁਨੀਆਂ ਤੋਂ ਡਰਦਾ ਜੇ ਰੱਬ ਤੋਂ ਨਹੀਂ ਡਰਦਾ। ਇੱਥੇ ਮਹਾਰਾਜ ਜੀ ਨੇ ਕਿਹਾ ਕਿ ਨਿਰਭਉ ਭੈ ਮਨ ਹੋਏ ਹਉਮੈ ਮਹਿਲ ਗਵਾਇਆ। ਬਲਰਾਮ ਜੀ, ਮੈਂ ਫਿਰ ਰਿਪੀਟ ਕਰ ਦੇਣਾ, ਪਹਿਲੀ ਲਾਂਭ ਬਾਣੀ ਦੀ ਦ੍ਰਿੜਤਾ, ਨਾਮ ਦੀ ਦ੍ਰਿੜਤਾ, ਪਾਪਾਂ ਦਾ ਤਜਣਾ, ਕਿਲ ਵਿਖ ਦਾ ਨਾਸ ਹੋਣਾ। ਦੂਜੀ ਲਾਂਭ ਸਤਿਗੁਰ ਪੁਰਖ ਦਾ ਮਿਲਾਪ ਹੈ, ਅੰਦਰ ਭੈ ਹੋਵੇ ਬੰਦਾ ਨਿਰਭਉ ਹੋ ਜਾਂਦਾ। ਉਹ ਭੈ ਨਿਰਮਲ ਭਉ ਹੈ, ਨਿਰਮਲ ਭਉ ਅੰਦਰ ਦੀ ਮੈਲ ਸਾੜ ਦਿੰਦਾ, ਧੋ ਦਿੰਦਾ ਹੈ ਸਤਿਗੁਰਾਂ ਨੇ। ਉਸ ਤੋਂ ਬਾਅਦ ਫਿਰ ਤੀਜੀ ਲਾਂਭ ਸੀ ਜਿਹੜੀ, ਫਿਰ ਸੁਣਿਓ, ਬਾਣੀ ਸਤਿਗੁਰ ਪੁਰਖ ਦਾ ਮਿਲਾਪ। ਹੁਣ ਤੀਜੀ ਲਾਂਭ ਜਦੋਂ ਸਤਿਗੁਰੂ ਮਿਲੇ, ਅੰਦਰ ਬੈਰਾਗ ਦੀ ਅਵਸਥਾ ਪੈਦੀ ਹੋਗੀ। ਮਹਾਰਾਜ ਜੀ ਨੇ ਫਰਮਾਇਆ ਹਰ ਤੀਜੜੀ ਲਾਂਭ ਮਨ ਚਾਉ ਭਇਆ। ਬੈਰਾਗੀਆਂ, ਬਲਰਾਮ ਜੀ, ਉਹ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਉਹ ਖੁਸ਼ ਕਿਸਮਤੀ ਹਿਰਦੇ ਨੇ ਜਿੱਥੇ ਬੈਰਾਗ ਪੈਦਾ। ਉਂਝ ਬੈਰਾਗ ਦਾ ਅਰਥ ਹੈ ਰਾਗ ਤੋਂ ਰਹਿਤ, ਖੁਸ਼ੀ ਗਮੀ ਤੋਂ ਉੱਪਰ। ਗੁਰੂ ਸਾਹਿਬ ਕਹਿੰਦੇ ਤੀਜੀ ਲਾਂਭ ਚ ਅੰਦਰ ਬੈਰਾਗ ਪੈਦਾ ਹੋ ਗਿਆ। ਉਸ ਦਿਨ ਵੈਸਾਖ ਵਾਲੇ, ਮੈਂ ਸੰਗਰਾਂਦ ਵਾਲੇ ਦਿਨ ਕਿਹਾ ਸੀ ਸਟੋਕਟਨ ਗੁਰਮੁਖੋ, ਰੱਬ ਦਾ ਵਿਛੋੜਾ ਵੀ ਬਹੁਤ ਦੁਖਦਾਈ ਹੈ, ਪਰ ਜਿਹਦੇ ਅੰਦਰ ਪ੍ਰੇਮ ਦਾ ਹੀ ਵਿਛੋੜਾ ਪੈ ਜਾਵੇ ਉਹ ਬੰਦਾ ਕਿੱਥੇ ਜਾਏਗਾ। ਬੈਰਾਗ ਤੇ ਪ੍ਰੇਮ ਦੀ ਕਣੀ ਹੋਵੇਗੀ ਤਾਂ ਹੈ ਸਤਿਗੁਰੂ ਕੇ ਪਿਆਰਿਓ। ਕੱਲ ਮੈਂ ਆਪ ਨੂੰ ਕਿਹਾ ਜਿੰਨੇ ਬੰਦਗੀ ਵਾਲੇ ਹੋਏ ਉਹ ਇਸ ਅਵਸਥਾ ਚੋਂ ਨਿਕਲ ਕੇ ਗਏ ਆ। ਬਾਬਾ ਫਰੀਦ ਸਾਹਿਬ ਤਾਂ ਜਿੰਨਾ ਬਿਰਹ ਦੀ ਗੱਲ ਕਰਦੇ ਆ, ਉਹ ਤਾਂ ਕੂਕ ਦੀ ਕੋਇਲ ਨੂੰ ਵੀ ਪੁੱਛ ਲੈਂਦੇ ਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਉਹ ਕਹਿੰਦੀ ਆਪਣੀ ਪ੍ਰੀਤਮ ਕਹਿ ਹੋ ਬਿਰਖ ਹੈ ਜਾਲੀ। ਉਹ ਤਾਂ ਇੱਥੋਂ ਤੱਕ ਪਰ ਚਾਓ ਚ ਨੇ, ਇਹ ਨਹੀਂ ਕਿ ਉਹ ਨਿਰਾਸ਼ਤਾ ਚ। ਉਹਨਾਂ ਦਾ ਬੈਰਾਗ ਵੀ ਹਾਲੇ ਕਿ ਬੜਿਆਂ ਵਿਦਵਾਨਾਂ ਨੇ ਜਦੋਂ ਬਾਬਾ ਫਰੀਦ ਸਾਹਿਬ ਤੇ ਕੰਮ ਕੀਤਾ, ਕਿਉਂਕਿ ਜਿਹੜੇ ਯੂਨੀਵਰਸਿਟੀ ਪੱਧਰ ਦੇ ਨੇ, ਕਈਆਂ ਵੀ ਕਿਹਾ ਵੀ ਉਹ ਅਜੇ ਮੌਤ ਦੀ ਗੱਲ ਕਰ ਰਹੇ ਆ, ਅਜੇ ਭੈ ਦੀ ਗੱਲ ਕਰ ਰਹੇ ਆ। ਨਹੀਂ ਪਿਆਰਿਓ, ਬਾਬਾ ਫਰੀਦ ਸਾਹਿਬ ਮਹਾਂਪੁਰਖ ਉਹ ਸ਼ਬਦ ਕਹਿ ਰਹੇ ਆ ਕਿ ਮੈਂ, ਮੇਰਾ ਬਿਰਹਾ ਆਸਵੰਦ ਹੈ, ਨਿਰਾਸ਼ਾ ਵਾਲਾ ਨਹੀਂ, ਇਹ ਆਸਵੰਦ ਹੀ ਹੈ ਨਾ। ਇੱਕ ਪਾਸੇ ਕਹਿੰਦੇ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਇਹ ਨਿਰਾਸ਼ਤਾ ਨਹੀਂ, ਕਿਉਂਕਿ ਅਗਲੇ ਸਲੋਕ ਇਹ ਵੀ ਕਹਿ ਰਹੇ ਨੇ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਇਹ ਵੀ ਕਹਿ ਰਹੇ। ਪਰ ਫਿਰ ਮੇਰੀ ਅਰਜ਼ੇ, ਇਹ ਬਿਰਹਾ ਵਿੱਚ ਇੱਕ ਚੜ੍ਹਦੀ ਕਲਾ ਹੈ, ਇਹ ਨਹੀਂ ਕਿ ਮੇਰਾ ਤਨ ਸੁੱਕ ਗਿਆ ਮੈਂ ਦੁੱਖਾਂ ਦੀ ਮੰਜੀ ਬਣਾ ਲਈ। ਉਹ ਚੜ੍ਹਦੀ ਕਲਾ ਬੈਰਾਗ ਚਾਹ ਵਾਲਾ ਹੈ। ਉਹ ਬੈਰਾਗ ਕਹਿ ਰਿਹਾ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਨਿਰਾਸ਼ਤਾ ਨਹੀਂ। ਜੇ ਨਿਰਾਸ਼ਤਾ ਹੁੰਦੀ ਕਹਿੰਦੇ ਬਸ ਗਿਆ ਸਭ ਕੁਝ, ਕਹਿੰਦੇ ਨਾ ਤੂੰ ਸਾਰੇ ਤੁਹਾਨੂੰ ਇੱਥੇ ਕਾਂ ਦਾ ਅਰਥ ਬੁਢੇਪਾ ਵੀ ਕੀਤਾ, ਵਾਸ਼ਨਾ ਵੀ ਕੀਤਾ, ਮੁੱਖ ਦੀ ਗੱਲ ਕੀ, ਇਹਨੇ ਆਸਵੰਦ ਕਹਿੰਦੇ ਸਾਰਾ ਮਾਸ ਤੂੰ ਨੋਚ ਕੇ ਖਾ ਲਿਆ, ਪਰ ਮੇਰੀਆਂ ਅੱਖਾਂ ਨਾ ਖੋਈ ਕਿਉਂਕਿ ਮੈਂ ਬੈਰਾਗ ਚਾਹ ਵਾਲਾ ਲੈ ਕੇ ਬੈਠਾ, ਮੈਨੂੰ ਅਜੇ ਵੀ ਪੂਰਾ ਭਰੋਸਾ ਹੈ ਕਿ ਮੇਰਾ ਸਾਈਂ ਜ਼ਰੂਰ ਆਏਗਾ। ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਨਾ ਮਤ ਸ਼ੋਹੋ ਫਿਰ ਦੇਖਣ ਕੀ ਆਸ। ਕੱਲ ਮੈਂ ਬੇਨਤੀ ਕੀਤੀ ਚਾਹ ਤੇ ਬੈਰਾਗ ਹੈ, ਇਹ ਬੈਰਾਗ ਮੈਂ ਕਹਾਂਗਾ ਇਹ ਢੈਂਦੀ ਕਲਾ ਵਾਲਾ ਨਹੀਂ, ਇਹ ਚਾਹ ਵਾਲਾ, ਕਿਉਂਕਿ ਇਸ ਤੋਂ ਬਾਅਦ ਕੁਛ ਅੱਗੇ ਮਿਲਣ ਵਾਲਾ ਹੈ। ਸਤਿਗੁਰਾਂ ਨੇ ਤਾਂ ਬੜੇ ਸ਼ਬਦ ਪਿਆਰੇ ਕਹੇ, ਬੈਰਾਗ ਵਿੱਚ ਆਏ ਤਾਂ ਆਪਣੇ ਆਪ ਹੀ ਗੱਲਾਂ ਕਰਦੇ। ਇੱਕ ਦਿਨ ਕਿਹਾ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜਦੋਂ ਮਾਲਵੇ ਗਏ, ਹਾਂਜੀ ਲੱਖੀ ਜੰਗਲ ਗਏ, ਉਹਨਾਂ ਦਾ ਇੱਕ ਸਤਿਗੁਰਾਂ ਦਾ ਬਚਨ ਹੈ, ਉਹਦੇ ਵਿੱਚ ਬੈਰਾਗ ਤੇ ਚਾਹ ਦੋ ਨੇ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ। ਲੱਖੀ ਜੰਗਲ ਜਾਂਦੇ ਆ ਤੇ ਸੰਗਤਾਂ ਇੰਨੀਆਂ ਬੈਰਾਗ ਵਿੱਚ ਆਉਂਦੀਆਂ ਨੇ ਕਿ ਚਾਹ ਵੀ ਹੈ ਤੇ ਬੈਰਾਗ ਵੀ ਹੈ ਕਿ ਪੁੱਤਰ ਸ਼ਹੀਦ ਹੋ ਗਿਆ ਮਹਾਰਾਜ ਜੀ ਦੇ। ਗੁਰਮੁਖੋ ਇਹ ਬੈਰਾਗ ਮੈਲ ਵਾਲਾ ਨਹੀਂ, ਮੈਲ ਵਾਲਾ ਹੁੰਦਾ ਬੰਦਾ ਦੁਨੀਆਦਾਰੀ ਤੌਰ ਤੇ ਮਿਲਦਾ, ਵਾਸ਼ਨਾ ਦਾ ਬੱਧਾ ਮਿਲਦਾ, ਇਹ ਉਹ ਬੈਰਾਗ ਹੈ ਜਿਹੜਾ ਮਿਲਾਪ ਵਿੱਚ ਬਦਲਣਾ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਘਾਓ ਮਤੋ ਨੇ। ਮਾਹੀ ਦਾ, ਰਾਂਝੇ ਦਾ, ਮੱਝਾਂ ਚਾਰਨ ਵਾਲੇ ਦਾ, ਕਹਿੰਦੇ ਜਿਵੇਂ ਮਾਹੀ ਦੀ ਆਵਾਜ਼ ਸੁਣ ਕੇ ਮੱਝਾਂ ਨੂੰ ਪਾਣੀ ਤੇ ਦਾਣਾ ਭੁੱਲ ਜਾਂਦਾ, ਪੱਠੇ ਭੁੱਲ ਜਾਂਦੀਆਂ ਨੇ। ਜਿਨ੍ਹਾਂ ਮੱਝਾਂ ਰੱਖੀਆਂ ਪਤਾ ਹੁੰਦਾ, ਜਿਹੜਾ ਮਾਲਕ ਮੱਝਾਂ ਦੇ ਮਾਹੀ ਕੋਲ ਰਹਿੰਦਾ ਨਾ, ਯਾਦ ਰੱਖਿਓ ਜਦੋਂ ਕਿਤੇ ਉਹ ਵਾੜੇ ਵਿੱਚ ਗੇਟ ਕੋਲ ਹੀ ਆਉਂਦਾ ਨਾ, ਮੱਝਾਂ ਨੂੰ ਵੇਖ ਕੇ ਰਿੰਗਣ ਲੱਗ ਪੈਂਦੀਆਂ ਸਨ। ਇੱਥੋਂ ਤੱਕ ਆਪ ਜੀ ਨੂੰ ਪਤਾ ਹੋਣਾ, ਆਪਾਂ ਚਲੋ ਚਾਹੁੰਦੇ ਆ ਮੱਝ ਹੱਥ ਤੇ ਪੈ ਜਾਂਦੀ ਹੈ। ਇੱਕ ਜਿਹੜਾ ਚਾਹੁੰਦਾ ਸੀ ਨਾ, ਉਹ ਕਿਤੇ ਵਾਂਡੇ ਚਲਾ ਜਾ, ਮੱਝ ਦੁੱਧ ਨਹੀਂ ਸੀ ਦਿੰਦੀ। ਉਹ ਕਹਿੰਦੇ, ਸਾਡੇ ਬਜ਼ੁਰਗ ਕਹਿੰਦੇ, ਆਪਾਂ ਕਹਿੰਦੇ ਹੱਥ ਤੇ ਪੈ ਗਈ ਹੈ ਜੀ। ਉਹ ਕਹਿੰਦਾ ਹੁੰਦਾ ਸੀ, ਮੈਂ ਰਾਤ ਸ਼ਾਮ ਨੂੰ ਪਹੁੰਚਣਾ, ਜੇ ਮੈਂ ਨਾ ਅਪੜਿਆ ਮੱਝ ਦਾ ਦੁੱਧ ਕਿਸੇ ਨੀ ਕਰਨਾ, ਉਹ ਕਿਸੇ ਨੂੰ ਨੇੜੇ ਨੀ ਲੱਗਣ ਦਿੰਦੀ। ਉਸ ਜਾਨਵਰ ਦਾ ਕਿੰਨਾ ਪਿਆਰ। ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੈਰਾਗ ਦੀ ਕਾਂ ਗੁੱਠੀ ਮਾਲ ਵਿੱਚ, ਕਹਿਣ ਲੱਗੇ ਜਿਵੇਂ ਮਾਹੀ ਦੀ ਖਬਰ ਸੁਣ ਕੇ ਮੱਝਾਂ ਭੱਜੀਆਂ ਆਉਂਦੀਆਂ ਨੇ, ਮੇਰੇ ਪ੍ਰੀਤਮ ਦਾ ਆਉਣਾ ਸੁਣ ਕੇ ਸੱਚਮੁੱਚ ਇੱਕ ਤੋਂ ਅੱਗੇ ਵੱਧ ਕੇ ਪ੍ਰੇਮੀ ਤੁਰੇ ਹੁੰਦੇ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮਿਹੀ ਪਾਣੀ ਘਾਉ ਮੱਤੋ ਨੇ, ਕਿਸੇ ਨਾਲ ਨਾ ਰਲੀਆ ਕਾਈ। ਆਹ ਬੈਰਾਗ ਹੈ, ਕੋਈ ਕਿਸੇ ਨਾਲ ਰਲ ਨਹੀਂ ਲਿਆ, ਭੱਜੇ ਜਾ ਰਹੇ, ਕਿਸੇ ਨਾਲ ਨਾ ਰਲੀਆ ਕਾਈ। ਕੋਈ ਸ਼ੌਕ ਪਇਓ ਨੇ, ਸ਼ੌਕ ਪੈਦਾ ਹੋ ਗਿਆ। ਗਿਆ ਫਿਰਾਕ, ਫਿਰਾਕ ਦਾ ਅਰਥ ਵਿਛੋੜਾ ਚਿੰਤਾ। ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂਹੀਓ ਸ਼ੁਕਰ ਕੀਤੋ ਨੇ, ਕਿਉਂਕਿ ਉਸ ਬੈਰਾਗ ਵਿੱਚ ਇੱਕ ਚਾਹ ਸੀ, ਮਹਿਬੂਬ ਮਿਲ ਗਿਆ, ਉਹਦਾ ਰੋਮ ਰੋਮ ਸ਼ੁਕਰ ਕੀਤਾ। ਗੁਰੂ ਜੀ ਕਹਿੰਦੇ ਨੇ, ਤੀਜੀ ਲਾਂ ਬੈਰਾਗ, ਇਹ ਵੀ ਕਿਰਪਾ ਹੋਵੇ ਜੀ। ਕਿਰਪਾ ਤੋਂ ਬਿਨਾਂ ਨਹੀਂ ਆਪਾਂ ਕਿਤੇ ਪਾਸੇ ਖੱਬੇ ਸੱਜੇ ਜਾਣਾ। ਹਰ ਤੀਜੜੀ ਲਾਂ ਮਨ ਚਾਉ ਪੈ, ਬੈਰਾਗੀਆਂ ਬੈਰਾਮ ਜੀਓ। ਪਰ ਮੈਂ ਕੱਲ ਆਪ ਨੂੰ ਕਿਹਾ ਸੀ, ਬੈਰਾਗ ਕੋਈ ਮਿੱਤਰ ਸੱਜਣ ਧੋਖਾ ਦੇ ਜਾਏ ਤਾਂ ਹੋ ਜਾਂਦਾ, ਘਰ ਚ ਮੌਤ ਹੋ ਜਾਏ ਤਾਂ ਹੋ ਜਾਂਦਾ, ਬੰਦੇ ਦੇ ਪੈਸੇ ਪੂਸੇ ਡੁੱਬ ਜਾਣ ਮਰ ਜਾਣ ਤਾਂ ਹੋ ਜਾਂਦਾ। ਇਹ ਬੈਰਾਗ ਉਹ ਸੁੱਚਾ ਬੈਰਾਗ ਹੈ ਜਿਹੜਾ ਰੂਹਾਨੀ ਜੀਵਨ ਵਾਲਿਆਂ ਦੀ ਛੂਹ ਵਿੱਚੋਂ ਨਿਕਲਿਆ ਹੈ। ਮੇਰੀ ਫਿਰ ਬੇਨਤੀ, ਕੱਲ ਆਪਾਂ ਇੱਕ ਸ਼ਬਦ ਪੜ੍ਹਿਆ ਸੀ, ਇਹ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚੌਪਰ, ਉਹ ਮੌਤ ਨਾਲ ਸੰਬੰਧਿਤ ਹੈ, ਤਿੱਚਰ ਵਸਾਂ ਸੁਹੇਲੜੀ, ਕਈ ਪ੍ਰਮਾਣ ਆਪਾਂ ਕੱਲ ਲਏ ਸਨ। ਇਹ ਜਿਹੜਾ ਬੈਰਾਗ ਹੈ, ਇਹ ਉਹਨਾਂ ਬੈਰਾਗੀ ਹਿਰਦਿਆਂ ਦੀ ਛੂਹ ਨਾਲ ਪੈਦਾ ਹੋਇਆ ਜਿਹੜੇ ਸਾਈਂ ਦੇ ਰੰਗ ਵਿੱਚ ਰੱਤੇ ਹੋਏ ਆ। ਹਰ ਤੀਜੜੀ ਲਾਮ ਮਨ ਚਾਉ ਪਾਇਆ ਬੈਰਾਗੀਆਂ ਬਰਾਮ ਜੀਓ, ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆ ਬਰਾਮ ਜੀਓ। ਰੂਹ ਵਾਲੇ ਲੋਕ, ਫਿਰ ਬੇਨਤੀ ਹੈ, ਇਹਦੇ ਵਿੱਚ ਹੋਰ ਬਖਸ਼ਿਸ਼ ਹੋ ਗਈ ਉਹਨਾਂ ਦੀ ਸੰਗਤ ਵਿੱਚ। ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ, ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁੱਖ ਬੋਲੀ ਹਰ ਬਾਣੀ, ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥੀਆ ਕਤ ਕਹਾਣੀ, ਹਿਰਦੈ ਹਰ 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 ਧੁਨ ਉਪਜੀ। ਗੁਰਮੁਖੋ, ਹਿਰਦੇ ਵਿੱਚ ਨਾਮ ਦੀ ਧੁਨੀ ਸ਼ੁਰੂ ਹੋ ਗਈ। ਉਂਜ ਠੀਕ ਆ, ਮੈਂ ਵੀ ਕਥਾ ਕਰਕੇ ਕਹਿ ਦੇਣਾ, ਸਿੱਧਾ ਨੇ ਪੁੱਛਿਆ, ਤੁਹਾਡਾ ਗੁਰੂ ਕੌਣ ਤੇ ਚੇਲਾ ਕਰ ਜਾ ਪੀਕੇ ਨੇ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਨੇ ਕਿਹਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਅਸੀਂ ਉਹ ਧੁਨ ਨੂੰ ਸੁਣ ਦੀ ਬਜਾਏ ਉਹਦੇ ਫਿਰ ਯੋਗ ਮਤ ਨਾਲ ਅਰਥ ਕਰ ਦਿੰਦੇ ਹਾਂ ਜੀ। ਗੁਰਮੁਖੋ, ਮਹਾਰਾਜ ਦਾ ਇੱਕ ਬਚਨ ਹੁੰਦਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸੱਚ ਇਵੇਂ ਨਿਰੰਤਰ ਅਭਿਆਸੀ ਪੁਰਸ਼ ਕਹਿੰਦੇ ਆ, ਜਦੋਂ ਨਾਮ ਜਪਦਿਆਂ ਸੁਰਤ ਬਿਲਕੁਲ ਟਿਕ ਜਾਂਦੀ ਏ, ਪਾਪਾਂ ਤੋਂ ਰਹਿਤ ਮਨ ਹੋ ਜਾਂਦਾ, ਅੰਦਰ ਆਪਣੇ ਆਪ ਨਾਮ ਦੀ ਇੱਕ ਰੋਂ ਚੱਲਣ ਲੱਗ ਪੈਂਦੀ ਹੈ। ਰੋਂ ਸ਼ਬਦ ਵਰਤਾਂਗਾ, ਇੱਕ ਧੁਨੀ ਚੱਲਣ ਲੱਗ ਪੈਂਦੀ। ਉਹ ਧੁਨੀ ਕੱਲਾ ਕੰਨਾਂ ਦਾ ਵਿਸ਼ਾ ਨਹੀਂ, ਉਹ ਅੰਦਰ ਦਾ ਉਹ ਅਨੁਭਵ ਹੈ। ਤੀਜੀ ਲਾਂਭ ਹੋਵੇ ਸਾਈਂ ਨੂੰ ਮਿਲਣ ਤੋਂ ਪਹਿਲਾਂ, ਦਿਨ ਰਾਤ ਅੱਠੇ ਪੈਰ 24 ਘੰਟੇ 12 ਮਹੀਨਾ ਸੁੱਤਿਆਂ ਜਾਗਦਿਆਂ, ਧੰਨ ਗੁਰੂ ਰਾਮਦਾਸ ਕਹਿੰਦੇ, ਹਿਰਦੇ ਵਿੱਚ ਨਾਮ ਦੀ ਧੁਨੀ ਚੱਲ ਪਈ। ਇੱਥੇ ਸ਼ਬਦ ਵਰਤਿਆ, ਹਿਰਦੈ ਹਰ 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 ਧੁਨ ਉਪਜੀ। ਪਰ ਨਾਲ ਕਿਹਾ ਵੀ ਆਪਣੀ ਕਮਾਈ ਨਾਲ ਨੀ, ਹਰ ਜਪੀਆ ਮਸਤਕ ਭਾਗ ਜੀ। ਹੁਣ ਇਸ ਤੋਂ ਅੱਗੇ ਆ ਗਈ ਜੀ ਮੇਰੀ ਬੇਨਤੀ ਹੈ, ਚੌਥੀ ਲਾਮ। ਸਮਾਂ ਮੈਂ ਤੁਹਾਡਾ 5-7 ਮਿੰਟ ਲੈਣਾ ਵਾਹਿਗੁਰੂ ਜੀ। ਉਹ ਚੌਥੀ ਲਾਮ ਜਿਹਨੂੰ ਪਰਮ ਪਦ ਕਹਿੰਦੇ ਆ, ਤੁਰਿਆ ਅਵਸਥਾ ਕਹਿੰਦੇ ਆ, ਜੋਗੀ ਲੋਕ ਕੈਵਲਿਆ ਸ਼ਬਦ ਵਰਤਦੇ ਆ। ਗੁਰੂ ਸਾਹਿਬ ਨੇ ਕਿਹਾ, ਭਾਈ ਜਦੋਂ ਬਾਣੀ ਨੇ ਕਿਰਪਾ ਕੀਤੀ, ਸਤਿਗੁਰ ਪੁਰਖ ਨੇ ਮਿਹਰ ਕੀਤੀ, ਇਬਾਦਤ ਵਾਲੇ ਗੁਰਮੁਖਾਂ ਦੀ ਸੰਗਤ ਹੋਈ, ਹਿਰਦੇ ਵਿੱਚ ਨਾਮ ਦੀ ਧੁਨੀ ਚੱਲੀ, ਅਗਾਂਹ ਕੀ ਹੋਇਆ, ਹਰ ਚੌਥੜੀ ਲਾਭ ਮਨ ਸਹਿਜ ਪਇਆ। ਸਹਿਜ ਸਸਾਹਾ ਜੱਜੇ ਔਂਕੜ ਹੈ, ਚਲੋ ਪੜ੍ਹਨ ਚ ਭਾਵੇਂ ਸਹਿਜ ਹੀ ਆਪਾਂ ਕਈ ਵਾਰੀ ਪੜ੍ਹਦੇ ਹਾਂ, ਸਹਿਜ ਹਰ ਚੌਥੜੀ ਲਾਮ, ਚੌਥੀ ਲਾਮ ਹੁਣ ਵਿਆਹ ਹੁਣ ਸੰਪੂਰਨ ਹੋਣ ਲੱਗਾ। ਮੈਂ ਫਿਰ ਬੇਨਤੀ ਕਰਾਂਗਾ, ਬਾਹਰ ਦੀਆਂ ਲਾਵਾਂ ਵੀ ਸੰਪੂਰਨ ਹੋਣ ਲੱਗੀਆਂ ਨੇ। ਇੱਕ ਮੇਰੀ ਬੇਨਤੀ ਤੁਹਾਨੂੰ, ਤੁਸੀਂ ਪ੍ਰਬੰਧਕ ਵੀਰ ਵੀ ਬੈਠੇ ਹੋ, ਵੇਖੋ ਗੁਰਦੁਆਰੇ ਚ ਨਾ ਇਹ ਨਾ ਦੇਖਿਓ ਬੰਦਾ ਕਿਹੜਾ ਟੁੱਟ ਗਿਆ। ਆਪਾਂ ਕੱਟੜਤਾ ਨਾਲ ਨਹੀਂ ਪਰ ਮਰਿਆਦਾ ਨਹੀਂ ਆਪਾਂ ਟੱਪਣੀ। ਮੇਰੀ ਹੱਥ ਜੋੜ, ਮੈਂ ਨਿਮਰਤਾ ਸਾਹਿਤ ਕਹਿ ਰਿਹਾ, ਮੈਂ ਤਾਂ ਕਿਸੇ ਦਬਕਾ ਲਾਉਂਦਾ ਹੀ ਨਹੀਂ। ਜਦੋਂ ਆਪਾਂ ਗੁਰੂ ਦੀ ਮਰਿਆਦਾ ਛੱਡ ਜਾਂਗੇ ਨਾ, ਉਦੋਂ ਸਿਰਫ ਕਮਿਊਨਿਟੀ ਹਾਲ ਬਣ ਕੇ ਰਹਿ ਜਾਂਦਾ ਹੈ। ਜੋ ਜੋ ਮਰਿਆਦਾ ਹੈ ਸਤਿਗੁਰਾਂ ਦੀ, ਉਸ ਨੂੰ ਜ਼ਰੂਰ ਪਾਲੀਏ। ਹੁਣ ਚੌਥੀ ਲਾਮ ਚ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਮੈਨੂੰ ਦੱਸਿਆ ਅੱਜ ਵੀ, ਕਹਿੰਦੇ ਨੇ ਸਾਡੇ ਚ ਇੱਥੇ ਗੁਰਦੁਆਰਾ ਸਾਹਿਬ ਕਹਿੰਦੇ ਬਕਾਇਦਾ ਕਲਾਸਾਂ ਲਾਈਆਂ ਜਾਂਦੀਆਂ, ਜਿਸ ਦਾ ਵਿਆਹ ਹੁੰਦਾ ਉਹਨੂੰ ਦੱਸਿਆ ਜਾਂਦਾ ਹੈ ਪਹਿਲਾਂ। ਬੜੀ ਇੱਕ ਚੰਗੀ ਗੱਲ ਵੀ ਤੁਸੀਂ ਆਉਣਾ, ਵਿਆਹ ਹੋਣਾ, ਆਹ ਕੁਝ ਪੜਿਆ ਜਾਣਾ, ਇਸ ਤਰ੍ਹਾਂ ਮਰਿਆਦਾ ਨਿਭਾਣੀ ਹੈ। ਮੈਂ ਤਾਂ ਕਹਿੰਦਾ ਵੀ ਹਰ ਬੱਚੇ ਦਾ ਜਦੋਂ ਵਿਆਹ ਹੁੰਦਾ, ਬੱਚੀ ਬੱਚੇ ਦਾ ਜੇ ਕੋਈ ਮੰਨ ਲੈ ਤਾਂ ਘੱਟੋ ਘੱਟ ਬੱਚੀ ਬੱਚੇ ਨੂੰ ਜ਼ਰੂਰ ਲਾਵਾਂ ਦੇ ਅਰਥ ਸਮਝਾਏ ਜਾਣ ਵੀ ਇਹਦਾ ਮਤਲਬ ਕੀ ਹੈ। ਹੁਣ ਚੌਥੀ ਲਾਮ ਜਿਹੜਾ ਸ਼ਿਖਰ ਹੈ ਜੀ, ਪਹੁੰਚ ਗਏ ਮੰਜ਼ਿਲ, ਉਹ ਆ ਗਈ। ਮਹਾਰਾਜ ਕਹਿੰਦੇ ਹਰ ਚੌਥੜੀ ਲਾਭ ਮਨ, ਮਨ ਵਿੱਚ ਸਹਿਜ ਭਇਆ, ਸਹਿਜ ਅਵਸਥਾ ਆ ਗਈ। ਹਰ ਪਾਇਆ ਬਲਰਾਮ ਜੀਓ, ਹਰੀ ਪਤੀ ਪਾ ਲਿਆ ਜੀ। ਚੌਥੀ ਲਾਮ ਮਿਲਾਪ ਦੀ, ਮਿਲਾਪ ਦੀ ਹੈ। ਹੁਣ ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਾਂਗਾ, ਜਿਹੜਾ ਸਹਿਜ ਲਫ਼ਜ਼ ਹੈ ਨਾ ਜੀ, ਇਹਦੀ ਵਿਆਖਿਆ ਬਹੁਤ ਵਿਦਵਾਨਾਂ ਨੇ ਕੀਤੀ, ਕੱਲੀ ਆਪਾਂ ਨੀ, ਹਿੰਦੀ ਵਿਦਵਾਨਾਂ ਨੇ ਬਹੁਤ ਕੀਤੀ। ਇੱਕ ਤੇ ਜਦੋਂ ਅਸੀਂ ਪੰਜਾਬੀ ਕੋਸ਼ ਵਿੱਚ ਇਹਦੇ ਅਰਥ ਪੜਾਂਗੇ, ਕਿਉਂਕਿ ਮੈਂ ਇਹਦੇ ਸਿਰਫ ਕੋਸ਼ ਅਰਥ ਲੈ ਰਿਹਾ, ਉੱਤੇ ਲਿਖਿਆ ਤੁਸੀਂ ਪੜ੍ਹ ਰਹੇ ਹੋ ਸੱਸਾ ਹਾ ਹਾ ਜੱਜੇ ਔਂਕੜ, ਇਸ ਤੇ ਹੀ ਹੈ ਨਾ ਜੀ। ਹੁਣ ਇਹਦੇ ਜਿਹੜਾ ਕੋਸ਼ ਜਦੋਂ ਅਰਥ ਕਰਦਾ, ਉਹ ਇਹਦੇ ਇਹ ਸ਼ਬਦ ਨੂੰ ਨਖੇੜ ਦਿੰਦਾ, ਸੱਸਾ ਹਾ ਵੱਖਰਾ ਤੇ ਜੱਜਾ ਵੱਖਰਾ। ਕੋਸ਼ ਵਿੱਚ ਅਰਥ ਨੇ ਸਾਹ, ਸੱਸਾ ਹਾ, ਸਾਹ ਤੇ ਜੱਜਾ ਵੱਖਰਾ। ਸਾਹ ਦਾ ਅਰਥ ਹੈ ਨਾਲ, ਜੱਜਾ ਦਾ ਅਰਥ ਹੈ ਜਨਮਿਆ। ਆਪ ਜੀ ਕਿਸੇ ਥਾਂ ਤੇ ਵੀ ਕੋਸ਼ ਦੇ ਵਿੱਚ ਪੜੋਗੇ, ਸਹਿਜ ਦਾ ਅਰਥ ਹੈ ਜੋ ਜਮਾਂਦਰੂ ਸਾਡੇ ਨਾਲ ਪੈਦਾ ਹੋਇਆ, ਇੱਕ ਅਰਥ ਇਹਦਾ ਇਹ ਵੇ। ਉਂਝ ਗੁਰਬਾਣੀ ਦੇ ਮੈਂ ਅਰਥ ਸਾਰੇ ਹੀ ਲੈਣਾ, ਇਹ ਸਹਿਜ ਦਾ ਅਰਥ ਸੁਭਾਅ ਵੀ ਹੁੰਦਾ, ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਨੀਮ ਨਿਮਤ ਸ਼ਰਬਤ ਪਾਇਆ, ਉਹਦਾ ਆਪਣਾ ਸੁਭਾਅ ਹੀ ਨਹੀਂ ਜਾਂਦਾ ਪਿਆ, ਸਹਿਜ ਦਾ ਅਰਥ ਸੁਭਾਅ ਹੀ ਹੈ। ਹੁਣ ਇੱਥੇ ਜਿਹੜਾ ਸਹਿਜ ਕਹਿ, ਮੈਂ ਅਖਰੀ ਅਰਥ, ਮੈਂ ਇੱਕ ਦਿਨ ਆਪ ਜੀ ਨੂੰ ਕਿਹਾ ਜਿੰਨਾ ਮਰਜ਼ੀ ਟੀਕਾ ਪੜ੍ਹ ਲਓ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਆਪਣੇ ਅਰਥ ਸਮੋਟ ਕੇ ਬੈਠੀ, ਕੋਸ਼ ਨਹੀਂ ਅਰਥ ਟੁੱਕ ਟੁੱਕਦੇ ਪੂਰੇ। ਹੁਣ ਮੰਨ ਲਓ ਮੈਂ ਕਿਹਾ ਜੀ ਸਹਿਜ ਅਵਸਥਾ ਆ ਗਈ, ਹੁਣ ਸਹਿਜ ਤੈਂ ਵੀ ਕਹਿੰਦੇ, ਸਹਿਜੇ ਸਹਿਜੇ ਚੱਲ ਓਏ, ਸਹਿਜੇ ਸਹਿਜੇ ਰੋਟੀ ਖਾਇਆ ਕਰ, ਸਹਿਜੇ ਸਹਿਜੇ ਬੋਲਿਆ ਕਰ, ਇਸ ਤੇ ਹੈ ਨਾ, ਸਹਿਜ ਨਾਲ ਟਿਕ ਜਾ। ਹੁਣ ਇਹ ਤਾਂ ਅਰਥ ਕੋਸ਼ ਦੱਸੇਗਾ, ਗੁਰਬਾਣੀ ਜਦੋਂ ਇਹਦੇ ਅਰਥ ਕਰੇਗੀ ਤੇ ਗੁਰਬਾਣੀ ਇਹਦੇ ਅਰਥ ਕਮਾਲ ਕਰ ਦੇਗੀ। ਸੁਣੋ, ਚੌਥੀ ਲਾਮ ਹੈ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਇਹ ਚੌਥੀ ਲਾਮ ਹੈ। ਗੁਰੂ ਜੀ ਦੇ ਸਨਮੁਖ ਹੋ ਕੇ ਗੁਰਮੁਖ ਦੇ ਅੰਦਰ ਸਹਿਜ, ਅੱਗੇ ਮੈਂ ਬੇਨਤੀ ਕਰਾਂਗਾ, ਇਹਨੇ ਆਪੇ ਅਰਥ ਕਰਦੇ ਨੇ ਸਹਿਜ ਕੀ। ਹੁਣ ਮੈਂ ਕਿਹਾ ਵੀ ਸਹਿਜ ਦਰ ਤੇ ਆਰਾਮ ਨਾਲ ਬਹਿਣਾ, ਉਂਝ ਇਸ ਚ ਕੀ, ਉਸ ਧੁਨੀ ਤੋਂ ਬਾਅਦ ਹਰ ਹਰ ਜਿਹੜੀ ਨਾਦ ਨਿਕਲਦਾ ਪਿਆ, ਉਹਦੇ ਵਿੱਚੋਂ ਜਿਹੜਾ ਆਤਮਕ ਜੀਵਨ ਦਾ ਸ਼ਿਖਰ ਹੈ ਉਹ ਸਹਿਜ ਅਵਸਥਾ ਹੈ। ਸਹਿਜ ਅਵਸਥਾ ਦਾ ਅਰਥ ਕੇਵਲ ਚੌਂਕੜੀ ਮਾਰ ਕੇ ਬਹਿਣਾ ਨਹੀਂ, ਸਹਿਜ ਅਵਸਥਾ ਦਾ ਅਰਥ ਜਦੋਂ ਗਿਸਤੀ ਬਾਹਰ ਵਰਤਦਾ ਹੈ, ਵਿਚਰਦਾ, ਤੇ ਜੋ ਕੁਝ ਉੱਥੇ ਵਾਪਰਦਾ ਉਹਦੀ ਸੁਰਤ ਅਸਰ ਕਰਦਾ ਕਿ ਨਹੀਂ, ਇਹਨੂੰ ਸੁਣੋ ਜੀ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਉੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਸਹਿਜ ਅਵਸਥਾ ਨਾ ਉਹਨੂੰ ਕੋਈ ਭੁੱਖ ਸਤਾਉਂਦੀ, ਭੁੱਖ ਦਾ ਅਰਥ ਕੱਲੀ ਰੋਟੀ ਨਹੀਂ ਕਰਨਾ ਜੀ, ਰੋਟੀ ਵਾਲੀ ਭੁੱਖ ਤਾਂ ਛੇਤੀ ਮੁੱਕ ਜਾਂਦੀ, ਅੱਧੇ ਘੰਟੇ ਚ ਇੰਦਰੀਆਂ ਦੀ ਭੁੱਖ ਕਈ ਕਈ ਜਨਮ ਨਹੀਂ ਮਰਦੀ, ਇੰਦਰੀਆਂ ਦੀ ਭੁੱਖ ਕਿਤੇ ਮਰਨੀ। ਬਾਬਾ ਜੀ ਨੇ ਕਿਹਾ ਅੱਖ ਨਾ ਆਖ ਨਾ ਰੱਜਿਆ, ਸੁਣ ਨਾ ਰੱਜੇ, ਕੰਨ ਅੱਖੀ ਦੇਖ ਨਾ ਰੱਜੀਆਂ, ਗੁਣ ਗਾਹ ਕੇ ਕੁਵੰਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਉੱਥੇ ਉਹਨੂੰ ਕਿਸੇ ਤਰ੍ਹਾਂ ਦੀ ਭੁੱਖ, ਗੁਰਮੁਖ ਸੱਚੀ ਲੋਕ, ਕੋਈ ਪਦਵੀ ਦੀ ਭੁੱਖ, ਕਿਸੇ ਕਾਮ ਦੀ ਭੁੱਖ, ਕਿਸੇ ਲੋਭ ਦੀ ਭੁੱਖ, ਜਿਹੜਾ ਸਹਿਜ ਪਦ ਚਲਾ ਗਿਆ ਉਹਦੀ ਹਰ ਤਰ੍ਹਾਂ ਦੀ ਭੁੱਖ ਖਤਮ ਹੋ ਗਈ ਜੀ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਦਿੱਤਾ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਉਹ ਨਾਮ ਅੰਮ੍ਰਿਤ ਵਿੱਚ, ਸੁਖ ਵਿੱਚ ਉਹਦਾ ਵਾਸ ਹੁੰਦਾ ਜੀ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਮੈਂ ਫਿਰ ਇੱਕ ਸ਼ਬਦ ਮੈਂ ਪੜ੍ਹਾਂਗਾ ਸਹਿਜ ਅਵਸਥਾ ਦਾ, ਤਾਂ ਤੁਸੀਂ ਸਾਰਿਆਂ ਨਾਲ ਪੜ੍ਹਨਾ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਨਾ ਤਾਂ ਉਹ ਸੁੱਖ ਦੇ ਵਿੱਚ ਝੱਲਾ ਹੁੰਦਾ ਲਲਕਾਰੇ ਮਾਰਦਾ, ਨਾ ਦੁੱਖ ਵਿੱਚ ਢਾਹਾਂ ਮਾਰਦਾ। ਸਹਿਜ ਪਦ ਵਾਲੇ ਲਈ ਯਾਦ ਰੱਖਿਓ, ਉਹਦੇ ਲਈ ਜਨਮ ਵੀ ਉਹ ਅਹਿਮੀਅਤ ਰੱਖਦਾ, ਉਹਦੇ ਵਿੱਚ ਕਦ ਲਈ ਘਰ ਦੀ ਮੌਤ ਵੀ ਰੱਖਦੀ। ਪ੍ਰਿੰਸੀਪਲ ਗੰਗਾ ਸਿੰਘ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਸਾਨੂੰ ਤਾਂ ਗੁਰੂ ਨੇ ਸੁਤੇ ਤੇ ਦੀ ਸਮਝਾ ਦਿੱਤਾ, ਕਿਉਂਕਿ ਅੱਗੇ ਅਸੀਂ ਦੇਖਾਂਗੇ ਆਨੰਦ ਦਾ ਜ਼ਿਕਰ ਵੀ ਆਨੰਦ ਕਾਰਜ। ਉਹ ਕਹਿੰਦੇ ਸਾਡੇ ਗੁਰੂ ਨੇ ਤਾਂ ਸਾਨੂੰ ਬਾਹਰ ਮੁਖੀ ਵੀ ਦੱਸ ਦਿੱਤਾ, ਤੇਰੇ ਘਰ ਬੱਚਾ ਹੋਵੇ ਤੂੰ ਨਾਮ ਰੱਖਣ ਆਵੇਗਾ। ਤੇ ਗ੍ਰੰਥੀ ਸਾਹਿਬ ਨੇ ਨਾਮ ਰੱਖਣ ਤੋਂ ਪਹਿਲਾਂ ਜਦੋਂ ਦੇਗ ਲੈ ਕੇ ਆਇਆ, ਅਰਦਾਸ ਕਰਕੇ ਕਹਿਣਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਸੇ ਬੱਚੇ ਦਾ ਵਿਆਹ ਹੋਣਾ ਤੇ ਲਾਹਾਂ ਜਦੋਂ ਪੂਰੀਆਂ ਹੋਣੀਆਂ ਤੇ ਭਾਈ ਸਾਹਿਬ ਨੇ ਪੜ੍ਹਨਾ ਕੀਰਤਨ ਚ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਰੱਬ ਦਾ ਭਾਣਾ ਵਾਪਰ ਜਾ, ਉਹਦੀ ਮੌਤ ਹੋ ਜਾਏ, ਅਰਦਾਸ ਤੋਂ ਪਹਿਲਾਂ ਸਿੱਖ ਫਿਰ ਪੜ੍ਹਦਾ ਗਾਓ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਹਿਜ ਉੱਥੇ ਦੁੱਖ ਸੁੱਖ ਨਹੀਂ ਵਿਆਪਦਾ, ਪਰ ਇਹ ਯਾਦ ਰੱਖਿਓ ਵਰਤਾਰਾ ਵਰਤਦਾ ਉਹਦੇ ਨਾਲ। ਮੈਂ ਵਿਆਪਨ ਦੀ ਗੱਲ ਕਰ ਰਿਹਾ, ਉਹਦੀ ਸੁਰਤ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਹੁੰਦਾ ਤਾਂ ਉਹਦੇ ਘਰ ਵੀ ਸਭ ਕੁਝ ਏ। ਭਾਈ ਭਿਖਾਰੀ ਸਹਿਜ ਪਦ ਵਿੱਚ ਨੇ ਜੀ, ਸੌਖਾ ਸਮਝਣ ਲਈ ਉਹ ਚੌਥੀ ਲਾਮ ਚ ਪਹੁੰਚੇ ਆ। ਸਤਿਗੁਰੂ ਨੂੰ ਪੁੱਛਦੇ ਨੇ ਭਾਈ ਗੁਰਮੁਖ, ਉਹ ਸਿੱਖ ਦਾ ਨਾਮ ਭਾਈ ਗੁਰਮੁਖ ਸੀ, ਉਹ ਪੁੱਛਦਾ ਮਹਾਰਾਜ ਇਹ ਜਿਹੜਾ ਬਾਣੀ ਚ ਸਹਿਜ ਪਦ ਕਿਹਾ, ਬ੍ਰਹਮ ਗਿਆਨੀ ਕਿਹਾ, ਦੁੱਖ ਸੁੱਖ ਚ ਨਿਰਲੇਪ ਕਿਹਾ, ਪ੍ਰਭ ਕੀ ਆਗਿਆ ਆਤਮੇ ਧਾਵੇ ਕਿਹਾ, ਇਹ ਪਦਾ ਸਹਿਜ ਪਦ ਦਾ। ਮੈਂ ਫਿਰ ਕਿਹਾ ਵੀ ਚੌਥੀ ਲਾਮ ਹੈ ਪਦਾ, ਪ੍ਰਭ ਕੀ ਆਗਿਆ ਆਤਮੇ ਧਾਵੇ, ਜੀਵਨ ਮੁਕਤ ਸੋ ਕਹਾਵੇ, ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਾ ਵਿਯੋਗ, ਤੈਸਾ ਸਵਰਨ ਤੈਸੀ ਉਸਮਾਤੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਹਰ। ਚੌਥੜੀ ਲਾਮਨ ਸਹਿਜ ਪਿਆ। ਉਹ ਭਾਈ ਭਿਖਾਰੀ ਕੋਲ ਭੇਜਤਾ ਮਹਾਰਾਜ ਨੇ ਭਾਈ ਗੁਰਮੁਖ ਨੂੰ। ਭਾਈ ਭਿਖਾਰੀ ਜੀ ਕੋਲ ਗਏ, ਅੱਛਾ ਚਲੋ ਸਾਖੀ ਤੁਸੀਂ ਜਾਣਦੀ ਸਾਰੇ, ਵਿਆਹ ਸੀ ਬੱਚੇ ਦਾ, ਘਰ ਹਲਵਾਈ ਬੈਠੇ ਆ, ਕੱਪੜੇ ਦਰਜੀ ਸੀ ਜਾਂਦੇ ਆ, ਨਿਆਣੇ ਖੁਸ਼, ਬੀਬੀਆਂ ਖੁਸ਼, ਸਵੇਰੇ ਜੰਜ ਚੜ੍ਹਨੀ, ਸਾਰੇ ਮੇਲੀ ਖੁਸ਼। ਤੇ ਜੇ ਜਿਹੜਾ ਜਿਹਦੇ ਪੁੱਤਰ ਦਾ ਵਿਆਹ, ਉਹ ਕਹਿੰਦਾ ਇਹ ਸਾਰੇ ਰੁੱਝੇ ਹੋਏ ਨੇ, ਮੈਂ ਤੱਪੜ ਹੀ ਸੀ ਲਵਾਂ। ਉਹ ਬੈਠਾ ਤੱਪੜ ਸੀ ਜਾਂਦਾ, ਗੁਰਮੁਖ ਭਾਈ ਪੁੱਛਦਾ, ਕਹਿੰਦਾ ਵਿਆਹ ਸਾਰੇ ਖੁਸ਼ ਤੇ ਤੁਸੀਂ ਤੱਪੜ ਸੀ ਜਾਂਦੇ? ਉਹ ਕਹਿੰਦਾ ਇਹਨਾਂ ਨੂੰ ਪਤਾ ਕੋਈ ਨੀ, ਕੱਲ ਨੂੰ ਇਹਦੀ ਲੋੜ ਪਈ ਨੀ, ਘਰ ਕੱਪੜਾ ਕੋਈ ਨੀ ਵੱਡਾ। ਦੂਜੇ ਦਿਨ ਉਸੇ ਪੁੱਤਰ ਦੀ ਮੌਤ ਹੁੰਦੀ ਹੈ, ਜਿਹੜੇ ਕੱਪੜਿਆਂ ਚ ਰੁੱਝੇ ਸਨ, ਮਠਿਆਈਆਂ ਰੁੱਝੇ ਸਨ, ਉਹ ਰੋਈ ਜਾਂਦੇ ਆ। ਜਿਹੜਾ ਗੁਰਮੁਖ ਉਦੋਂ ਸ਼ਾਂਤ ਬੈਠਾ ਸੀ, ਉਹਨੂੰ ਪੁੱਤਰ ਦੀ ਮੌਤ ਹੋਈ, ਤੱਪੜ ਵਿਛਾ ਕੇ ਉੱਤੇ ਬਾਣੀ ਪੜ੍ਹਦਾ ਪਿਆ ਹੈ। ਇਹ ਹੈ ਸਹਿਜ ਅਵਸਥਾ। ਮੈਂ ਫਿਰ ਬੇਨਤੀ ਕਰਾਂ, ਮੈਂ ਕਥਾ ਹੀ ਕਰ ਚੱਲਿਆ, ਇਹ ਤਾਂ ਗੁਰੂ ਮੇਰ ਕਰੇ ਅਵਸਥਾ ਬਖਸ਼ੇ। ਮਹਾਰਾਜ ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਤਿੱਥੇ, ਊਂਗ ਨਾ ਭੁੱਖੈ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਤੇ ਆਤਮ ਰਾਮ ਪ੍ਰਗਾਸ। ਸਹਿਜ ਅਵਸਥਾ ਸੋਠ ਰਾਗ ਦਾ ਸ਼ਬਦ ਹੈ। ਕਈ ਵਾਰੀ ਜਦੋਂ ਹੁਕਮਨਾਮਾ ਆਉਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ, ਅੱਧੇ ਜ਼ਿਆਦੇ ਤੇ ਮਯੂਸੀ ਹੋ ਜਾਏ। ਮੈਂ ਦੇਖਿਆ ਮਹਾਰਾਜ ਦਾ ਹੁਕਮਨਾਮਾ ਆ ਗਿਆ, ਕਰੜਾ ਆ ਗਿਆ, ਤੇ ਜਦੋਂ ਅਖੰਡ ਪਾਠ ਸਾਹਿਬ ਕਰਨੇ ਉਦੋਂ ਨੀ ਬਾਣੀ ਆਉਂਦੀ। ਇਹ ਸਹਿਜ ਅਵਸਥਾ ਦਾ ਚੌਥੀ ਲਾਮ ਦਾ ਸ਼ਬਦ ਹੈ, ਜੋ ਨਰ ਦੁੱਖ ਮੈਂ, ਆ ਸਹਿਜ ਅਵਸਥਾ ਹੈ। ਇੱਥੇ ਨਹੀਂ ਕਿਹਾ ਉਹਨੂੰ ਆਉਂਦਾ ਨਹੀਂ, ਇਹ ਨਹੀਂ ਕਿਹਾ ਜਿਹੜਾ ਜਿਹਨੂੰ ਦੁੱਖ ਨਹੀਂ ਆਉਂਦਾ, ਉੱਥੇ ਕਿਹਾ ਜਿਹੜਾ ਦੁੱਖ ਨੂੰ ਦੁੱਖ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰਭੈ ਨੀ ਜਾਂ ਕੈ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂ ਕੈ ਲੋਹ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਉਹ ਬ੍ਰਹਮ ਗਿਆਨੀ ਚੌਥੀ ਲਾਮ ਚ ਵਿਚਰ ਗਏ, ਤੇ ਘਟ ਬ੍ਰਹਮ ਨਿਵਾਸਾ। ਮਹਾਰਾਜ ਇਹ ਸਹਿਜ ਅਵਸਥਾ ਜਿਹੜੀ ਹੈ, ਦੁੱਖ ਚ ਦੁੱਖ ਨਾ ਮੰਨਣਾ, ਉਸਤਤ ਨਿੰਦਿਆ ਹਰਕ ਸੋਗ, ਇਹ ਆਪਣੇ ਆਪ ਮਿਲਦੀ? ਕਹਿੰਦੇ ਨਹੀਂ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਇਹ ਲੀਨ ਦਾ ਅਰਥ ਮਰ ਨਹੀਂ ਗਿਆ, ਇਹਦਾ ਲੀਨ ਦਾ ਅਰਥ ਚੌਥੀ ਲਾਮ ਚ ਅਭੇਦ ਹੋ ਗਿਆ ਆਪਣੇ ਸਾਈਂ ਦਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇੱਕ ਬੇਨਤੀ ਹੋਰ, ਸ਼ਬਦ ਬੜੇ ਨੇ ਜੀ ਮਹਾਰਾਜ ਦੇ ਐਸੇ ਇਸ ਬਾਰੇ। ਇੱਕ ਹੈ ਸਹਿਜ ਕਥਾ, ਇੱਕ ਸਹਿਜ ਸੰਵਾਦ ਹੈ। ਇੱਕ ਸ਼ਬਦ ਹੁੰਦਾ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, सहज कथा प्रभ की अत मीठी विरले काहू नेत्रों डिटी अर चौथड़ी लाम मन सहज भया हर पाया बलराम जियो। देखो शब्द की वरत्या, असि घर बनाने ना रखने ना, कोई अपने परिवार दे कोई बुजुर्ग ते कोई झोंपड़ी लिखदा कोई किला लिखदा है। महाराज कहिंदे ने जेडे सहज अवस्था च रहिंदे ने उहनां दा इक महल रब ने बना दिता है, उहदे गेट ते लिखा है सूख महल। इत्थे दुख वाला कोई नहीं आउंदा, भज दुख वाला बढ़ने नहीं देंदे हो, क्योंकि उहदी एंट्री जेड़ी है, मैं सिद्धी जी उदाहरण दे रहा, उत्थे आ वैशन वाला कोई नहीं जांदा, क्योंकि वह बुआ खुलदी उहनां वास्ते वी जेडे सहज अवस्था विच ने। उत्थे अखाड़े लगदे नहीं जी, अखाड़े गाउण वाले नहीं लगते, उत्थे संतां दे अखाड़े लगते आ, उत्थे कीर्तन दे अखाड़े लगते आ। सूख महल जाके ऊच दुआरे ता मैं वासै भगत प्यारे, सहज प्रथा कथा प्रभ की अत मीठी विरले काहू नेत्रों डीठी, तै गीत नाद अखारे संगा ऊआ संत करें हर रंगा। गुरमुखो किहो जिहा अखाड़ा लगा, प्रोफेसर पूरन सिंह जी ने चलाना किया उस वक्त श्रीमान भाई साहब भाई रणधीर सिंह जी गुरु साहब के चरणा च कीर्तन करके अरदास करके हटे, दोबारा फिर हजूर दे चरणा चले गए, अरदास कीती। उन्हें पूछा गया भाई साहब जी कि आप जी इन्ना समा अरदास च, कहन लगे अज बहुत रंग रतड़ी रूप वाहगुरु जी ने परना ली है, अज उहदी लाम पूरी हो गई। मैं अपने कोलों शब्द वरत लिया, प्रीतम दे देश गई कौन, कहन लगे प्रोफेसर पूरन सिंह जी। इह सूरा चिकरी छपिया सी कई साल पहला सूरा मैगजीन च, मैं उत्थों ही पढ़िया, कहिंदे उह परमेश्वर दे घर चली गई जी, रूह साईं च भेद हो गई। कहन लगे कदी मिले, कहन लगे शरीरक तौर ते कदी नहीं मिले, पर सुरत करके अखाड़े विच रोज ही इकट्ठे हुंदे सां। जदों मैं उस चीज नूं पढ़ना, आ जिहड़ी सूख महल उदाहरण बार दी दे रहा मैं, इह इट्टां दा नहीं, उत्थे शरीर नूं की पता जी। सूख महल जाके ऊच द्वारे ता मैं वासै भगत प्यारे, उत्थे नैगेटिव बंदा जाण ही कोई नहीं दिंदे, भजा दिंदे ने उत्थों, परमात्मा की भगती वाले उत्थे रहिंदे। महाराज कहिंदे आ तै गीत नाद उत्थे ढोल वजदे आ, उत्थे वाजे पाई शब्द घर सुभागै, घर सुभागै शब्द वाजे कला जित करतारिया, तै गीत नाद तिथै नाद विनोद कोड आनंद। मैं फिर बेनती करांगा, ठीक है मैं अर्थ जपजी दे कर देंगा, पर ये भी वो अवस्था है। महाराज कहते गीत नाद अखारे संगा ऊआ संत करें हर रंगा, तै मरना जीवन सोग न हरखा साच नाम की अमृत वरखा। गोज कथा ए गुरते जानी, कहने ए गुप्त कथा गुरु को जानी, इसे चौथी लाम दा जिक्र। क्यों मैं बेनती करा जेड़े आत्मक तौर ते विचरदे ने, हुणी मैं कह के आया मूर्खां दे बयान नहीं मिलदे हुंदे, चंगियां दे बयान भावे सदियां पुराने कर लो सारे मिल जांदे आ। साडे पंजाब च कहिंदे सन 100 सियाणे इक्को मत मूर्ख आपू अपनी, सच्ची मुची मूर्खां दा घर खून इकट्ठा होवे ओह भी नहीं मिलदा। पर महाराज शब्द वरदे आ कि भाई सिखो बेगमपुरा हर चौथली लाम मन सहज पया, बेगमपुरा शहर को नाउ दुख अंधो नहीं तै ठाउ, ना तिशवास ना तस्वीज खराज ना माल खौफ ना खता ना तरस। मैं अर्थ नहीं कर रहा, मैं पता है शब्द आप समझ दो, खौफ ना खता ना तरस जवाल। अब मैं खूब वतन गए पाई, भाई खूब वतन गए पाई, हर चौथड़ी लाम मन सहज भया हर पाया बलराम जियो। अब मैं खूब वतन गए पाई ऊहा खैर सदा मेरे भाई। गुरु जी गुरु रामदास कहिंदे ने लावां पूरियां हो गईयां जी, हुण सुहागण बन गई, हर चौथड़ी लाम मन सहज भया, अंदर सहज अवस्था आ गई। फिर बेनती अफोर हो गया जी, ध्यान जो बंदा बहिंदा है, मेरी भी समस्या है, साडी बहु गिनती च समस्या ए वे, असी अखरां दियां पंडा ढोने आ, आत्मक जीवन है कोई नहीं। जिस बंदे ने एक बारी जीवन मान लिया ना, वह छेती कित्यां परवाह भी नहीं करदा। कबीर साहब जी ने मैनू उन्हां दी चलो बाणी ते सारी कुछ ही मैनू थोड़ा जिहा चंगा लगदे ने, थोड़ा तां कि ना वो आम तौर ते कहिंदे नानक कुछ ना बोलियो तुसीं गुरमुख हो, गुरमुख थोड़ा बोलदे, गुरमुख जुत्तियां खाई जा, ਉਹ ਤੇ ਜਾਂਦਾ ਅਗਲੇ ਦੇ ਘਰ ਤੱਕ ਬੋਲਦਾ ਨਹੀਂ, ਪਰ ਜਦੋਂ ਬੋਲਣ ਲੱਗਦਾ ਸਿਰੇ ਹੀ ਲਾਉਂਦੇ ਹੋ। ਉਹ ਮੈਂ ਇੱਕ ਦਿਨ ਜਦੋਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅੱਖੜ ਵਿਦਵਾਨ ਕਹਿੰਦੇ ਆ, ਖਾੜਕੂ ਕਹਿੰਦੇ ਆ, ਖਾੜਕੂ ਭਗਤ ਹੁਣ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਚੰਮ ਦਾ ਕੰਮ ਕਰਦੇ ਆ। ਮੈਂ ਕਈ ਵਾਰੀ ਕਹਿੰਦਾ ਉਹਨੂੰ ਕਹਿੰਦੇ ਨੇ ਵੀ ਚੰਮ ਦਾ ਕੰਮ, ਉਹ ਨਿਮਰਤਾ ਕਹਿੰਦਾ ਵੀ ਤੁਸੀਂ ਕਿਉਂ ਕਹਿੰਦੇ ਹੋ ਸਾਰਿਆਂ ਨੂੰ ਪਤਾ ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰਨ, ਸਭ ਨੂੰ ਪਤਾ ਪਿੰਡ ਚ ਮੈਂ ਚੰਮ ਦਾ ਕੰਮ ਕਰਨਾ। ਕਬੀਰ ਨੂੰ ਜੁਲਾਹਾ ਕਹੋ, ਆਪਣੀ ਮੌਤ ਚ ਕਹਿ ਦੇਣਗੇ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਵੈ ਕਬੀਰ। ਆਪਣੀ ਮੌਤ ਚ ਕਹਿੰਦੇ ਨੇ ਪਰਮਾਤਮਾ ਸ਼ੁਕਰ ਬ੍ਰਾਹਮਣ ਦੇ ਘਰ ਪੈਦਾ ਨਹੀਂ ਕੀਤਾ, ਵਾਹਿਗੁਰੂ ਉੱਚੀ ਜਾਤ ਵਾਲੇ ਘਰ ਨਹੀਂ ਪੈਦਾ ਕੀਤਾ, ਜੁਲਾਹਾ ਕਰ ਪੈਦਾ ਕੀਤੀ, ਮੈਂ ਕੁਰਬਾਨ ਜਾਵਾਂ ਇਸ ਜਾਤ ਤੋਂ, ਇਹਦੇ ਵਿੱਚ ਰਹਿ ਕੇ ਤੇਰੀ ਬੰਦਗੀ ਕੀਤੀ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਹੁਣ ਉਹਨੂੰ ਕੋਈ ਕਹਿ ਕਬੀਰ ਜੀ ਜੁਲਾਹਾ, ਉਹ ਨਹੀਂ ਮੰਨਦੇ ਬੇਸਤਾ ਵੀ ਨਹੀਂ ਨਹੀਂ ਮੈਂ ਜੁਲਾਹਾ। ਉਹ ਕਹਿੰਦਾ ਵੀ ਤੂੰ ਮੈਨੂੰ ਦੱਸ, ਮੈਂ ਸਿੱਧੇ ਸ਼ਬਦ ਵਰਤਾਂਗਾ, ਜਿੱਦਣ ਤੇਰਾ ਜਨਮ ਹੋਇਆ ਆਪਣੀ ਮਾਈ ਨੂੰ ਪੁੱਛ ਕੇ ਦੇਖੀ ਤੂੰ ਕਿਹੜੇ ਰਾਹ ਜੰਮਿਆ ਸੈਂ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ, ਤੇਰੀਆਂ ਨਾੜਾਂ ਚ ਵੀ ਖੂਨ ਤੇ ਮੇਰੀਆਂ ਚ ਵੀ ਖੂਨ, ਜੇ ਤੇਰਾ ਦੁੱਧ ਮੈਂ ਮੰਨ ਜਾਣਾ। ਮੈਂ ਫਿਰ ਬੇਨਤੀ ਕਰਾਂਗਾ ਕਿ ਸਹਿਜ ਅਵਸਥਾ ਉਹ ਕਬੀਰ ਸਾਹਿਬ ਤੇ ਆਈ, ਉਹਨਾਂ ਕਿਹਾ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭਾ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਣ ਗਰਾਨੀ, ਮੋਹ ਬਲਿੰਡਾ ਟੂਟਾ ਤਿਸ਼ਨਾ ਸ਼ਾਨ ਧਰੀ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ, ਆਂਧੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਭੀਨਾ, ਆਂਧੀ ਪਾਛੈ ਹਰ ਚੌਥੜੀ ਲਾਮਨ ਸਹਿਜ ਪਿਆ ਤੇ ਤੇਰਾ ਜਲ ਜਨ ਭੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸ ਹੈ ਉਦੈ ਭਾਨ, ਜਬ ਚੀਨਾ ਅੰਦਰ ਸੂਰਜ ਚੜ ਗਿਆ ਜੀ। ਮੈਂ ਫਿਰ ਬੇਨਤੀ ਕਰਾਂ ਜੀ, ਹਰ ਚੌਥੜੀ ਲਾਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ। ਉਹ ਹੁਣ ਹਰੀ ਜੀ ਮਿਲ ਗਏ ਜੀ, ਕੜਮਾਈ ਹੋ ਗਈ ਸੀ, ਪੱਲਾ ਪਕੜਾਇਆ ਗਿਆ, ਹੁਣ ਹਰੀ ਜੀ ਮਿਲ ਗਏ ਜੀ। ਮਹਾਰਾਜ ਅੱਗੇ ਕਹਿੰਦੇ ਨੇ ਮਿਲੇ ਕਿਵੇਂ, ਕਹਿੰਦੇ ਵਿਚੋਲਾ ਸੀ ਨਾ ਗੁਰਮੁਖ, ਮਿਲਿਆ ਸੁਭਾਏ। ਗੁਰਮੁਖ ਜੀਵਨ ਨਾਲ ਮਿਲਦਾ, ਗੁਰੂ ਦੇ ਰਾਹੀਂ ਮਿਲਦਾ, ਗੁਰਮੁਖ ਮਿਲਿਆ ਸੁਭਾਏ। ਇੱਥੇ ਹੁਣ ਜੋ ਸ਼ਬਦ ਆ ਗਿਆ ਭਾਏ ਸੁਭਾਏ, ਭਾਏ ਦਾ ਅਰਥ ਪ੍ਰੇਮ, ਇੱਥੇ ਸੁਭਾਏ ਦਾ ਅਰਥ ਕਰਾਂਗੇ ਪ੍ਰੇਮ ਸਹਿਤ ਇੱਕ ਹੋਵੇਗਾ, ਪਰ ਸੁਭਾਏ ਦਾ ਅਰਥ ਸੁਤੇ ਸਿੱਧ। ਕਹਿੰਦੇ ਸਾਡੀਆਂ ਕਿਹੜੀਆਂ ਕਮਾਈਆਂ ਜੀ, ਸੁਤੇ ਸਿੱਧ ਮਿਲ ਗਿਆ। ਆਪਾਂ ਤੇ ਇਹੀ ਤੁਕ ਪੜ੍ਹਦੇ ਹਾਂ ਵੀ ਮਹਾਰਾਜ ਕਮਾਈ ਕਮੀ ਕੋਈ ਨਹੀਂ, ਬਸ ਆਹ ਕਰ ਦਿਓ ਘਾਲ ਨਾ ਮਿਲਿਓ, ਸੇਬ ਨਾ ਮਿਲਿਓ, ਮਿਲਿਓ ਆਇਆ ਚਿੰਤਾ, ਕਮਾਈ ਕਮੀ ਕੋਈ ਨਹੀਂ, ਬਸ ਆਪਣੇ ਆਪ ਹੀ ਆ ਜੀ। ਹੁਣ ਇੱਥੇ ਗੁਰਮੁਖ ਮਿਲਿਆ ਸੁਭਾਏ, ਸੁਤੇ ਸਿੱਧ ਹਰੀ ਜੀ ਮਿਲ ਗਏ। ਮਹਾਰਾਜ ਕਹਿੰਦੇ ਨੇ ਅੱਗੋਂ ਹੁਣ ਕੀ ਹੋਇਆ, ਇਹਦਾ ਮਤਲਬ ਇਹ ਨਹੀਂ ਕਿ ਨਾਮ ਜਪਣਾ ਵੇਦਾਂਤੀ ਨਹੀਂ ਬਣ ਗਏ ਵੀ ਅੱਜ ਤੋਂ ਬਾਅਦ ਮਿਲ ਗਿਆ ਨਾਮ ਨਹੀਂ ਜਪਣਾ, ਕਹਿੰਦੇ ਨਹੀਂ। ਕਹਿਣ ਲੱਗੇ ਹੁਣ ਮਿਲ ਗਿਆ, ਹੁਣ ਤਾਂ ਸਵਾਦ ਹੋਊਗਾ ਇਕੱਠੀਆਂ ਗੱਲਾਂ ਕਰਕੇ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ। ਉਹ ਅੱਗੇ ਇਹ ਮਨ ਵੀ ਕਹਿੰਦਾ ਸਵਾਦ ਜਿਹਾ ਨਹੀਂ ਆਉਂਦਾ, ਤਨ ਕਹਿੰਦਾ ਸੀ ਵੀ ਗੁਰਦੁਆਰੇ ਕਹਿੰਦੇ ਨੇ ਨਾਮ ਜਪ ਲਾ, ਕਹਿੰਦੇ ਹੁਣ ਤੇ ਇੰਨਾ ਚੰਗਾ ਲੱਗਦਾ ਆ ਗਿਆ ਮਨ ਕਰਕੇ ਵੀ ਮਿੱਠਾ ਲੱਗਦਾ ਤੇ ਤਨ ਨਾਲ ਜਪਣਾ ਤਾਂ ਵੀ ਮਿੱਠਾ ਲੱਗਦਾ, ਹੁਣ ਸਵਾਦ ਆਇਆ। ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁਨੜੀ ਰੱਤੀ ਲਾਲ ਲਵਾਏ। ਮਹਾਰਾਜ ਕਹਿੰਦੇ ਨੇ ਹੁਣ ਮਿੱਠਾ ਲੱਗਣ ਲੱਗ ਪਿਆ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀ। ਉਹ ਸੋਹਣੇ ਪ੍ਰਭੂ ਜੀ ਕੁਰਬਾਨ ਜਾਵਾਂ ਤੁਹਾਡੇ ਤੋਂ, ਸਤਿਗੁਰਾਂ ਨੇ ਕਿਰਪਾ ਕੀਤੀ, ਸੱਚੀ ਮੁੱਚੀ ਇੰਨਾ ਮਿੱਠਾ ਲੱਗਦਾ। ਬੱਚੇ ਨੂੰ ਪੁੱਛੋ, ਉਹਨੂੰ ਸਭ ਤੋਂ ਮਿੱਠੀ ਆਪਣੀ ਮਾਂ ਲੱਗਦੀ ਜੀ, ਨਿਆਣੇ ਨੂੰ ਜਦੋਂ ਮਾਂ ਦੇ ਆਸਰੇ ਹੁੰਦਾ ਤੇ ਉਂਝ। ਵੈਸੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਗੁੱਸਾ ਨਾ ਕਰਿਓ, ਕਹਿੰਦੇ ਨੇ ਵੀ ਲੋਕੀ ਕਹਿੰਦੇ ਟੂਣੇ, ਕਹਿੰਦੇ ਮਾਇਆ ਟੂਣੇ ਹਾਰੀਏ, ਤੇਰਾ ਟੂਣਾ ਇਹੋ ਜਿਹਾ, ਜਿੱਦਣ ਜੰਮਿਆ ਸੀ ਨਾ ਉਦਣ ਤੂੰ ਇਹੋ ਜਿਹਾ ਟੂਣਾ ਕੀਤਾ, ਇਹਦੀ ਲਿਵ ਛੁੱਟ ਗਈ, ਇਹਨੂੰ ਰੱਬ ਭੁੱਲ ਗਿਆ, ਜਿੱਦਣ ਵਹਿਆ ਉਦਣ ਮਾਂ ਭੁੱਲ ਗਈ, ਇਹੋ ਜਿਹਾ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ ਵਿਆਹਿਆ ਮਾਂ ਪਿਓ ਵਿਸਾਰੇ। ਇਹ ਵੀ ਮੇਰੀ ਇੱਕ ਬੇਨਤੀ, ਚਲੋ ਆਪਣੇ ਕੋਲ ਸਮਾਂ ਨਹੀਂ ਸੀ, ਮੈਂ ਫਿਰ ਕਿਉਂਕਿ ਅੱਜ ਘਰ ਘਰ ਦੀ ਹਾਲਤ ਹੋ ਚੁੱਕੀ ਹੈ ਜੀ। ਅਸੀਂ ਸਾਰੇ ਕਹਿੰਦੇ ਹਾਂ ਅਸੀਂ ਸਾਡੀ ਪਰਸਨਲ ਲਾਈਫ ਏ, ਸਾਨੂੰ ਜੀਣ ਦਾ ਹੱਕ ਏ, ਅਸੀਂ ਸਵਤੰਤਰਤਾ ਨਾਲ ਜੀਣਾ। ਮੈਂ ਕਹਿੰਦਾ ਹੁੰਦਾ ਇੱਥੇ ਸਭ ਨੂੰ ਸਾਡਾ ਰਾਈਟ ਏ, ਸਾਡਾ ਰਾਈਟ ਏ, ਚੰਗੀ ਗੱਲ ਏ, ਰਾਈਟ ਏ, ਫਰਜ਼ ਕੋਈ ਨਹੀਂ, ਹੱਕ ਤਾਂ ਮੰਗਣੇ ਪਿਆ, ਫਰਜ਼ ਕਿਉਂ ਨਹੀਂ ਅਦਾ ਕੀਤੇ ਜਾਂਦੇ। ਮੈਂ ਇੱਕ ਵਾਰ ਆਪ ਨੂੰ ਬੇਨਤੀ ਕੀਤੀ ਸੀ ਕਿ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਖੁਸ਼ ਕਿਸਮਤ ਨੇ ਲੋਕ ਜਿਨ੍ਹਾਂ ਦੇ ਸਿਰ ਤੇ ਮਾਪਿਆਂ ਦਾ ਸਾਇਆ ਹੁੰਦਾ ਹੈ। ਦੁਨੀਆਂ 'ਚ ਅਸੀਂ ਕਹਿੰਦੇ ਮਨੁੱਖਾ ਜਨਮ ਇੱਕ ਵਾਰ ਮਿਲਿਆ ਹੀ, ਬਾਕੀ ਰਿਸ਼ਤੇ ਟੁੱਟਦੇ ਬਣਦੇ ਆ, ਭੰਡ ਮੂਵਾ ਭੰਡ ਭਾ ਲਈਏ, ਇਸਤਰੀ ਦੀ ਮੌਤ ਹੋ ਜਾਏ ਬੰਦਾ ਦੂਜਾ ਵਿਆਹ ਕਰਾ ਲੈਂਦਾ, ਭੈਣਾਂ ਦੀ ਥਾਂ ਧਰਮ ਦੀਆਂ ਭੈਣਾਂ ਬਣਾਉਣ ਲੱਗ ਪੈਂਦਾ। ਰੱਬ ਮਿਹਰ ਕਰੇ, ਮਾਂ ਤੇ ਬਾਪ ਕਦੀ ਦੂਜੇ ਨਹੀਂ ਬਣਦੇ ਹੁੰਦੇ। ਖਿਮਾ ਕਰਿਓ, ਬਾਕੀ ਰਿਸ਼ਤੇ ਟੁੱਟਦੇ ਆ ਬਣਦੇ ਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਿਹਾ ਕਿ ਕੰਮ ਕਰੀ ਜਿੱਥੇ ਵਿਆਹ ਵਿੱਚ ਇਹ ਵੇ, ਉੱਥੇ ਇੱਕ ਵਿਦਵਾਨ ਨੇ ਕਿਹਾ ਜਿਸ ਦਿਨ ਤੇਰਾ ਜਨਮ ਹੋਇਆ ਮੈਂ ਅਰਜ਼ ਕੀਤੀ ਸੀ, ਤੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ, ਤੂੰ ਰੋਇਆ, ਮਾਂ ਨੇ ਆਪਣੀ ਗੋਦੀ ਦਿੱਤੀ, ਤੇਰੇ ਜ਼ਿੰਦਗੀ ਦੀ ਸ਼ੁਰੂਆਤ ਮਾਂ ਦੀ ਗੋਦ ਚ ਹੋਈ, ਉਹ ਖੁਸ਼ ਸੀ, ਤੇ ਜਿੱਦਣ ਤੇਰੀ ਮਾਂ ਦੀ ਜ਼ਿੰਦਗੀ ਦਾ ਅੰਤ ਹੋਵੇ ਤੂੰ ਆਪਣੀ ਗੋਦੀ ਦੇ ਦੀ, ਸਮਝੀ ਤੂੰ ਸੇਵਾ ਕਰ ਗਿਆ। ਇਹ ਵੀ ਇੱਕ ਪੱਖ ਹੈ ਜੀ ਸਾਡੇ ਸਮਾਜ ਦਾ, ਜਿਹੜੀ ਬੜਾ ਨਿਗਾਰ ਦਿਨ ਬ ਦਿਨ ਆ ਰਿਹਾ ਜੀ। ਮੈਂ ਵੇਖੋ ਚਲੋ ਹੋਮੇ ਚ ਨਹੀਂ ਕਹਿੰਦਾ ਕੱਲ ਨੂੰ ਕੀ ਵਾਪਰਨਾ, ਮੈਂ ਆਪਣੀ ਹੋਮੇ ਲਈ ਸੱਚੀ ਜੇ ਅੱਜ ਤੱਕ ਮੈਂ ਤਲੀ ਤੇ ਪੈਸਾ ਆਪਣੀ ਬੀਬੀ ਤੋਂ ਲੈ ਕੇ ਆਉਣਾ ਹੁੰਦਾ, ਪਰ ਬੜਾ ਵੱਡਾ ਸਾਇਆ ਹੈ ਜੀ, ਇਹਨੂੰ ਮੋਹ ਚ ਨਹੀਂ ਲਿਜਾਣਾ। ਮੇਰੀ ਫਿਰ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ। ਮੈਂ ਤਾਂ ਵਿੱਚੋਂ ਥੋੜਾ ਨਿਕਲ ਗਿਆ, ਮਾਪੇ ਬੜੇ ਮਿੱਠੇ ਆ, ਪਰ ਮਹਾਰਾਜ ਕਹਿੰਦੇ ਆ ਮਿੱਠੇ ਤਾਂ ਬੜੇ ਆ ਪਰ ਮੇਰਾ ਰੱਬ ਜੀ ਉਦੋਂ ਵੀ ਮਿੱਠਾ ਹੈ। ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਵੋ ਮਿੱਠੜਾ, ਮੇਰੇ ਅੰਮਾ ਤੇ ਅੱਬਾ ਨਾਲੋਂ ਵੀ ਮਿੱਠਾ ਹੈ ਜੀ। ਇੱਥੋਂ ਤੱਕ ਕਹਿੰਦੇ ਇੰਨਾ ਮਿੱਠਾ ਲੱਗਾ ਪਹਿਲਾਂ, ਕਹਿੰਦਾ ਹਾਂ ਕਿ ਮਹਾਰਾਜ ਆ ਦੇ ਤਾਂ ਸ਼ਰਾਬ ਦੇ, ਕਹਿੰਦੇ ਹੁਣ ਤੇ ਇੰਨੀ ਕਿਰਪਾ ਹੋ ਗਈ ਮੈਂ ਚੇਤੇ ਕਰਨੀ, ਉਹ ਤੇ ਕੌੜਾ ਕਦੀ ਬੋਲਦੇ ਨੀ, ਮਿੱਠ ਬੋਲੜਾ ਜੀ। ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਇੰਨਾ ਮਿੱਠਾ ਲੱਗਾ, ਮਿੱਠੀਆਂ ਚੀਜ਼ਾਂ ਵੀ ਚੀਜ਼ਾਂ ਕੌੜੀਆਂ ਹੋ ਗਈਆਂ। ਫਰੀਦਾ ਸੱਕਰ ਖੰਡ ਨਿਵਾਤ ਗੁੜ, ਇਹ ਚੌਥੀ ਲਾਮ ਹੈ, ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਗੁਰੂ ਜੀ ਕਹਿ ਰਿਹਾ ਕਿ ਭਾਈ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀ। ਉਹ ਮਨ ਕਰਕੇ ਵੀ ਰਸ ਹੁੰਦਾ ਅੰਦਰੋਂ ਨਾਮ ਜਪਣ ਦਾ, ਤਨ ਕਰਕੇ ਵੀ ਮਿੱਠਾ ਲੱਗਦਾ ਹੈ ਗੁਰੂ ਜੀ। ਹੁਣ ਫਿਰ ਅਗਲੀ ਅਵਸਥਾ ਕੀ, ਕੰਮ ਖਤਮ ਹੋ ਗਿਆ? ਕਹਿੰਦੇ ਨਹੀਂ ਨਹੀਂ, ਇਹ ਤਾਂ ਜਿੰਨੀ ਦੇਰ ਤੱਕ ਤਨ ਚੱਲੇਗਾ ਚੱਲੇਗਾ। ਕੀ ਹਰ ਮਿੱਠਾ ਲਾਇਆ, ਹਰੀ ਵਾਹਿਗੁਰੂ ਜੀ ਮਿੱਠੇ ਲੱਗ ਗਏ ਜੀ, ਸੋਹਣੇ ਲੱਗਦੇ ਨੇ, ਹੁਣ ਬੜੇ ਮਿੱਠੇ ਲੱਗਦੇ ਆ, ਇਹਨਾਂ ਨਾਲੋਂ ਤੇ ਚੰਗਾ ਕੋਈ ਮਾਡਲ ਵੀ ਨਹੀਂ ਲੱਗਦਾ। ਵੀ ਚਲੋ ਅੱਜ ਦਾ ਸ਼ਬਦ ਵਰਤ ਲਿਆ। ਕਹਿਣ ਲੱਗੇ ਜਦੋਂ ਮੇਰਾ ਸੱਜਣ ਤੁਰਦਾ ਹੈ ਨਾ, ਹਾਥੀ ਵੀ ਪਿੱਛੇ ਛੱਡ ਜਾਂਦਾ। ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ, ਇੱਛ ਮਨ ਕੀ ਪੂਰੀ ਹੈ, ਸਾਰੰਗ ਜਿਉ ਪੱਗ ਧਰੈ ਠਿਮ ਠਿਮ। ਸਾਰੰਗ ਦਾ ਅਰਥ ਇੱਥੇ ਪਪੀਆ ਨਹੀਂ, ਸਾਰੰਗ ਦਾ ਅਰਥ ਹਾਥੀ। ਕਹਿੰਦੇ ਜਦੋਂ ਹਾਥੀ ਤੁਰਦਾ ਨਾ ਠਿਮ ਠਿਮ ਕਰਕੇ, ਹਾਥੀ ਦੀ ਚਾਲ ਮਸਤ ਚਾਲ। ਕਹਿਣ ਲੱਗੇ ਹੁਣ ਸਾਰੀਆਂ ਚਾਲੇ ਪਿੱਛੇ ਰਹਿ ਗਈਆਂ, ਮੇਰੇ ਸੱਜਣ ਦੀ ਚਾਲ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਸਾਰੰਗ ਜਿਉ ਪੱਗ ਧਰੈ ਠਿਮ ਠਿਮ, ਆਪ ਆਪ ਸੰਧੂਰੇ। ਮਹਾਰਾਜ ਕਹਿੰਦੇ ਆ ਹਰ ਮਿੱਠਾ ਲਾਇਆ ਮੇਰੇ ਪ੍ਰਪਾਇਆ, ਹੁਣ ਕੀ ਕਿਰਪਾ ਹੋਈ, ਅੰਨ ਦਿਨ ਹਰ ਲਿਓ ਲਾਈ। ਉਹ ਜਿਹੜੀ ਤੀਜੀ ਲਾਮ ਸੀ ਨਾ, ਹਿਰਦੈ ਹਰ 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 ਤੁਨ ਉਪਜੀ, ਉਹ ਇੰਨੀ ਕੁ ਕਿਰਪਾ ਹੋ ਗਈ, ਹੁਣ ਪਤਾ ਹੀ ਨੀ ਖਾਂਦਿਆਂ ਪੀਂਦਿਆਂ ਸੁੱਤਿਆਂ ਜਾਗਦਿਆਂ। ਕਹਿਣ ਲੱਗੇ ਅੱਗੇ ਤਾਂ ਚੌਂਕੜੀ ਮਾਰ ਕੇ ਕਹਿੰਦੇ ਸਾਂ ਲਿਵ ਲਾਓ ਏ, ਕਹਿਣ ਲੱਗੇ ਹੁਣ ਸੁੱਤਿਆਂ ਵੀ ਲੱਗੀ ਹੋਏ, ਕਿਉਂਕਿ ਸੱਜਣ ਆ ਗਿਆ ਨਾ। ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ, ਨੀਚੇ ਲੋਇਨ ਕਰ ਰਹੂ ਲੇ ਸਾਜਕ ਸਾਜਨ ਘਤ ਮਾਹੇ, ਸਭ ਰਸ ਖੇਲੂ ਪੀ ਸੋ ਕਿਸੋ ਲਖਾਊ ਨਾਹੇ। ਹੁਣ ਸੱਜਣ ਘਰ ਚ ਆ ਗਿਆ, ਦਿਨ ਰਾਤ ਲਿਵ ਲੱਗੀ, ਅੱਗੇ ਜੀ ਮਨ ਚਿੰਦਿਆ ਫਲ ਪਾਇਆ ਸੁਆਮੀ। ਇਹਨੂੰ ਧਿਆਨ ਨਾਲ ਸੁਣਿਓ ਜੀ ਗੁਰਮੁਖੋ, ਚਿੰਦਿਆ ਦਰ ਤੇ ਜੋ ਮਨ ਚ ਚਿਤਵਿਆ, ਜੋ ਅਸੀਂ ਅਰਦਾਸਾਂ ਕੀਤੀਆਂ ਵੀ ਸਾਨੂੰ ਆਹ ਮਿਲ ਜਾਏ ਆਹ ਮਿਲ ਜਾਏ, ਹੁਣ ਇੱਥੇ ਮਨ ਚਿੰਦਿਆ ਦਾ ਅਰਥ ਪੈਸਾ ਦੌਲਤ ਪਦਵੀ ਨਹੀਂ, ਇੱਥੇ ਮਨ ਚਿੰਦਿਆ ਦਾ ਅਰਥ ਪਹਿਲੀ ਲਾਮ ਹੈ, ਹਰਪ੍ਰਭ ਠਾਕੁਰ ਕਾਜ ਰਤਾਇਆ, ਜਿੱਥੋਂ ਸ਼ੁਰੂ ਹੋਇਆ ਸੀ ਇਹ, ਜਿਹੜਾ ਪਹਿਲੀ ਸ਼ੁਰੂਆਤ ਕੀਤੀ ਸੀ। ਕਹਿੰਦੇ ਇਹ ਮਨ ਚ ਚਿਤਵਿਆ ਸੀ ਵੀ ਇਸ ਜਨਮ ਚ ਪਾਣਾ ਹੀ ਪਾਣਾ ਹੈ। ਕਹਿੰਦੇ ਜਿਹੜੇ ਫੁਰਨੇ ਬਣਾਏ ਨਾ, ਹੁਣ ਜਿਹਨੂੰ ਰੋਜ਼ ਚੇਤੇ ਕਰਦਾ ਸਾਂ ਉਹ ਆ ਗਿਆ ਅਰਦਾਸ ਸੁਣੀ ਕੇ, ਮਨ ਚਿੰਦਿਆ ਫਲ ਪਾਇਆ ਸੁਆਮੀ। ਜਦੋਂ ਉਹ ਆ ਗਿਆ, ਉਹ ਕੱਲਾ ਨੀ ਆਉਂਦਾ ਜੀ, ਉਹ ਸੋਗ ਲੈ ਕੇ ਤੇ ਆਉਂਦਾ ਹੀ ਨੀ। ਮਹਾਰਾਜ ਨੇ ਕਿਹਾ ਸਦਾ ਸਤ ਦਾ ਆਨੰਦ ਸਤਰੰਗ ਪਰਨਾਸੀ, ਸਤ ਸੁਹਾਨ ਸਦਾ ਮਨ ਚਾਓ। ਮਹਾਰਾਜ ਸੱਚੀ ਜੇ ਉਹ ਜੇ ਵਾਹਿਗੁਰੂ ਵੀ ਆ ਜਾਏ ਤੇ ਸੋਗ ਵੀ ਪਿਆਰ ਹੈ, ਕਾਹਦਾ ਵਾਹਿਗੁਰੂ ਆਇਆ। ਉਹ ਤਾਂ ਸੋਗ ਆ ਗਿਆ। ਕਹਿੰਦੇ ਨੇ ਨਹੀਂ ਨਹੀਂ, ਮਨ ਚਿੰਦਿਆ ਫਲ ਪਾਇਆ, ਹਰੀ ਸਵਾਮੀ ਮਿਲ ਗਿਆ, ਬਸ ਆਹੀ ਚਾਹੀਦਾ ਸੀ। ਅੱਗੇ ਜੀ ਕਹਿਣ ਲੱਗੇ ਹੋਇਆ ਇਹ ਕਿ ਮਨ ਚਿੰਦਿਆ ਫਲ ਸਵਾਇਆ ਸਵਾਮੀ, ਹਰ ਨਾਮ ਵੱਜੀ ਵਧਾਈ। ਹੁਣ ਵਿਆਹ ਹੁੰਦਾ ਹੈ ਨਾ ਜੀ, ਤੁਹਾਨੂੰ ਪਤਾ ਜਦੋਂ ਚੌਥੀ ਲਾਮ ਪੜ੍ਹ ਕੇ ਭਾਈ ਸਾਹਿਬ ਕਹਿੰਦੇ ਆ ਨਾ ਜੀ, ਇਹ ਵਿਆਹ ਹੋਵਾ ਮੇਰੇ ਬਾਬਲਾ, ਉਹ ਸਾਰੇ ਇੱਕ ਦੂਜੇ ਨੂੰ ਕਾਨਾ ਫੂਸੀ ਕਰਦੇ, ਵਧਾਈ ਹੋਵੇ ਵਧਾਈ ਹੋਵੇ ਨਾ। ਇੱਥੇ ਮਹਾਰਾਜ ਕਹਿੰਦੇ ਆ ਆਪਾਂ ਦੀ ਵਧਾਈ ਹੋਣੀ ਸ਼ੁਰੂ ਹੋ ਗਈ, ਕਿਉਂਕਿ ਹੁਣ ਵਿਆਹ ਹੋ ਗਿਆ ਹੈ ਨਾ। ਉਹ ਮਨ ਚ ਹੀ ਵਧਾਈਆਂ ਨੇ। ਮਹਾਰਾਜ ਕਹਿੰਦੇ ਨੇ ਹਰ ਨਾਮ, ਨਾਮ ਦੀ ਵਧਾਈ ਜੀ, ਦੂਜੀ ਫੋਕੀ ਕੋਈ ਨੀ, ਹਰ ਨਾਮ ਵੱਜੀ ਵਧਾਈ। ਅੱਗੇ ਕਹਿੰਦੇ ਹਰ ਪ੍ਰਭ ਠਾਕੁਰ ਕਾਜ ਰਚਾਇਆ, ਹਰੀ ਨੇ ਪ੍ਰਭੂ ਜੀ ਨੇ, ਠਾਕੁਰ ਦਾ ਅਰਥ ਮਾਲਿਕ, ਮੇਰੇ ਮਾਲਕ ਨੇ ਇਹ ਕਾਜ ਆਰੰਭ ਕੀਤਾ ਸੀ। ਗੁਰਮੁਖੋ ਜਿਹਨੂੰ ਆਪਾਂ ਪਹਿਲਾਂ ਪੜ੍ਹ ਕੇ ਆਏ ਸਾਂ ਕਿ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ, ਪਹਿਲੀ ਲਾਮ ਸੀ ਨਾ ਜੀ। ਹੁਣ ਚੌਥੀ ਚ ਕੰਮ ਵਧੇ ਹੋ ਗਿਆ, ਹੁਣ ਵਧਾਈ ਵਾਲਾ ਕੰਮ ਹੋ ਗਿਆ। ਗੁਰੂ ਜੀ ਕਹਿੰਦੇ ਹਰ ਪ੍ਰਭ ਠਾਕੁਰ ਕਾਜ ਰਚਾਇਆ, ਆ ਕਾਜ ਆਨੰਦ ਕਾਰਜ, ਮਿਲਾਪ ਦਾ ਕਾਜ, ਧਨ ਧਨ ਦਰ ਤੇ ਇਸਤਰੀ ਖਿਰਦਾ, ਉਹਦਾ ਖਿਰਦਾ ਧਨ ਖਿਰਦਾ, ਨਾਮ ਵਿਗਾਸੀ ਵਿਗਾਸ ਖੇੜਾ। ਕਹਿੰਦੇ ਨੇ ਉਹ ਇਸਤਰੀ ਦਾ ਖਿਰਦਾ ਅੰਜ ਖੇੜੇ ਚ ਆ ਗਿਆ। ਗੁਰਮੁਖੋ ਇੱਕ ਸ਼ਬਦ ਹਿੰਦੀ ਚ ਵਿਕਾਸ, ਇਹਦਾ ਤਰੱਕੀ ਕਰਨਾ ਹੈ ਨਾ। ਇਹਦਾ ਜਿਹੜਾ ਤਦਭਵ ਸ਼ਬਦ ਪੰਜਾਬੀ ਚ ਬਣਿਆ ਉਹ ਵਿਗਾਸ ਹੈ। ਗੁਰੂ ਸਾਹਿਬ ਨੇ ਵਿਗਾਸ ਸ਼ਬਦ ਵਰਤਿਆ, ਅਸੀਂ ਸਿੱਧੇ ਅਰਥ ਕਰਨੇ ਖੇੜਾ, ਪਰ ਇਹ ਆਪ ਨੂੰ ਪਤਾ ਜਿਹੜੇ ਭਾਸ਼ਾ ਨਾਲ ਜਾਣਦੇ ਹੋ ਵੀ ਭਾਸ਼ਾਵਾਂ ਇੱਕ ਦੂਜੇ ਸ਼ਬਦ ਉਧਾਰੇ ਲੈਂਦੀਆਂ ਨੇ, ਕਿਤੇ ਤੱਤ ਸਮ ਹੁੰਦੇ ਨੇ, ਕਿਤੇ ਤਦਭਵ ਹੁੰਦੇ ਨੇ। ਹੁਣ ਇਹ ਵਿਕਾਸ ਸ਼ਬਦ ਜਿਹੜਾ ਸਤਿਗੁਰਾਂ ਨੇ ਸ਼ਬਦ ਵਰਤਿਆ ਵਿਗਾਸ, ਇੱਥੇ ਹੈ ਵਿਗਾਸੀ ਇਸਤਰੀ ਲਿੰਗ ਹੈ ਵਿਗਾਸ। ਇਹ ਚੌਥੀ ਲਾਮਕ ਹੈ, ਇਹ ਗੁਰੂ ਜੀ ਨੇ ਜਪਜੀ ਸਾਹਿਬ ਚ ਵਰਤਿਆ ਚਾਰ ਵਾਰੀ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਇਹਨੂੰ ਪੰਜਾਬੀ ਚ ਆਪਾਂ ਸ਼ਬਦ ਵਰਤ ਲਈ ਖੇੜਾ। ਗੁਰਮੁਖੋ ਖੇੜਾ ਕਿਸੇ ਭਾਗਾਂ ਵਾਲੇ ਨੂੰ ਮਿਲਦਾ ਹੈ, ਵਿਕਾਸ ਤਾਂ ਸਾਰੀ ਦੁਨੀਆ ਕਰੀ ਜਾਂਦੀ ਪਰ ਵਿਕਾਸ ਤੇ ਕੋਈ ਨੀ ਨਾ, ਵਿਕਾਸ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦਾ ਇੱਕ ਬਚਨ ਮੈਂ ਕਹਿ ਕੇ ਖੇੜੇ ਦੀ ਵਾਖਿਆ, ਉਹ 1944 ਚ ਇੱਕ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ, ਬਾਬਾ ਸੰਗਤ ਸਿੰਘ ਜੀ ਕਮਾਲੀ ਵਾਲਿਆਂ ਚ ਮੈਂ ਜ਼ਿਕਰ ਕਰਕੇ ਉਹਨਾਂ ਦਾ, ਸਰਦਾਰ ਹਰਦਿੱਤ ਸਿੰਘ ਜੀ ਅਤੇ ਹੋਰ ਸੰਗਤਾਂ ਬੈਠੀਆਂ, ਉਹ ਕੋਠੀ ਚ ਬੈਠੇ ਸਨ ਤੇ ਦੀਵਾਨ ਤੋਂ ਆਏ ਤੇ ਚਿਹਰਾ ਪਖਿਆ ਪਿਆ। ਉਹ ਆਪੇ ਕਹਿੰਦੇ ਆ ਤੁਹਾਨੂੰ ਪਤਾ ਮੈਨੂੰ ਨਾਮ ਦੀ ਜਾਗ ਕਿੱਥੋਂ ਲੱਗੀ, ਕਿਉਂਕਿ ਭਾਈ ਵੀਰ ਸਿੰਘ ਖੇੜੇ ਦੀ ਗੱਲ ਕਰਦੇ ਆ, ਉਹ ਤਾਂ ਨੈਗੇਟਿਵ ਗੱਲ ਕਰਦੀ ਕੋਈ ਨੀ, ਪਰ ਵਿਦਵਾਨ ਕੋਈ ਨੀ ਬਖਸ਼ਦੇ ਅੱਜ ਦੇ ਉਹਨਾਂ ਨੂੰ। ਉੱਥੇ ਉਹਨਾਂ ਨੇ ਕਿਹਾ, ਕਹਿਣ ਲੱਗੇ ਸੰਗਤ ਤੋਂ ਬਿਨਾਂ ਕਿਸੇ ਵੀ ਚੀਜ਼ ਨੂੰ ਪ੍ਰਗਟ ਕਰਨ ਲਈ ਉਤੇਜਨਾ ਹੋਣੀ ਬਹੁਤ ਜ਼ਰੂਰੀ ਹੈ। ਉਤੇਜਨਾ ਸਮਝ ਗਿਆ ਨਾ ਜੀ, ਰੂਹ ਵਿੱਚ ਅੱਗ ਹੈ ਪਰ ਚਿੰਗਾੜੀ ਤੋਂ ਬਿਨਾਂ ਭਾਂਬੜ ਕਿਵੇਂ ਬਣੇਗਾ, ਲੱਕੜ ਵਿੱਚ ਅੱਗ ਹੈ ਪਰ ਅੱਗ ਲਾਉਣ ਤੋਂ ਬਿਨਾਂ ਅੱਗ ਦੇ ਭਾਂਬੜ ਕਿਵੇਂ ਬਣਨੇ ਨੇ। ਉਹ ਕਹਿੰਦੇ ਨੇ ਮੈਂ 15 ਕੁ ਸਾਲ ਦਾ ਸੀ ਤੇ ਸਕੂਲ ਪੜ੍ਹਦਾ ਸੀ। ਚਲੋ ਮੈਂ ਉਹਨਾਂ ਦੇ ਜੀਵਨ ਦਾ ਤਜਰਬਾ ਬਾਅਦ ਵਿੱਚ, ਉਹਨਾਂ ਨੇ ਆਪ ਨਹੀਂ ਲਿਖਿਆ, ਜੋ ਜਿਨ੍ਹਾਂ ਸੁਣਿਆ, ਇੱਕ ਕਿਤਾਬ ਹੈ ਛੋਟੀ ਜਿਹੀ ਨਾਮ ਨਾ ਵਿਸਰੈ ਸੰਤ ਪ੍ਰਸਾਦ, ਇਹ ਮੈਨੂੰ ਪਹਿਲੀ ਵਾਰੀ ਉਹ ਬਜ਼ੁਰਗ ਚੜ੍ਹਾਈ ਕਰ ਗਏ ਸਾਹਿਤ ਹਰੀ ਸਚਦੇਵਾ ਜੀ, ਤੁਹਾਨੂੰ ਪਤਾ ਹੋਣਾ, ਉਹ ਛੱਲੇ ਮੈਂ ਕਥਾ ਕਰਕੇ ਹਟਿਆ ਤੇ ਉਹ ਬੜਾ ਮਿੱਠਾ ਬੋਲਦੇ। ਇੱਕ ਤਾਂ ਮੈਨੂੰ ਪ੍ਰਮਾਣ ਲਿਖ ਕੇ ਦੇ ਕੇ ਗਏ ਆਪਣੀ ਡੈਰੀ, ਸ਼ਾਇਦ ਉਹਨਾਂ ਦਾ ਪਰਿਵਾਰ ਇੱਥੇ ਸੁਣਦਾ ਹੋਵੇਗਾ, ਉਹ ਮੈਨੂੰ ਦਿੱਤਾ ਤੇ ਮੈਨੂੰ ਕਿਤਾਬ ਦਿੱਤੀ ਤੇ ਕਹਿੰਦੇ ਨੇ ਵੀ ਇਹ ਪੜ੍ਹ ਲਿਆ ਜੇ ਤੇ ਜੇ ਰਾਤ ਨੂੰ ਸ਼ੁਰੂ ਕੀਤੀ ਤੇ ਅੰਮ੍ਰਿਤ ਵੇਲਾ ਹੋ ਜਾਣਾ, ਤੁਸੀਂ ਛੱਡ ਨਹੀਂ ਸਕਣੀ। ਮੈਂ ਕਿਹਾ ਚਲੋ ਕੋਈ ਨੀ, ਫਿਰ ਸੱਚੀ ਮੁੱਚੀ ਰਾਤ ਮੈਂ ਸਵੇਰ ਤੱਕ ਪੜ੍ਹ ਦਿੱਤੀ। ਉਸ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਆਤਮਕ ਝਲਕੀਆਂ ਨੇ ਉਹਦੇ ਵਿੱਚ ਹੈ। ਉਹਦੇ ਚ ਭਾਈ ਸਾਹਿਬ ਕਹਿੰਦੇ ਨੇ ਮੈਂ ਪੜ੍ਹਦਾ ਸਾਂ ਸਕੂਲ ਤੇ ਰਹਿੰਦਾ ਸਾਂ ਨਾਨੇ ਨਾਨੀ ਕੋਲ, ਕਿਉਂਕਿ ਇਹਨਾਂ ਦੇ ਨਾਨਾ ਜੀ ਬਹੁਤ ਵੱਡੇ ਵਿਦਵਾਨ ਸਨ, ਗਿਆਨੀ ਹਜ਼ਾਰਾ ਸਿੰਘ ਜੀ, ਇਹਨਾਂ ਦੇ ਦਾਦਾ ਬਹੁਤ ਅਭਿਆਸੀ ਸਨ, ਬਾਬਾ ਕਾਨ ਸਿੰਘ ਜੀ, ਭਾਈ ਕਾਨ ਸਿੰਘ ਵੱਖਰੇ ਹੋਏ ਆ, ਇਹ ਬਾਬਾ ਕਾਨ ਸਿੰਘ ਜੀ। ਉਹ ਕਹਿੰਦੇ ਨੇ ਜਦੋਂ ਮੈਂ ਸਕੂਲੋਂ ਪੜ੍ਹ ਕੇ ਆਇਆ ਤੇ ਮੇਰੇ ਕਮਰੇ ਦੇ ਵਿੱਚ ਨਾ ਇੱਕ ਬਿਸਤਰਾ ਵਿਛਿਆ, ਮੇਰੇ ਮਨ ਚ ਆਇਆ ਵੀ ਮੇਰੇ ਕਮਰੇ ਚ ਇਹ ਬਿਸਤਰਾ ਕਿਦਾਂ। ਇੰਨੀ ਦੇਰ ਨੂੰ ਕਹਿੰਦਾ ਉਹ ਗੁਰਮੁਖ ਪਿਆਰੇ ਇੱਕ ਆਏ ਸਨ, ਮੇਰੇ ਨਾਨਾ ਜੀ ਦੇ ਦੂਰ ਤੋਂ ਰਿਸ਼ਤੇਦਾਰ ਸਨ, ਕਹਿੰਦਾ ਵੀ ਉਹ ਆ ਗਏ ਤੇ ਮੇਰੇ ਨਾਨਾ ਜੀ ਵੀ ਆ ਗਏ। ਉਹਨਾਂ ਨੂੰ ਕਹਿੰਦੇ ਨੇ ਗੁਰਮੁਖੋ ਤੁਹਾਡਾ ਆਸਨ ਇੱਥੇ ਲਾ ਦਿੱਤਾ, ਇਹ ਮੇਰਾ ਦੋਤਰਾ ਹੈ, ਜੋ ਤੁਸੀਂ ਮੰਗੋਗੇ ਲਿਆ ਦੇਗਾ। ਕਹਿਣ ਲੱਗੇ ਪੁੱਤ ਨਾਨੀ ਕੋਲੋਂ ਜਿਸ ਚੀਜ਼ ਦੀ ਲੋੜ ਪਏ ਲਿਆ ਦੀ, ਪਰ ਇਹਨਾਂ ਨੇ ਦਰਬਾਰ ਸਾਹਿਬ ਹੀ ਜਾਣਾ ਕਰਨਾ। ਭਾਈ ਸਾਹਿਬ ਕਹਿੰਦੇ ਨੇ ਮੈਂ ਸਕੂਲ ਦਾ ਕੰਮ ਕਰਨ ਲੱਗ ਪਿਆ, ਉਹਨਾਂ ਗੁਰਮੁਖਾਂ ਨੇ ਆਪਣੇ ਬਸਤਰ ਲਾ ਕੇ ਨਾ ਜੀ ਆਮ ਛੋਟਾ ਜਿਹਾ ਚੋਲਾ ਪਾਇਆ ਸਿਰ ਦੇ ਉੱਤੇ, ਨਿੱਕੀ ਜੀ ਕੇਸਕੀ ਬੰਨ ਕੇ ਸੋ ਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਲਿਖਣਾ ਭੁੱਲ ਗਿਆ, ਸਕੂਲ ਦਾ ਕੰਮ ਮੈਂ ਛੱਡ ਦਿੱਤਾ। ਉਹ ਜਰਸਨਾ ਤੋਂ ਜਦੋਂ ਪਾਠ ਕਰ ਰਹੇ ਸਨ, ਕਹਿੰਦੇ ਬਸ ਉਸ ਪਾਠ ਨੇ ਮੇਰੇ ਅੰਦਰ ਨੂੰ ਧੂਹ ਪਾ ਦਿੱਤੀ। ਜਵਾਨ ਉਹਨਾਂ ਦੀ ਸੀ, ਰਸ ਇੰਨਾ ਕੁ ਸੀ, ਕਹਿੰਦੇ ਮੈਂ ਥੱਲੇ ਬਹਿ ਕੇ ਸਾਰਾ ਪਾਠ ਸੁਣਿਆ। ਫਿਰ ਉਹਨਾਂ ਦੀ ਮੈਂ ਸੇਵਾ ਸ਼ੁਰੂ ਕੀਤੀ। ਕਹਿੰਦੇ ਜਦੋਂ ਪਾਠ ਦਾ ਵੇਲਾ ਆਉਣਾ ਮੈਂ ਕੰਮ ਸਾਰਾ ਨਿਬੇੜ ਲੈਣਾ, ਉਹਨਾਂ ਪਾਠ ਕਰਨਾ। ਕਹਿੰਦੇ ਆ ਇੱਕ ਰਾਤ ਕਮਰੇ ਇਕੱਠਾ ਸੁੱਤੇ ਹਾਂ, ਮੈਂ ਉੱਠਿਆ ਉਹਨਾਂ ਦੇ ਕਮਰੇ ਵਿੱਚ, ਮੇਰੇ ਕਮਰੇ ਚ ਚਾਨਣ ਸੀ। ਮੈਂ ਹੈਰਾਨ ਹੋਇਆ, ਉਹ ਬੁੱਕਲ ਮਾਰ ਕੇ ਬੈਠੇ ਸਨ ਰਾਤ ਨੂੰ। ਕਹਿੰਦਾ ਰੀੜ ਦੀ ਹੱਡੀ ਸਿੱਧੀ, ਉਹਨਾਂ ਦੇ ਮਸਤਕ ਵਿੱਚੋਂ ਲਾਟ ਨਿਕਲੇ। ਮੈਂ ਡਰ ਗਿਆ, ਮਨ ਨੇ ਭੈ ਖਾਦਾ, ਪਰ ਗੁਰਮੁਖੋ ਚਾਨਣ ਤੱਤਾ ਨਹੀਂ ਹੁੰਦਾ, ਨਾਮ ਜਪਤ ਕੋਟ ਸੂਰ ਉਜਾਰਾ ਮਹਾਰਾਜ ਕਹਿੰਦੇ ਆ। ਉਹ ਚਾਨਣ ਸਾਹਮਣੇ ਕਰੋੜਾਂ ਸੂਰਜ ਕੰਮ ਨਹੀਂ ਕਰਦੇ। ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਹੈ ਕਿਉਂਕਿ ਅੱਜ ਹਰ ਬੰਦਾ ਤਕੜੀ ਤੋਲ ਕੇ ਕਹਿੰਦਾ ਕਿੱਥੋਂ ਪੜਿਆ ਕਿਵੇਂ ਪੜਿਆ। ਕਹਿੰਦੇ ਉਹ ਸਕੂਨ ਸੀ। ਸਵੇਰੇ ਮੈਂ ਪੁੱਛਿਆ ਜੀ ਇਹ ਕਿਉਂ ਤੁਸੀਂ ਮੈਨੂੰ ਧੂਹ ਪਾਉਂਦੇ, ਮੈਨੂੰ ਖਿੱਚਦੇ ਹੋ ਜੋ ਤੁਸੀਂ ਬਾਣੀ ਪੜ੍ਹਦੇ ਹੋ। ਅੱਗੋ ਹੱਸ ਕੇ ਕਹਿੰਦੇ ਨੇ ਇਹ ਜਾਦੂ ਦੀ ਖੇਡ ਨਹੀਂ, ਇਹ ਨਾਮ ਜਪੀਏ ਤੇ ਗੁਰੂ ਉਂਝ ਕਿਰਪਾ ਕਰ ਦਿੰਦਾ ਹੈ। ਕਹਿੰਦੇ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਨਾਮ ਜਪਣ ਦੀ ਉਤੇਜਨਾ ਉੱਥੋਂ ਪੈਦਾ ਹੋਈ। ਉਹਨਾਂ ਦੀ ਮੈਨੂੰ ਦੋ ਤਿੰਨ ਦਿਨਾਂ ਦੀ ਸੰਗਤ ਨੇ, ਫਿਰ ਉਹਨਾਂ ਨੇ ਖੇੜੇ ਬਾਰੇ ਬਹੁਤ ਲਿਖਿਆ, ਤੁਹਾਨੂੰ ਸਭ ਨੂੰ ਪਤਾ ਹੈ। ਖਿੜਿਆ ਹੋਇਆ ਫੁੱਲ ਹੈ, ਵਾਹਿਗੁਰੂ ਮਿਹਰ ਕਰੇ ਖੇੜਾ ਮਿਲ ਜਾਏ ਜੀ। ਬਾਹਰ ਦੇ ਖੇੜੇ ਆਉਂਦੇ ਨੇ ਪੀਂਘ ਦੇ ਹਲਾਰੇ ਦੀ ਤਰ੍ਹਾਂ, ਆਏ ਪਰਤ ਕੇ ਫਿਰ ਗਮੀ ਆ ਜਾਂਦੀ। ਉਹ ਕਹਿੰਦੇ ਨੇ ਫੁੱਲ ਸੀ ਪੂਰਾ ਖਿੜਿਆ ਤੇ ਇੱਕ ਜੁੜੀ ਹੋਈ ਸੁਰਤ ਉਸ ਫੁੱਲ ਤੇ ਧਿਆਨ ਧਰ ਕੇ ਬੈਠੀ ਹੈ ਤੇ ਉਹਨੂੰ ਪੁੱਛ ਲਿਆ ਵੀ ਤੂੰ ਇੰਨਾ ਧਿਆਨ ਨਾਲ ਕਿਉਂ ਵੇਖ ਰਿਹਾ। ਉਸ ਵਕਤ ਉਹ ਕਹਿੰਦਾ ਮੈਂ ਇਸ ਫੁੱਲ ਨੂੰ ਜੀਭ ਲਾ ਕੇ ਇਹਨੂੰ ਬੁਲਾਉਣਾ ਹੈ, ਤੂੰ ਬੋਲ ਸੁਗੰਧੀ ਬਾਰੇ, ਪੱਤੀਆਂ ਬਾਰੇ, ਕੋਮਲਤਾ ਬਾਰੇ। ਕਹਿੰਦੇ ਉਹ ਕਿੰਨਾ ਚਿਰ ਧਿਆਨ ਲਾ ਕੇ ਫੁੱਲ ਤੋਂ ਗੱਲਾਂ ਸੁਣੀਆਂ ਚਾਹੁੰਦਾ। ਕਹਿੰਦੇ ਅੰਗੋ ਆਵਾਜ਼ ਆਈ ਉਹ ਭਲਿਆ ਜੋਗੀਆ, ਇਹਨੇ ਫੁੱਲ ਨੇ ਬੋਲਣਾ ਨਹੀਂ ਹੂੰ, ਇਹਦੀ ਚੁੱਪ ਜੀਭ ਤੇ ਦਾ ਖੇੜੀ ਬੋਲ ਬੋਲ ਕੇ ਦੱਸਦਾ, ਤੂੰ ਖਿੜਨਾ ਸਿੱਖ ਤੈਨੂੰ ਸਮਝ ਪੈ ਜਾਏਗੀ ਖੇੜਾ ਕੀ ਹੈ। ਭਾਈ ਸਾਹਿਬ ਨੇ ਲਿਖਿਆ ਖਿੜੇ ਫੁੱਲ ਨੂੰ ਧਿਆਨੀ ਸੀ ਇੱਕ ਧਿਆਨ ਨਾਲ ਪਿਆ ਭਰਦਾ। ਅਸਾਂ ਪੁੱਛਿਆ ਟਿਕੇ ਮਣਾ ਕਿਉਂ ਤੂੰ ਇਸ ਤੇ ਮਰਦਾ, ਕਹਿਣ ਲੱਗਾ ਮੈਂ ਸੁਣੀਆਂ ਚਾਹ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਭ ਲਾਉਣ ਦਾ ਯਤਨ ਪਿਆ ਕਰਨਾ। ਜੋਗੀ ਧਿਆਨ ਧਰਿੰਦਾ ਹੁੱਟਾ, ਫੁੱਲ ਜੀਭ ਨਾ ਲਾਈ, ਚੁੱਪ ਜੀਭ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਰਸਾਈ। ਪੰਜਾਬੀ ਦੀ ਕਵਿਤਾ ਜੀ, ਚੁੱਪ ਜੀਭ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ, ਜੋਗੀ ਨੂੰ ਨਾ ਦਿਸਾਈ। ਕੂ ਕੂਕ ਪਿਆ ਸੋਹਣਾ ਆਖੇ ਤਨ ਮਨ ਮੇਰਾ ਖੇੜਾ, ਖਿੜਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਗਾਈ। ਗੁਰਮੁਖੋ ਚੌਥੀ ਲਾਮ ਤਾਂ ਖੇੜਾ ਹੈ, ਰੱਬ ਵੀ ਤਾਂ ਖੇੜਾ ਗੁਰਮੁਖੋ, ਉਹ ਸਾਡੀ ਤਰ੍ਹਾਂ ਨੀ। ਮੈਂ ਆਪਣੀ ਗੱਲ ਕਰ ਰਿਹਾ, ਵੀ ਨੀ ਕਹਿੰਦਾ ਹੁਣ ਬੰਧਨ ਪੈ ਗਿਆ ਆਹ ਮਰ ਗਏ, ਉਹ ਤੇ ਜਿਉਂ ਜਿਉਂ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ, ਖੁਸ਼ ਹੋ ਕੇ ਉਹ ਗੁਰਮੁਖੋ ਉਹ ਤਾਂ ਖੇੜਾ ਹੈ, ਜਿੰਨੇ ਮਰਜ਼ੀ ਜੀਵ ਪੈਦਾ ਹੋ ਜਾਣ ਖੁਸ਼ੀ ਚ, ਇੱਥੋਂ ਤੱਕ ਵੇਖੈ ਵਿਗਸੈ ਕਰ ਵਿਚਾਰ ਸੱਚਖੰਡ ਚ, ਉਹ ਵਹਿੰਦਾ ਹੈ। ਉੱਥੇ ਕਿੰਨੇ ਕੁ ਭਗਤ ਨੇ, ਇਕੱਲੇ ਪੰਜਾਬ ਦੇ ਨੇ। ਤਿੱਥੇ ਭਗਤ ਵਸੈ ਕੇ ਲੋਕ, ਕਰੈ ਆਨੰਦ ਸੱਚਾ ਮਨ ਸੋਏ, ਕਰੈ ਆਨੰਦ, ਆਨੰਦ ਕਾਰਜ ਹੋ ਗਿਆ ਉੱਥੇ ਵੀ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਖੇੜਾ ਵੇਖੈ ਵਿਗਸੈ ਵਿਗਸੈ ਵਿਗਾਸ, ਵੇਖੈ ਵਿਗਸੈ ਕਰ ਵਿਚਾਰ। ਬਾਬਾ ਜੀ ਥੋੜਾ ਜਿਹਾ ਹੋਰ ਦੱਸੋ ਅੱਗੇ। ਕਹਿਣ ਲੱਗਾ ਨਾ ਨਾਨਕ ਕਥਨਾ ਕਰੜਾ ਸਾਰ, ਇਹਨੂੰ ਬੋਲਣਾ ਲੋਹਾ ਚਬਾਣਾ। ਗੁਰੂ ਜੀ ਨੇ ਕਿਹਾ ਭਾਈ ਹਿਰਦੈ ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵ ਹੈ। ਚੌਥੀ ਲਾਮ ਮਹਾਰਾਜ ਕਹਿੰਦੇ ਆ ਪੂਰੀ ਹੋ ਗਈ ਜੀ, ਵਿਆਹ ਹੋ ਗਿਆ, ਹਰ ਪਾਇਆ ਪ੍ਰਭ ਅਵਨਾਸੀ। ਕਿਹੜਾ ਜੀ, ਮੈਂ ਪਹਿਲੇ ਦਿਨ ਸ਼ੁਰੂ ਕੀਤੀ ਸੀ, ਮੈਂ ਕਿਹਾ ਪੜ੍ਹਦੇ ਆਪਾਂ ਵੀ ਸਾਰਿਆਂ ਲਈ, ਵਿਆਹ ਹੋਵਾ ਮੇਰੇ ਬਾਬੂਲਾ, ਹੁਣ ਹੋਇਆ ਵਿਆਹ। ਹੁਣ ਬਾਬਲ ਜੀ ਪਿਤਾ ਜੀ ਹੁਣ ਹੋ ਗਿਆ ਵਿਆਹ, ਮਰ ਕਹਿੰਦੇ ਹਰ ਪਾਇਆ ਪ੍ਰਭ ਅਵਨਾਸੀ, ਇਹਨੇ ਮਰਨਾ ਕੋਈ ਨੀ, ਰੰਡੇਪਾ ਕਦੀ ਨੀ ਆਉਣਾ ਉਸ ਔਰਤ ਤੇ। ਅਕਾਲ ਮੂਰਤ ਵਰ ਪਾਇਆ ਅਵਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਸਤਿਗੁਰੂ ਕਹਿੰਦੇ ਚੌਥੀ ਲਾਂਭ ਮਿਲਾਪ ਹੈ, ਇਹਨੂੰ ਇਉਂ ਕਹਿ ਲੋ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਦਿਸਹਿ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਅਸ ਪੀਆ। ਸਤਿਗੁਰੂ ਕਿਰਪਾ ਕਰੇ, ਇਹ ਵਿਆਹ ਤਾਂ ਸਾਡੇ ਹੋਏ, ਚਲੋ ਦੁਨਿਆਵੀ ਤੌਰ ਤੇ ਮਾਪਿਆਂ ਦੇ ਹੋਏ, ਅਗਾਂਹ ਹੋਏ, ਅਸਲੀ ਸਫਲਤਾ ਆਏ ਜੇ ਕਿਤੇ ਮਰਨ ਤੋਂ ਪਹਿਲਾਂ ਆ ਚਾਰ ਲਾਵਾਂ ਹੋ ਜਾਂਦੇ। ਇਹ ਆਤਮਕ ਅਵਸਥਾ ਹੈ, ਪਰ ਇਹਦੇ ਦੀ ਝੋਲੀ ਅੱਡੀਏ ਗੁਰੂ ਰਾਮਦਾਸ ਸੱਚੇ ਪਿਤਾ ਜੀ, ਜਿਹੜੀਆਂ ਲਾਵਾਂ ਤੁਸੀਂ ਰਚੀਆਂ ਨੇ ਤੁਸੀਂ ਆਪ ਹੀ ਕਰਾ ਦਿਓ, ਤੁਸੀਂ ਆਪ ਹੀ ਪਿਤਾ ਬਣ ਜਾਓ, ਆਪ ਹੀ ਵਿਚੋਲੇ ਬਣ ਜਾਓ, ਆਪ ਹੀ ਤੁਸੀਂ ਜਾਂਝੀ ਬਣ ਜਾਓ, ਆਪ ਹੀ ਮਾਂਝੀ ਬਣ ਜਾਓ, ਆਪ ਹੀ ਕੁੜਮਾਈ ਕਰਾ ਦਿਓ, ਤੁਸੀਂ ਕਿਰਪਾ ਕਰੋ। ਇਹ ਸਾਨੂੰ ਪ੍ਰਵਿਰਤੀ ਕਰਨ, ਸਤਿਗੁਰ ਪੁਰਖ ਚਾਉ ਤੇ ਬੈਰਾਗ ਤੇ ਸਹਿਜ ਦੀ ਅਵਸਥਾ ਬਖਸ਼ ਦਿਓ ਆਪ ਸਭ ਦਾ ਧੰਨਵਾਦ ਜੀ। ਮੈਨੂੰ ਅੱਜ 2.5 ਘੰਟੇ ਹੋ ਗਿਆ ਬੋਲਦਿਆਂ, ਘੰਟਾ ਪਹਿਲਾਂ ਮੈਂ ਕਥਾ ਕਰਕੇ ਆ, 1:30 ਹੋਣ, 1:35 ਹੋ ਗਏ। ਕਿਰਪਾ ਕਰਿਓ, ਕਿਉਂਕਿ ਹੁਣ ਸਰੀਰ ਜਿਹੜਾ ਹੈ ਇਹ ਘੋੜੀ ਤੰਗ ਕਰਨ ਲੱਗ ਪਈ ਹੈ, ਹਨਾ, ਧੱਕੀ ਤੇ ਜਾਂਦਾ ਜੇ ਮੈਂ, ਗੁਰੂ ਸਾਹਿਬ ਮਿਹਰ ਕਰਨਗੇ। ਆਓ ਹੁਣ ਅਸੀਸ ਦਿਓ, ਮੇਰੇ ਤੋਂ ਇੰਨੇ ਦਿਨ ਲਾਵਾਂ ਦਾ ਪਾਠ ਕਰਦੇ ਹਾਂ, ਅਰਥ ਕਰਦੇ ਹਾਂ, ਇਹ ਇਹ ਮਤ ਸਮਝੋ ਕਥਾ ਪੂਰੀ ਹੋ ਗਈ, ਮਿਲਾਪ ਦੀ ਕਥਾ ਕਿਹੜੀ ਮੁੱਕਦੀ ਹੈ ਜੀ? ਹੁਣ ਇਹ ਤਾਂ ਮੈਂ ਤੇ ਅਰਥ ਕਰ ਦਿੱਤੇ, ਅੰਨ ਦਿਨ ਹਰਲੇ ਬੁਲਾਈ ਕਥਾ ਮੁੱਕ ਗਈ, ਤੇ ਤਾਂ ਨਿਰੰਤਰ ਚੱਲਣੀ ਲਿਵ ਬਾਣੀ ਜਿਹੜੀ। ਸਤਿਗੁਰੂ ਕਿਰਪਾ ਕਰੇ ਜੀ, ਕੱਲ ਨੂੰ ਆਪਾਂ ਹੋਲਾ ਮਹੱਲਾ ਪ੍ਰਬੰਧਕ ਵੀਰ ਮਨਾ ਰਹੇ ਆ, ਵੈਸਾਖੀ ਵਾਲਾ ਦਿਨ ਹੈ, ਇਸ ਦੀ ਵਿਚਾਰ ਕਰਾਂਗੇ। ਆਪ ਸੰਗਤ ਦਾ ਬਹੁਤ ਧੰਨਵਾਦ, ਤੁਸੀਂ ਬਹੁਤ ਹਰ ਰੋਜ਼ ਕਿੰਨੇ ਭਾਵਨਾ ਨਾਲ, ਫ੍ਰੀ ਮਾਉਂਟ ਤੋਂ ਸੰਗਤ ਆਉਂਦੀ ਰਹੀ, ਦੂਰੋਂ ਦੂਰੋਂ ਸਾਰੀ ਸੰਗਤ ਆਪ ਚੱਲ ਕੇ ਆਉਂਦੇ ਹੋ, ਤੁਹਾਡਾ ਧੰਨਵਾਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ, ਆਪ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਲਾਵਾਂ ਦੀ ਵਿਚਾਰ ਕਰਦਿਆਂ, ਇੰਨੇ ਦਿਨ ਸਤਿਗੁਰੂ ਮਨ ਕਰਕੇ ਤਨ ਕਰਕੇ ਉਚਾਰਨ ਵਿੱਚ ਅਰਥਾਂ ਵਿੱਚ ਬਹੁਤ ਭੁੱਲਾਂ ਹੋਈਆਂ, ਗੁਰੂ ਰਾਮਦਾਸ ਆਪਣਾ ਜਾਣ ਕੇ ਬਖਸ਼ ਲਓ, ਅੱਗੋਂ ਵਾਸਤੇ ਸਮਤ ਬਖਸ਼ਣੀ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।